ਵਾਹਿਗੁਰੂ ਜੀ, ਵਾਹਿਗੁਰੂ, ਧੰਨ ਵਾਹਿਗੁਰੂ, ਧੰਨ ਵਾਹਿਗੁਰੂ, ਵਾਹਿਗੁਰੂ। ਮੈਂ ਮੂਰਖ ਕੀ ਖੇਤ ਬਾਤ ਹੈ, ਕੋਟ ਪ੍ਰਤੀ ਧਰਿਆ ਰੇ, ਗੁਰ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਲਿਖੇ ਕਿਕਤ ਹੈ ਨਾ ਝੂਠੀ ਹੈ, ਪੜੋ ਜੀ ਸਾਰੀ ਸੰਗਤ ਬੋਲੋ। ਲਿਖੇ ਕਿਕਤ ਹੈ ਨਾ ਝੂਠੀ ਹੈ, ਖਿਨ ਖਿਨ ਭੁੱਲਣ ਖਿਨ ਖਿਨ ਭੁੱਲਣ ਬਖਸ਼ਣ ਬਖਸ਼ ਲੈ ਨਾਨਕ ਉਤਾਰ। ਤੇਰਾ ਕੀਤਾ ਜਦੋ ਨਹੀਂ ਮੈਨੂੰ ਜੋਗ ਕੀ ਤੋਈ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰ ਕੋ ਗੁਣ ਨਹੀਂ। ਆਪੇ ਤਰਸ ਪਇਓਈ, ਆਪੇ ਤਰਸ ਪਇਓਈ, ਹਮ ਮੈਲੇ ਹਮ ਮੈਲੇ ਹਮ ਮੈਲੇ ਹਮ ਮੈਲੇ ਪੜੋ ਸਕਦ ਹਮ ਮੈਲੇ। ਹਮ ਮੈਲੇ ਹਮ ਮੈਲੇ ਹਮ ਮੈਲੇ ਹਮ ਮੈਲੇ
ਹਮ ਮੈਲੇ ਹਮ ਮੈਲੇ ਹਮ ਮੈਲੇ ਹਮ ਮੈਲੇ
ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੁਮ ਦਾਤਾ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੁਮ ਦਾਤਾ। ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਤੂੰ
ਸਰਬ ਕਲਾ ਕਾ ਗਿਆਤਾ,
ਤੂੰ ਸਰਬ ਕਲਾ ਕਾ ਗਿਆਤਾ।
ਵਾਹਿਗੁਰੂ 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 ਵਾਹਿਗੁਰੂ।
گرو واہے گرو واہے گرو واہے مادو ہم ایسے تو ایسے اکھاں بند کر کے جونگڑے لا کے نال جپیے جی وانجا نہ روے کوئی بینتی ہے سارے جپو واہ گرو 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 مادو مادو ہم ایسے تو ایسا ہم پاپی تم پاپ کھنڈن نیکو سب سچ ساج نواج تم سب سچ ساج نواج سب سچ ساج نواج تم سب سچ ساج نواج تم سب سچ ساج نواج تم سب سچ ساج نواج سب سچ ساج نواج تم سب سچ ساج نواج جیو پنڈ سے پرانا جیو پنڈ سے پرانا
جیو پنڈ سے پرانا جیو پنڈ سے پرانا
سکھدائی
پرکھ بداتے تم رکھو اپنے بالا تم نے دام اٹل سلطان جی جنت سب جاتے کو نانک ہم ہے حوالہ راکھ سنتن کے کو نانک ہم ہے حوالہ راکھ سنتن کے پاچھے
Thank you. ਚੜਦਾ 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 ਚੜਦਾ
चढ़दा चढ़ जांदा रंग चढ़दा चढ़दा
चरनी चित लाइए रंग चढ़दा चढ़दा चढ़ जांदा रंग चढ़दा चढ़दा चढ़ जांदा
ਤੇਰਿਆ ਕੀ ਜਿਹੜੇ ਤੇਰਿਆ
ਦੇ ਮੁਖੜਾ ਨਾ
ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਟਾਰੀ ਨਗਰ ਦੇ ਸਮਾਗਮ ਵਿੱਚ ਦੂਸਰੇ ਦਿਨ ਹਾਜ਼ਰੀ ਭਰ ਰਹੇ ਕਾਫੀ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਜੁੜ ਬੈਠੀਆਂ ਹਨ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬੇਨਤੀ ਹੈ ਛੇਤੀ ਛੇਤੀ ਨਮਸਕਾਰ ਕਰੋ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਈਏ ਕੁਝ ਸਮਾਂ ਇਕਾਗਰ ਚਿੱਤ ਹੋ ਕੇ ਬੈਠੀਏ ਜਿਸ ਮਨੋਰਥ ਨੂੰ ਲੈ ਕੇ ਆਪਾਂ ਸੰਗਤ ਵਿੱਚ ਆਏ ਹਾਂ ਉਹ ਪ੍ਰਾਪਤ ਹੋ ਗਏ ਮਾਫ ਕਰਨਾ ਜੀ ਬਹੁਤ ਸਾਰੇ ਇੱਦਾਂ ਦੇ ਗੁਰਮੁਖ ਵੀ ਹੈ ਨੇ ਜਿਹੜੇ ਜੁੜੇ ਹੋਏ ਨੇ ਸੋਚ ਕੇ ਆਉਂਦੇ ਨੇ ਅੱਜ ਗਏ ਆ ਪੂਰਾ ਹਿਸਾਬ ਕਿਤਾਬ ਰੱਖਦੇ ਨੇ ਵੀ ਅੱਜ ਮੈਂ ਕੀ ਖੱਟਿਆ ਕੀ ਸੁਣਿਆ ਕੀ ਮੇਰੇ ਜੀਵਨ ਵਿੱਚ ਕ੍ਰਾਂਤੀ ਆਈ ਕੀ ਤਬਦੀਲੀ ਆਈ ਸਕੂਲ ਜਾਣ ਵਾਲੇ ਬੱਚੇ ਨੂੰ ਪੁੱਛ ਲੋ ਕਾਕਾ ਕਿਉਂ ਚੱਲਿਆ ਚਾਰ ਸਾਲ ਦਾ ਬੱਚਾ ਬਾਹਰ ਫਿਰ ਜਾ ਰਿਹਾ ਸਕੂਲ ਉਹਨੂੰ ਪੁੱਛੋ ਹਾਂ ਬਈ ਕਿਉਂ ਚੱਲਿਆ ਬਈ ਕਾਕਾ ਦੱਸ ਨਿੱਕਾ ਜਿਹਾ ਬੱਚਾ ਹੀ ਤੁਹਾਨੂੰ ਦੱਸੇਗਾ ਮੈਂ ਪੜ੍ਹਨ ਚੱਲਿਆ ਖੇਤ ਕਈ ਲਈ ਜਾਂਦਾ ਕੋਈ ਜ਼ਿਮੀਦਾਰ ਉਹਨੂੰ ਪੁੱਛੋ ਕਿਉਂ ਚੱਲਿਆ ਕਹਿੰਦਾ ਖੇਤ ਚੱਲਿਆ ਖੇਤੀ ਕਰਦਾ ਸਵੇਰੇ ਕੋਈ ਦਿਹਾੜੀ ਤੇ ਚੱਲਿਆ ਕੋਈ ਰੇਹੜੀ ਲਾਉਣ ਵਾਸਤੇ ਜਾ ਰਿਹਾ ਪੁੱਛ ਲਓ ਕਿਉਂ ਚੱਲਿਆ ਸਭ ਨੂੰ ਪਤਾ ਸਾਨੂੰ ਅਗਲਾ ਪੁੱਛਦਾ ਗੁਰਦੁਆਰੇ ਚੱਲਿਆ ਸਵੇਰੇ ਸਵੇਰੇ ਕਿਉਂ ਚੱਲਿਆ ਆਪਣਾ ਸਾਰਿਆਂ ਦਾ ਕੀ ਜਵਾਬ ਹੈ ਗੁਰਦੁਆਰੇ ਸਵੇਰੇ ਸਵੇਰੇ ਕਿਉਂ ਚੱਲਿਆ ਕੀ ਜਵਾਬ ਦਿਆਂਗੇ ਜੀ ਇਹੀ ਕਹਾਂਗੇ ਮੱਥਾ ਟੇਕਣ ਦੇ ਪਰ ਗੁਰਦੁਆਰੇ ਸਿਰਫ ਮੱਥਾ ਟੇਕਣ ਹੀ ਆਈਦਾ ਗੁਰਦੁਆਰੇ ਮੱਥਾ ਟੇਕਣ ਵਾਲੀ ਥਾਂ ਹੀ ਹੈ ਬਸ ਨਹੀਂ ਗੁਰਦੁਆਰੇ ਮੱਥਾ ਤੇ ਟੇਕਣਾ ਹੀ ਹੈ ਪਰ ਇਹਦਾ ਜਵਾਬ ਇਹ ਹੋਣਾ ਚਾਹੀਦਾ ਮੈਂ ਗੁਰਦੁਆਰੇ ਗਿਆਨ ਲੈਣ ਚੱਲਿਆ ਸਿੱਖਿਆ ਲੈਣ ਚੱਲਿਆ ਗੁਰਦੁਆਰਾ ਉਹ ਹੈ ਜਿੱਥੇ ਸਾਨੂੰ ਗੁਰਮਤ ਦੀ ਸਿੱਖਿਆ ਮਿਲੇ ਗੁਰਮਤ ਸਿੱਖੀਏ ਜੇ ਤੇ ਕੁਝ ਸਿੱਖਿਆ ਮਿਲੀ ਪੜ੍ਹੇ ਤਾਂ ਤੇ ਫਾਇਦਾ ਹੈ ਜੇ ਪੜ੍ਹੇ ਕੱਖ ਨਾ ਫਿਰ ਮਾਫ ਕਰਨਾ ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਜਾਈ ਜਾਓ ਅੱਛਾ ਜਿਵੇਂ ਸਕੂਲ ਪੜ੍ਹਨ ਜਾਣਾ ਹੈ ਬੱਚੇ ਨੇ ਇੱਦਾਂ ਹੀ ਅਸੀਂ ਗੁਰਦੁਆਰੇ ਪੜ੍ਹਨ ਜਾਣਾ ਹੈ ਬੱਚਾ ਪੜ੍ਹਨ ਜਾਂਦਾ ਹੈ ਤਾਂ ਹੀ ਤੇਰਾ ਬੱਚਾ 10 ਸਾਲ ਦਾ ਹੋ ਗਿਆ 5 ਸਾਲ ਦਾ ਪੜ੍ਹਨੇ ਪਾਇਆ ਸੀ 4 ਸਾਲ ਦਾ 6 ਸਾਲਾਂ ਵਿੱਚ ਅੰਗਰੇਜ਼ੀ ਬੋਲ ਲੈਂਦਾ ਅੰਗਰੇਜ਼ੀ ਪੜ੍ਹ ਲੈਂਦਾ ਥੋੜ੍ਹੀ ਥੋੜ੍ਹੀ ਅੰਗਰੇਜ਼ੀ ਇੰਗਲਿਸ਼ ਵਿੱਚ ਗੱਲ ਕਰਦਾ ਨਾ ਕਿਉਂ ਭਲਾ 6 ਸਾਲ ਹੋ ਗਏ ਪੜ੍ਹਨ ਜਾਂਦਾ ਹੈ ਆਪਾਂ 15 ਸਾਲ 20 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ ਸਾਨੂੰ ਗੁਰਮਤ ਦੇ ਅਜੇ ਉੜੇ ਅੜੇ ਦਾ ਵੀ ਨਹੀਂ ਪਤਾ ਲੱਗਾ ਕਿਉਂ ਆਪਾਂ ਇਕੱਲਾ ਮੱਥਾ ਟੇਕਣ ਹੀ ਜਾਂਦੇ ਹਾਂ ਪੜ੍ਹਨ ਨਹੀਂ ਜਾਂਦੇ ਪੜ੍ਹੇ ਨੇ ਇਕੱਲਾ ਮੱਥਾ ਟੇਕਣ ਜਾਂਦੇ ਦੀਵਾਨ ਵਿੱਚ ਵੀ ਇੱਦਾਂ ਹੀ ਹੁੰਦਾ ਬਹੁਤੇ ਇੱਦਾਂ ਹੀ ਹੁੰਦਾ ਵੀ ਚਲੋ ਟਰਾਲੀ ਚੱਲੀ ਹੈ ਚਲੋ ਬਹਿ ਜਾਓ ਪਿੰਡ 'ਚ ਟਰਾਲੀ ਆਈ ਹੈ ਚਲੋ ਬਹਿ ਜਾਓ ਫਲਾਣਾ ਚੱਲਿਆ ਕਈ ਹੋਣਗੇ ਵਿੱਚ, ਮੇਰਾ ਤੇ ਅੱਜ ਪ੍ਰੋਗਰਾਮ ਹੀ ਨਹੀਂ ਸੀ, ਆਹ ਕਹਿੰਦਾ ਵੀ ਅੱਜ ਚੱਲੀ ਚੱਲ, ਮੈਂ ਕਿਹਾ ਜਾਇਆ ਹੁੰਦੇ ਹਾਂ। ਇੱਦਾਂ ਵੀ ਹੁੰਦਾ, ਇੱਦਾਂ ਕਿਸੇ ਦੀ ਤਰੱਕੀ ਹੋ ਸਕਦੀ ਹੈ? ਕੋਈ ਬੱਚਾ ਇੱਦਾਂ ਪੜ੍ਹ ਸਕਦਾ? ਆਪਾਂ ਸਾਰੇ ਹੀ ਬੱਚੇ ਹਾਂ ਇੱਥੇ, ਸਾਰੇ ਆਪਾਂ ਪੜ੍ਹਦੇ ਹਾਂ, ਅਸੀਂ ਵੀ ਸਿੱਖਦੇ ਹਾਂ, ਤੁਸੀਂ ਵੀ ਸਿੱਖਦੇ ਹੋ, ਆਪਾਂ ਸਿੱਖਣ ਹੀ ਆਏ ਹਾਂ। ਸਿੱਖਾਂ ਤੇ ਮਰਨ ਤੱਕ ਆਪਾਂ ਸਿੱਖ ਹੀ ਹਾਂ, ਮਰਨ ਤੱਕ ਸਿੱਖ ਹਾਂ, ਸਿੱਖ ਹੀ ਰਹਾਂਗੇ। ਕੁਛ ਬਣਨ ਦੀ ਲੋੜ ਨਹੀਂ, ਸਿੱਖ ਜੇ ਬਣਨਾ ਚਾਹਵੇ ਵੀ, ਮਾਫ ਕਰਨਾ, ਭਾਵੇਂ ਆ ਭੁਲੇਖਾ ਜਿਹਾ ਪੈ ਸਕਦਾ ਪਰ ਬਣ ਨਹੀਂ ਸਕਦਾ ਸਿੱਖ। ਕਿਉਂ ਭਲਾ? ਇੱਥੇ ਗਿਆਨ ਮੁੱਕਣਾ ਨਹੀਂ, ਸਾਡੇ ਚ ਕਮੀ ਰਹਿਣੀ ਹੀ ਰਹਿਣੀ ਹੈ, ਭੁੱਲ ਅਸੀਂ ਕਰਦੇ ਹੀ ਰਹਿਣਾ, ਤੇ ਸਾਨੂੰ ਗਿਆਨ ਦੀ ਸਦਾ ਹੀ ਲੋੜ ਹੈ। ਭੁੱਲਾਂ ਅਸੀਂ ਸਾਰੇ ਹੀ ਕਰਦੇ ਹਾਂ, ਭੁੱਲਣ ਅੰਦਰ ਸਭ ਕੋ, ਉਹਦੇ ਚ ਸਾਰੇ ਹੀ ਆ ਜਾਂਦੇ ਨੇ, ਅਸੀਂ ਵੀ ਆ ਜਾਂਦੇ ਹਾਂ ਕੀਰਤਨ ਕਰਨ ਵਾਲੇ, ਭਾਵੇਂ ਕਥਾ ਕਰਨ ਵਾਲਾ ਹੋਵੇ, ਭਾਵੇਂ ਕੀਰਤਨ ਕਰਨ ਵਾਲਾ, ਭਾਵੇਂ ਸੁਣਨ ਵਾਲਾ, ਭਾਵੇਂ ਸੇਵਾਦਾਰ ਹੈ, ਵਰਤਾਉਣ ਵਾਲਾ, ਕੋਈ ਹੈ, ਸਾਰੇ ਇਹਦੇ ਚ ਹੀ ਆ ਜਾਂਦੇ ਹਾਂ। ਆਪਾਂ ਇਹਦੇ ਤੋਂ ਬਾਹਰ ਥੋੜਾ ਹੈ, ਜੇ ਨਹੀਂ ਭੁੱਲਦਾ ਗੁਰੂ ਨਹੀਂ ਭੁੱਲਦਾ, ਜਾਂ ਫਿਰ ਪਰਮਾਤਮਾ ਨਹੀਂ ਭੁੱਲਦਾ। ਭੁੱਲਣ ਵਾਲਿਆਂ ਚ ਤੇ ਆਪਾਂ ਸਾਰੇ ਹੀ ਆਉਂਦੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ। ਕੋਈ ਵੀ ਤੁਸੀਂ ਦੱਸ ਦਿਓ ਮੈਨੂੰ ਕੋਈ ਮਹਾਤਮਾ, ਕੋਈ ਜਿਹੜਾ ਇਹ ਕਹਿ ਦੇ ਵੀ ਮੈਂ ਗਲਤੀ ਨਹੀਂ ਕਰ ਸਕਦਾ ਜ਼ਿੰਦਗੀ ਚ, ਨਾ ਹਰੇਕ ਹੀ ਕਹਿੰਦਾ ਵੀ ਹਾਂਜੀ ਸਾਨੂੰ ਤੇ ਸਦਾ ਹੀ ਗੁਰੂ ਦੇ ਗਿਆਨ ਦੀ, ਗੁਰੂ ਦੀ ਤੇ ਸਾਨੂੰ ਸਦਾ ਹੀ ਲੋੜ, ਗਿਆਨ ਦੀ ਤੇ ਹਰੇਕ ਨੂੰ ਹੀ ਲੋੜ ਹੈ। ਗਿਆਨ ਦੀ ਕਿਉਂ ਲੋੜ ਹੈ, ਗੁਣਾਂ ਦੀ ਕਿਉਂ ਲੋੜ ਹੈ? ਕਿਉਂਕਿ ਕਮੀਆਂ ਵੀ ਹੁੰਦੀਆਂ ਨੇ, ਕਮੀਆਂ ਵਾਲਾ ਕੁਝ ਬਣ ਨਹੀਂ ਸਕਦਾ, ਇਸ ਕਰਕੇ ਸਿੱਖ ਸਿੱਖ ਹੀ ਰਹਿੰਦਾ ਮਰਨ ਤੱਕ। ਹਾਂ, ਪਹਿਰਾਵਾ ਵੇਖ ਕੇ ਭਾਵੇਂ ਕੋਈ ਬਾਬੇ ਕਹੀ ਜਾਵੇ, ਭਾਵੇਂ ਕੋਈ ਸੰਤ ਕਹੀ ਜਾਵੇ, ਭਾਵੇਂ ਕੋਈ ਬੜੇ ਗੁਰਸਿੱਖ ਗੁਰਮੁਖ ਕਹੀ ਜਾਵੇ, ਇਹ ਤੇ ਲੋਕਾਂ ਦੀ ਕਹਿਣ ਦੀ ਗੱਲ ਹੈ, ਪਰ ਸਿੱਖ ਮਰਨ ਤੱਕ ਆਪਣੇ ਅੰਦਰ ਸਿੱਖ ਹੀ ਬਣਿਆ ਰਹੇ ਤਾਂ ਹੀ ਉਹ ਸਿੱਖੀ ਜਾਏਗਾ। ਕਪੈਸਿਟੀ ਨਹੀਂ ਖਤਮ ਹੋਣੀ ਚਾਹੀਦੀ ਵੀ ਸਿੱਖੀ ਜਾਈਏ। ਜਿੱਦਣ ਅਸੀਂ ਕਹਾਂਗੇ ਮੈਂ ਸਭ ਕੁਝ ਸਿੱਖ ਗਿਆ ਤਾਂ ਮਤਲਬ ਮੇਰੇ 'ਚ ਸਾਰੇ ਗੁਣ ਆ ਗਏ, ਇਹਦਾ ਮਤਲਬ ਤਾਂ ਹੀ ਹੈ ਨਾ ਵੀ ਕੁਝ ਮੈਂ ਬਣ ਗਿਆ, ਵੀ ਮੈਂ ਸਿੱਖ ਨਹੀਂ, ਮੈਂ ਕੁਝ ਬਣ ਗਿਆ, ਤਾਂ ਹੀ ਕਹਿ ਸਕਾਂਗੇ ਨਾ ਆਪਾਂ। ਫਿਰ ਬੇਨਤੀ ਕਰ ਰਹੇ ਹਾਂ, ਧਿਆਨ ਨਾਲ ਸੁਣਿਓ, ਮੈਂ ਕੁਝ ਬਣ ਗਿਆ, ਮੈਨੂੰ ਸਿੱਖਣ ਦੀ ਲੋੜ ਨਹੀਂ, ਤਾਂ ਹੀ ਨਹੀਂ ਲੋੜ ਵੀ ਮੈਂ ਕੁਝ ਬਣ ਗਿਆ। ਜਿਹੜਾ ਕੁਝ ਬਣ ਗਿਆ ਤਾਂ ਮਤਲਬ ਉਹ ਕੋਈ ਭੁੱਲ ਨਹੀਂ ਕਰਦਾ, ਬਾਣੀ ਕਹਿੰਦੀ ਇਹ ਭੁੱਲਦਾ ਇੱਕ ਗੁਰੂ ਇੱਕ ਪਰਮਾਤਮਾ ਨਹੀਂ, ਬਾਕੀ ਤੇ ਸਾਰੇ ਹੀ ਭੁੱਲਦੇ। ਜੀਵ ਤੇ ਹਮੇਸ਼ਾ ਹੀ ਗਲਤੀਆਂ ਕਰਦਾ ਰਹਿੰਦਾ। ਇਸ ਕਰਕੇ ਭਾਈ ਆਪਾਂ ਸਾਰਿਆਂ ਨੇ ਸੰਗਤ ਵਿੱਚ ਸਿੱਖਣ ਆਉਣਾ ਹੈ, ਤੇ ਜਿਹੜੇ ਸਿੱਖਣ ਆਉਣਗੇ ਉਹ ਕੁਝ ਲੈ ਵੀ ਜਾਂਦੇ ਨੇ, ਸੰਗਤ ਵਿੱਚ ਆਉਣਗੇ ਹੌਲੀ ਹੌਲੀ ਬੈਠ ਕੇ ਵੀ ਹਾਂ ਆਹ ਬਚਨ ਮੈਂ ਸਿੱਖ ਲਿਆ। ਜਿਵੇਂ ਹੁਣ ਆਪਾਂ ਮੰਨ ਲਓ ਕੱਲ੍ਹ ਦੀਵਾਨ 'ਚ ਆਏ, ਆਪਾਂ ਕੱਲ੍ਹ ਦੇ ਦੀਵਾਨ 'ਚ ਕਈ ਨੁਕਤੇ ਆਪਾਂ ਸਾਂਝੇ ਕੀਤੇ ਵੀ ਇੱਕ ਦੇਵੀ ਸੀ ਵੀ ਸਿੱਖ ਦੇ ਸਾਹਮਣੇ ਰਾਜੇ ਮਹਾਰਾਜਿਆਂ ਦੀ ਟਕੇ ਦੀ ਕੀਮਤ ਨਹੀਂ ਹੁੰਦੀ, ਹੋਰ ਵੀ ਸਮਝਿਆ ਸੀ ਵੀ ਸਿੱਖ ਵਕਾਊ ਨਹੀਂ ਹੁੰਦਾ, ਪੂਰੇ ਸ਼ਬਦ ਦੀ ਵਿਚਾਰ ਸਮਝੀ ਸੀ, ਜਾਕਾ ਮੀਤ ਸਾਜਨ ਹੈ ਸਮੀਆਂ ਇਹ ਵੀ ਸਮਝਿਆ। ਹੁਣ ਦੋ ਢਾਈ ਘੰਟਿਆਂ ਵਿੱਚ ਇੱਕ ਇੱਕ ਨੁਕਤੇ ਨੂੰ ਧਿਆਨ ਨਾਲ ਸੁਣਿਆ ਜਾਏ, ਸਮਝਿਆ ਜਾਏ, ਤੇ ਮਾਫ਼ ਕਰਨਾ ਜੀ ਇੱਥੇ ਤੇ ਦਾੜੀਆਂ ਚਿੱਟੀਆਂ ਹੋ ਗਈਆਂ ਸਤਸੰਗ ਕਰਦਿਆਂ ਦੀਆਂ, ਹੁਣ ਨੂੰ ਤੇ ਮਾਫ਼ ਕਰਨਾ ਆਪਾਂ ਪੂਰੇ ਰੰਗੇ ਹੋਏ ਹੋਣੇ ਚਾਹੀਦੇ, ਆਪਾਂ ਤੇ ਬੁੜੇ ਹੋ ਗਏ ਸੰਗਤ ਕਰਕੇ। ਬਹੁਤ ਜਿਹਨੂੰ ਮਰਜ਼ੀ ਪੁੱਛ ਲਓ ਕੋਈ ਵੀ ਹੋਏਗਾ ਤੁਹਾਡੇ ਇਲਾਕੇ 'ਚ, ਤੇ ਖਾਸ ਕਰਕੇ ਕੋਈ ਹੋਏਗਾ ਜਿਹੜਾ ਇਹ ਕਹਿ ਦੇ ਵੀ ਮੈਂ ਵੀ ਮੈਨੂੰ ਤੇ ਸਤਸੰਗ ਦਾ ਪਤਾ ਹੀ ਨਹੀਂ, ਹਰ ਕੋਈ ਕਹੂਗਾ ਵੀ ਮੈਂ ਬੜੇ ਦੀਵਾਨ ਸੁਣੇ, ਕੋਈ ਨਹੀਂ ਛੱਡਿਆ, ਫਲਾਣੇ ਮਹਾਂਪੁਰਸ਼ਾਂ ਦੀ ਵੀ ਸੰਗਤ ਕੀਤੀ ਜੀ ਅਸੀਂ, ਫਲਾਣਿਆਂ ਦੀ ਸੰਗਤ ਵੀ ਕੀਤੀ, ਫਲਾਣਿਆਂ ਦੀ ਸੰਗਤ ਵੀ ਕੀਤੀ, ਫਲਾਣਿਆਂ ਦੀ ਸੰਗਤ ਵੀ ਕੀਤੀ। ਹੁਣ ਤੇ ਭਾਈ ਅਵਸਥਾ ਇਹ ਚਾਹੀਦੀ ਸੀ ਵੀ ਕੰਡਿਆਂ ਤੇ ਪੈ ਕੇ ਵੀ ਸ਼ੁਕਰ ਕਰਦਾ, ਇੰਨਾ ਸੁਣ ਲਿਆ, ਇੰਨਾ ਵੱਡਾ ਗਿਆਨ, ਇੰਨੀ ਸੋਝੀ, ਵੀ ਕੰਡਿਆਂ ਤੇ ਪੈ ਕੇ ਵੀ ਕਹਿੰਦਾ ਮਾਲਕਾ ਤੇਰਾ ਸ਼ੁਕਰ ਹੈ। ਆਪਾਂ ਸਾਰੇ ਹੀ ਸੋਹਣੇ ਬਿਸਤਰਿਆਂ 'ਚ ਪਏ ਹੁੰਦੇ ਹਾਂ ਤਾਂ ਵੀ ਕਿੰਨੇ ਮਰ ਗਏ, ਬੁਰਾ ਹਾਲ, ਇਹਦਾ ਮਤਲਬ ਅਜੇ ਗਿਆਨ ਦੀ ਕਮੀ ਹੈ, ਅਜੇ ਵੀ ਘਾਟ, ਅਜੇ ਵੀ ਕਮੀ ਹੈ ਸਾਡੇ, ਅਸੀਂ ਅਜੇ ਵੀ ਨਹੀਂ ਪੜ੍ਹੇ, ਸਾਡਾ ਹਾਲ ਹੈ ਇਹ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਇਹ ਤੇ ਰੰਗ ਚੜ੍ਹਦਾ ਹੀ ਕਿਸੇ ਕਿਸੇ ਨੂੰ ਹੁੰਦਾ, ਕੋਈ ਕੋਈ ਹੈ। ਬਾਣੀ ਵਿਰਲੋ ਵਿਚਾਰ ਸੀ, ਵਿਰਲੇ ਨੇ ਜੇ ਕੋ ਗੁਰਮੁਖ ਹੋਏ, ਤੇ ਜੇ ਕੋਈ ਬਾਣੀ ਵਿਚਾਰ ਰਵੇਗਾ, ਕੱਲ ਮੈਂ ਬੇਨਤੀ ਕੀਤੀ ਹੋਈ ਸੀ ਇਹ ਬਾਣੀ ਮਹਾਂਪੁਰਖ ਦੀ, ਨਿੱਜ ਘਰ ਵਾਸਾ ਹੋਇਆ, ਜਿਹੜਾ ਬਾਣੀ ਵਿਚਾਰੇਗਾ ਉਹਦਾ ਨਿੱਜ ਘਰ ਵਿੱਚ ਵਾਸਾ ਹੈ, ਉਹ ਆਪਣੇ ਅੰਦਰ ਵੇਖਣ ਲੱਗ ਜਾਏਗਾ, ਉਹਦੇ ਅੰਦਰ ਹੀ ਸਹਿਜ ਅਵਸਥਾ ਆਉਣੀ ਹੈ, ਉਹਦੇ 'ਤੇ ਰੰਗ ਚੜ੍ਹਨਾ, ਉਹਦੇ 'ਤੇ ਕਿਰਪਾ ਹੋਣੀ ਹੈ। ਜਿਹੜਾ ਬਾਣੀ ਨੂੰ ਵਿਚਾਰਦਾ ਹੈ, ਬਾਣੀ ਨੂੰ ਪੜ੍ਹਦਾ ਹੈ, ਆਪਣੇ ਸਤਿਗੁਰ ਦੇ ਕੋਲ ਬਹਿ ਕੇ ਸਮਝਦਾ ਹੈ, ਹੁਣ ਸਾਡਾ ਹਾਲ ਕੀ ਹੈ? ਮਾਫ ਕਰਨਾ, ਬੱਚਾ ਚੜ੍ਹਾਈ ਕਰ ਗਿਆ ਕੋਈ, ਫਲਾਣੀ ਬੇਬੇ ਨੂੰ ਪੁੱਛ ਲਓ ਕੀ ਕਹਿੰਦੀ ਹੈ, ਹੁਣ ਕਿਵੇਂ ਕਰੀਏ? ਵੀ ਸਾਨੂੰ ਤੇ ਪਤਾ ਹੀ ਨਹੀਂ ਵੀ ਸੂਤ ਕਪਾਤਕ ਕੀ ਹੁੰਦਾ, ਕਿਵੇਂ ਕਰੀਦਾ? ਹੁਣ ਪੁਰਾਣੇ ਆ ਕੇ ਫਿਰ ਉਹ ਦੱਸਦੇ ਨੇ ਵੀ ਇੱਦਾਂ ਕਰ ਦਿਓ, ਬੱਚਾ ਜੰਮਿਆ ਫਿਰ ਕਿਵੇਂ ਕਰੀਏ ਜੀ, ਕੋਈ ਗੁੜਤੀ ਦਾ ਕੀ ਸਿਸਟਮ ਕਿੱਦਾਂ? ਹੁਣ ਇਹ ਨਹੀਂ ਪਤਾ ਬਾਪੂ ਨੇ ਸੁਣ ਕੇ ਹੀ ਪੋਤੇ ਦੀ ਖੁਸ਼ੀ ਸ਼ਰਾਬ ਪੀ ਲਈ ਹੋਵੇ, ਗੁੜਤੀ ਸ਼ਰਾਬੀ ਦੀ ਦੇ ਦੇਣੀ, ਗੁੜਤੀ ਦੇ ਦਿਓ, ਫਲਾਣੇ ਬੁੜੇ ਨੂੰ ਪੁੱਛ ਲਓ। ਅੱਛਾ, ਧਿਆਨ ਨਾਲ ਸੁਣਿਓ, ਜਦੋਂ ਕੋਈ ਮਰ ਗਿਆ ਚੜ੍ਹਾਈ ਕਰ ਗਿਆ, ਫਿਰ ਆਪਾਂ ਕੀ ਕਰਦੇ ਹਾਂ? ਫਲਾਣੇ ਨੂੰ ਪੁੱਛ ਲਓ, ਆਹ ਫਲਾਣਾ ਸਿਆਣਾ, ਇਹਨੂੰ ਪੁੱਛੋ ਵੀ ਕਿਵੇਂ ਕਰੀਏ ਹੁਣ। ਕੋਈ ਪਿੰਨੇ ਚੁੱਕੀ ਫਿਰਦਾ, ਕਹਿੰਦੇ ਜੀ ਪਿੰਡ ਭਰਾਉਣੇ, ਕੋਈ ਘੜਾ ਚੁੱਕੀ ਫਿਰਦਾ। ਮੈਂ ਇੱਕ ਪਰਸੋਂ ਚੌਥੇ ਸੰਸਕਾਰ ਵੇਖਿਆ, ਚਾਰ ਪੰਜ ਦਿਨ ਹੋ ਗਏ, ਮੈਂ ਤਾਂ ਕਹਿ ਰਿਹਾ, ਦਸ ਕੁ ਦਿਨ ਹੀ ਹੋ ਗਏ ਹੋਣਗੇ। ਹਾਂ, ਸੰਸਕਾਰ ਮੈਂ ਵੇਖਿਆ ਅੱਖੀ, ਵੀ ਉੱਥੇ ਨਾ 30-40 ਫੁੱਟ ਤੇ ਇੱਕ ਬੀਬੀ ਨੂੰ ਇੱਥੋਂ ਚੱਕ ਕੇ ਬਸ ਨਾਲ ਹੀ ਲਿਜਾਣਾ ਸੀ ਮਾਤਾ ਨੂੰ, ਤੇ ਉੱਥੇ ਵੀ ਕਹਿਣ ਪਾਸਾ ਤੇ ਬਦਲ ਲਓ ਭਾਈ, ਪਿੱਛੇ ਰੌਲਾ ਪਾਉਣ ਲੱਗੇ, ਥੋੜਾ ਜਿਹਾ ਜੇ ਤੁਰੇ 10 ਫੁੱਟ ਨਹੀਂ ਤੁਰੇ, ਉਹ ਪਾਸਾ ਤੇ ਬਦਲ ਲਓ, ਆ ਸਿਆਣਾ ਹੈ। ਮੈਂ ਕਿਹਾ ਇਹ ਕੌਣ ਹੈ? ਕਹਿੰਦੇ ਸਿਆਣਾ, ਇਹਨੂੰ ਜ਼ਿਆਦਾ ਪਤਾ ਹੈ, ਇਹਨੂੰ ਸਿਆਣੇ ਨੂੰ ਪਤਾ। ਹੁਣ ਆਪਾਂ ਮੈਨੂੰ ਦੱਸੋ, ਬੱਚਾ ਜੰਮੇ, ਕੋਈ ਮਰ ਜਾਏ, ਕਿਹਨੂੰ ਪੁੱਛਣਾ ਚਾਹੀਦਾ? ਸਿੱਖ ਜਿਹਨੂੰ ਮੱਥਾ ਟੇਕਦਾ ਹੈ, ਉਦਾਂ ਤੇ ਮੱਥਾ ਟੇਕਦੇ ਹਾਂ ਵੀ ਗੁਰੂ ਹੈ ਸਾਡਾ, ਤੇ ਫਿਰ ਗੁਰੂ ਨੂੰ ਪੁੱਛੋ ਵੀ ਤੁਸੀਂ ਦੱਸੋ, ਜਦੋਂ ਕੋਈ ਕੰਮ ਕਰਨਾ ਉਦੋਂ ਤੇ ਪੁੱਛਦੇ ਹਾਂ ਲੋਕਾਂ ਨੂੰ ਵੀ ਤੁਸੀਂ ਦੱਸੋ ਕੀ ਕਰੀਏ, ਹੁਣ ਹੁਣ ਜੀ ਹੁਣ ਕੀ ਕਰੀਏ? ਸਾਡੀ ਰਹਿਤ ਮਰਿਆਦਾ ਪੜ੍ਹੋ, ਰਹਿਤ ਮਰਿਆਦਾ ਸਿੱਖਾਂ ਦੀ ਸਿਰਫ 32 ਪੇਜ ਨੇ, ਲੈ 32 ਨਹੀਂ ਪੜ੍ਹੇ, 32 ਪੇਜ ਕਿੰਨੇ ਕੁ ਹੁੰਦੇ? ਜਿਹੜਾ ਤੇਜ਼ ਪੜ੍ਹਨ ਵਾਲਾ 15 ਮਿੰਟ 'ਚ ਪੜ੍ਹ ਦੇਗਾ, ਜਿਹੜਾ ਸਲੋ ਪੜ੍ਹਦਾ ਚਲੋ 1 ਘੰਟੇ 'ਚ ਪੜ੍ਹ ਦੇਗਾ। ਲੈ ਉਹਦੇ 'ਚ ਸਾਰਾ ਹੀ ਲਿਖਿਆ ਵੀ ਜੰਮਣਾ ਹੈ ਉਦੋਂ ਕੀ ਕਰਨਾ ਹੈ, ਮਰ ਗਿਆ ਉਦੋਂ ਕੀ ਕਰਨਾ ਹੈ, ਤੇ ਸਾਨੂੰ ਕਿਸੇ ਤੋਂ ਪੁੱਛਣ ਦੀ ਕੀ ਲੋੜ ਹੈ? ਸਾਡਾ ਸੰਵਿਧਾਨ, ਸਾਡਾ ਕਾਨੂੰਨ ਸਾਨੂੰ ਪਤਾ ਹੋਣਾ ਚਾਹੀਦਾ। ਆਖੋ ਸਤਨਾਮ, ਜਦੋਂ ਹੈ ਸਿੱਖ, ਆਪਾਂ ਸਿੱਖ ਹਾਂ ਤੇ ਸਾਨੂੰ ਪਤਾ ਹੋਣਾ ਚਾਹੀਦਾ, ਕੋਈ ਜੰਮਦਾ ਕੋਈ ਮਰਦਾ, ਕੀ ਕਰਨਾ ਕਿੱਦਾਂ ਕਰਨਾ, ਉਵੇਂ ਉਵੇਂ ਕਰੋ। ਇੱਕ ਲੜੀ 'ਚ ਫਿਰ ਆਪੇ ਹੀ ਪਰੋਏ ਜਾਵਾਂਗੇ। ਬਸ ਕਾਰਨ ਇਹ ਹੈ ਕਿ ਮੰਨਦੇ ਜ਼ਰੂਰ ਹਾਂ ਪਰ ਸਤਿਗੁਰ ਦੀ ਮੰਨਦੇ ਕੋਈ ਨਹੀਂ, ਗੁਰੂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਕੋਈ ਮੰਨਦੇ। ਫਿਰ ਸ਼ਾਂਤੀ ਕੀ ਆਉਣੀ ਹੈ ਗੁਰੂ ਕੋ, ਮਨ ਨੂੰ ਸਕੂਨ ਕੀ ਆਉਣਾ, ਠੰਡ ਕੀ ਪੈਣੀ ਹੈ, ਉਹੀ ਸਾਡਾ ਬੁਰਾ ਹਾਲ ਹੈ। ਵੇਖੋ ਨਾ, ਪੁੱਤ ਨਹੀਂ, ਪੋਤਾ ਨਹੀਂ ਹੋਇਆ, ਬਾਹਲੇ ਔਖੇ ਆ, ਪੋਤਾ ਹੋਇਆ ਨਹੀਂ, ਲੈ ਹੁਣ ਤੇ ਹੋ ਗਿਆ, ਹੁਣ ਤੇ 4 ਸਾਲਾਂ ਦਾ, ਹੁਣ ਸੌਖਾ ਹੈ, ਹੁਣ ਵੀ ਬੁਰਾ ਹਾਲ। ਕੋਠੀ ਨਹੀਂ ਬਣੀ, 4 ਖੰਡ ਪੈ ਜਾਂਦੇ, ਚੱਲ ਸੁੱਖ ਕਰਦੇ, ਲੈ ਹੁਣ ਤੇ ਕੋਠੀ ਵੀ ਪੈਗੀ, ਹੁਣ ਕੋਠੀ ਬਣੀ ਪਈ ਹੈ, ਬਾਹਰ ਗੱਡੀ ਵੀ, ਹੁਣ ਸੌਖਾ ਹੈ। ਮਿਸਾਲ ਕੁ ਬਾਅਦ ਪੁੱਛ ਲਓ, ਕਹਿੰਦੇ ਉਦੋਂ ਫੇਰ ਔਖੇ, ਸੌਖੇ ਫਿਰ ਅਸੀਂ ਕਿੱਦਾਂ ਹੋਵਾਂਗੇ? ਜਿਹਨੂੰ ਮਰਜ਼ੀ ਵੇ, ਰਿਸ਼ਤਾ ਨਹੀਂ ਹੁੰਦਾ, ਪੁੱਤ ਦਾ ਬਾਹਲੇ ਔਖੇ, ਹੁਣ ਤੇ ਵਿਆਹਿਆ ਗਿਆ, ਨੂੰਹ ਵੀ ਆ ਗਈ, ਹੁਣ ਸੌਖਾ, ਹੁਣ ਫੇਰ ਔਖੇ। ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਚੰਗਾ, ਘਰ ਮਿਲ ਜੇ, ਮਿਲ ਗਿਆ, ਵਿਆਹੀ ਵੀ ਗਈ, ਹੁਣ ਸੌਖਾ ਨਹੀਂ। ਮਾਫ ਕਰਨਾ, ਅਸੀਂ ਅੰਦਰੋਂ ਫੇਰ ਔਖੇ ਹੀ ਰਹਿਣਾ ਹੈ, ਪਰ ਸਤਿਗੁਰੂ ਦੀ ਬਾਣੀ ਨਾਲ ਜਿਹੜਾ ਜੁੜਿਆ ਹੈ ਉਹ ਅੰਦਰੋਂ ਕਹਿੰਦਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਸੱਚਾ ਗਿਆਨ ਪਾ ਲਿਆ, ਮੈਂ ਆਨੰਦ 'ਚ ਹਾਂ, ਚਾਹੇ ਕੱਚੇ ਕੋਠੇ 'ਚ ਬੈਠਾ ਭਾਵੇਂ ਪੱਕੇ 'ਚ ਬੈਠਾ, ਪੁੱਤ ਹੋਇਆ ਹੈ ਭਾਵੇਂ ਨਹੀਂ ਹੋਇਆ, ਮੇਰੀ ਅਵਸਥਾ ਕੀ ਹੈ? ਆਨੰਦ। ਜਦੋਂ ਮਰਜ਼ੀ ਪੁੱਛ ਲਓ ਫਲਾਣਾ ਸਿੰਘ ਕੀ ਹਾਲ ਹੈ, ਅੱਗੋਂ ਕਹਿੰਦਾ ਜੀ ਚੜ੍ਹਦੀ ਕਲਾ, ਆਨੰਦ 'ਚ ਰਹਿੰਦਾ ਉਹ ਹਮੇਸ਼ਾ, ਆਨੰਦ ਜਦੋਂ ਮਰਜ਼ੀ ਪੁੱਛ ਲਓ ਕੀ ਹਾਲ, ਆਨੰਦ। ਭਾਵ ਕਹਿਣ ਦਾ ਕਿ ਵੱਡੇ ਤੋਂ ਵੱਡਾ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦਾ, ਤੇ ਵੱਡੇ ਤੋਂ ਵੱਡਾ ਵੀ ਸੁੱਖ ਭਾਵੇਂ ਆ ਜੇ ਉਹ ਨਚਾਰ ਨਹੀਂ ਬਣਦਾ ਵੀ ਕਮਲਾ ਹੀ ਹੋ ਜੇ ਸੁਖਾਂ 'ਚ, ਵੱਡੇ ਤੋਂ ਵੱਡਾ ਸੁੱਖ ਉਹਨੂੰ ਬਹੁਤਾ ਇਹ ਨਹੀਂ ਵੀ ਅੱਜ ਪਾਗਲ ਹੋਇਆ ਫਿਰਦਾ, ਅੱਜ ਇਹਨਾਂ ਦੇ ਘਰ ਵਿਆਹ, ਤੇ ਅੱਜ ਬਹੁਤਾ ਹੀ ਦੁਖੀ ਹੋ ਗਿਆ, ਕਿਉਂ? ਅੱਜ ਦੁੱਖ ਆ ਗਿਆ। ਉਹਦਾ ਕੀ ਹੈ ਜੀ, ਉਹਦੀ ਅਵਸਥਾ ਇੱਕੋ ਜਿਹੀ ਰਹਿੰਦੀ ਹੈ ਜਿਵੇਂ ਆਪਾਂ ਪੜ੍ਹਦੇ ਹਾਂ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨ, ਸੁਖ ਸੁਨੇਹੋ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਹਰਖ ਖੁਸ਼ੀ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨ ਆਸਾ ਮਨਸਾ ਸਗਲ ਤਿਆਗੈ। ਬੋਲੋ ਆਸਾ ਮਨਸਾ ਸਗਲ ਜਗ ਤੇ ਰਹਿ, ਦੁਨੀਆਂ ਤੋਂ ਆਸ ਨਹੀਂ ਰੱਖਦਾ ਕੋਈ, ਜਗ ਤੋਂ ਜਗ ਤੇ ਰਹਿ ਨਿਰਾਸਾ, ਪਰਮਾਤਮਾ ਤੇ ਆਸ। ਕਾਮ ਕ੍ਰੋਧ ਜਹ ਪਰਸੈ ਨਾਹਿਨ, ਨੇੜੇ ਵੀ ਨਹੀਂ ਆਉਂਦਾ ਕਾਮ ਕ੍ਰੋਧ ਉਹਦੇ, ਤਹਿ ਘੱਟ ਬ੍ਰਹਮ ਨੇ ਵਸ, ਉਹਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਨੇੜੇ ਸਮਝਦਾ ਰੱਬ ਨੂੰ। ਵਾਸਾ ਤੇ ਸਾਰਿਆਂ ਦੇ ਅੰਦਰ ਹੀ ਹੈ, ਨਹੀਂ ਵੀ ਉਹਦੇ ਅੰਦਰ ਇਕੱਲੇ ਦੇ ਅੰਦਰ। ਤਹਿ ਘੱਟ ਬ੍ਰਹਮ ਨਿਵਾਸਾ, ਬ੍ਰਹਮ ਦਾ ਨਿਵਾਸ ਤੇ ਸਾਰਿਆਂ ਚ ਹੀ ਹੈ, ਬਾਕੀਆਂ ਨੂੰ ਪਤਾ ਨਹੀਂ। ਉਹਨੂੰ ਪਤਾ ਹੈ, ਉਹ ਜਾਣਦਾ, ਤਹਿ ਘੱਟ ਬ੍ਰਹਮ ਨਿਵਾਸਾ। ਅੱਛਾ, ਇਹ ਸਾਰਿਆਂ ਤੇ ਕਿਰਪਾ ਹੋ ਸਕਦੀ ਹੈ? ਭਲਾ ਇਦਾਂ ਹੀ ਹੋਜੂ ਸਾਰਾ ਦਿਨ ਸੱਥਾਂ ਚ ਤਾਸ਼ ਖੇਡ ਕੇ? ਹੋ ਸਕਦੀ ਵੀ ਸਾਰਾ ਦਿਨ ਬੈਠੇ ਰਹੋ, ਤਿੰਨ ਵਜੇ ਲੰਚ ਟਾਈਮ ਹੀ ਆਇਆ ਕਰੋ ਚਾਹ ਪੀਣ, ਵੀ ਆਹ ਆਉਂਦਾ। ਤਿੰਨ ਵਜੇ ਆਉਂਦੇ ਨੀ ਕਈ, ਕਈ ਪੂਰੇ ਬਸ ਏਦਾਂ ਸਵੇਰ ਦੇ ਗਏ ਨੇ, ਸਾਰਾ ਦਿਨ ਤਾਸ਼ ਖੇਡਦੇ, ਪਰ ਤਿੰਨ ਕੁ ਵਜੇ ਜਿਵੇਂ ਚਾਹ ਪੀਣੀ ਆਉਣਗੇ ਫਿਰ ਉੱਥੇ ਬਹਿ ਜਾਂਦੇ ਨੇ ਜਾ ਕੇ। ਭਲਾ ਇੱਦਾਂ ਹੋਏਗਾ ਗਿਆਨ ਜੀ, ਕਿਵੇਂ ਹੋਏਗਾ? ਇੱਥੇ ਮਹਾਰਾਜ ਕਹਿੰਦੇ ਨੇ ਆਹ ਜਿਹੜੀਆਂ ਸਾਰੀਆਂ ਬਖਸ਼ਿਸ਼ਾਂ ਉਹਨੂੰ ਮਿਲਣਗੀਆਂ, ਉਹਦਾ ਸੁਭਾਅ ਇੱਦਾਂ ਦਾ ਬਣੇਗਾ, ਉਹਦੀ ਸੁਰਤ ਜੁੜੇਗੀ ਗੁਰ ਕਿਰਪਾ। ਲਾਸਟ ਪੰਕਤੀਆਂ ਨੇ, ਬੋਲ ਕੇ ਪੜ੍ਹਦੇ, ਗੁਰ ਕਿਰਪਾ ਜੇ ਨਰ,
ਗੁਰ ਕਿਰਪਾ ਦੇ ਨਰ ਕੋ ਕਿਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ।
ਇੱਕ ਘੜਾ ਭਰ ਕੇ ਪਾਣੀ ਦਾ ਆ ਵਗਦੀ ਨਹਿਰ ਚ ਪਾ ਦੇ, ਕੀ ਪਤਾ ਲੱਗਣਾ ਤੇਰੇ ਵਾਲਾ ਪਾਣੀ ਕਿੱਧਰ ਗਿਆ, ਵਿੱਚ ਹੀ ਰਲ ਗਿਆ, ਇੱਕੋ ਜਿਹਾ ਹੀ ਹੋ ਗਿਆ। ਫਿਰ ਭਗਤ ਭਗਵਾਨ ਦਾ ਰੂਪ ਬਣ ਜਾਂਦਾ ਹੈ, ਪਰਮਾਤਮਾ ਨਾਲ ਇਕਮਿਕਤਾ ਹੋ ਜਾਂਦੀ ਹੈ, ਕਿਹਦੀ? ਜਿਹਨੂੰ ਗੁਰੂ ਮਿਲਾਵੇ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹਿ ਇਹ ਜੁਗਤ ਦਾ ਅਰਥ ਹੈ ਮੈਥਡ, ਜੁਗਤੀ ਢੰਗ, ਉਹਨੂੰ ਪਤਾ ਲੱਗਦਾ ਹੈ ਜਿਹਦੇ ਤੇ ਗੁਰੂ ਕਿਰਪਾ ਕਰੇ। ਅੱਛਾ ਅੱਛਾ, ਵੀ ਗੁਰੂ ਕਿਰਪਾ ਕਰੇ, ਫਿਰ ਆਪਾਂ ਕਹੋ ਸਾਡੇ ਤੇ ਤੇ ਹੈ ਨਹੀਂ ਗੁਰੂ ਦੀ ਕਿਰਪਾ, ਹੈ ਨਹੀਂ ਸਾਡੇ ਤੇ, ਇੱਦਾਂ ਕਿਵੇਂ ਕਹਿ ਦੇਂਗਾ ਤੂੰ? ਧਰਤੀ ਚ ਪਾਣੀ ਹੈ, ਹਾਂ ਕਿਸੇ ਨੇ ਮਿਹਨਤ ਕੀਤੀ ਹੈ, ਬੋਰ ਕਰਾ ਲਿਆ, ਪਾਈਪ ਫਿੱਟ ਕਰ ਦਿੱਤੇ, ਕਨੈਕਸ਼ਨ ਦੇ ਦਿੱਤਾ, ਮੋਟਰ ਫਿੱਟ ਕੀਤੀ ਹੈ, ਫਿਰ ਬਾਹਰੋਂ ਪਾਣੀ ਪਾਇਆ, ਫਿਰ ਅਗਲੇ ਨੇ ਕੱਢ ਲਿਆ ਅਗਲੇ ਨੇ ਪਾਣੀ ਤੇ ਹੈ ਧਰਤੀ ਚ, ਤੇਰੇ ਘਰ ਦੇ ਥੱਲੇ ਪਾਣੀ ਹੈ, ਜਿੱਥੇ ਮਰਜ਼ੀ ਲਾ ਲੈ, ਆਪਾਂ ਤੇ ਕਹਿ ਸਕਦੇ ਨਾ, ਐਗਜੈਂਪਲ ਹੀ ਹੈ, ਤੂੰ ਕਰ ਲੈ ਬੋਰ ਇੱਥੇ, ਮਿਹਨਤ ਇੰਨੀ ਕੁ ਤੇ ਤੈਨੂੰ ਕਰਨੀ ਪੈਣੀ ਹੈ, ਗੁਰੂ ਦੀ ਕਿਰਪਾ ਤੇ ਹੈ, ਪਰ ਤੂੰ ਰੁਮਾਲਾ ਚੁੱਕ ਕੇ ਵੇਖਦੇ ਹੀ ਨਹੀਂ, ਫਿਰ ਹੁਣ ਗੁਰੂ ਦਾ ਕੀ ਕਸੂਰ ਹੈ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗੋਬਿੰਦ ਸਿੰਘ ਕਿਰਪਾ ਕਰਕੇ ਨਹੀਂ ਗਏ, ਕਹਿ ਕੇ ਨਹੀਂ ਗਏ, ਆ ਗਿਆ ਭਾਈ ਤਵੇ ਚਲਾਇਓ ਸਭ ਸਿੱਖਣ ਕੋ
ਹੁਕਮ ਹੈ,
ਗੁਰੂ ਮੰਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ। ਅੱਛਾ, ਮੰਨਣਾ ਹੈ ਪਹਿਲਾਂ ਪਤਾ ਤੇ ਕਰ ਲਓ ਮੰਨਣਾ ਕੀ ਹੈ, ਪਹਿਲਾਂ ਪਤਾ ਤੇ ਲੱਗੇ ਵੀ ਮੰਨਣਾ ਹੈ, ਮਤਲਬ ਮੰਨਣਾ ਹੈ ਗੁਰੂ ਦੇ, ਪਤਾ ਤੇ ਕਰ ਲਓ ਹੈ ਕੀ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ, ਜੋ ਲਿਖਿਆ ਉਹਨੂੰ ਮੰਨਣਾ ਹੈ, ਪਹਿਲਾਂ ਲਿਖੇ ਦਾ ਪਤਾ ਤੇ ਲੱਗੇ ਵੀ ਹੈ ਕੀ, ਫਿਰ ਆਪਾਂ ਮੰਨ ਨਹੀਂ ਲਾਂਗੇ, ਪਹਿਲਾਂ ਪਤਾ ਲੱਗੇ ਇਹਦਾ ਮਤਲਬ, ਫਿਰ ਕੀ ਕਰਨਾ ਚਾਹੀਦਾ? ਮੈਂ ਕੱਲ ਵੀ ਕਿਹਾ ਸੀ, ਸਹਿਜ ਪਾਠ ਸਿੱਖ ਦਾ ਚੱਲਦਾ ਹੀ ਰਹਿਣਾ ਚਾਹੀਦਾ, ਨੇੜੇ ਲੱਗੇਗਾ ਸਿੱਖ ਜਦੋਂ ਰੁਮਾਲਾ ਚੁੱਕ ਕੇ ਵੇਖੇਗਾ, ਪਾਠ ਕਰੇਗਾ, ਫਿਰ ਹੌਲੀ ਹੌਲੀ ਉਹਨੂੰ ਸਮਝ ਪੈਣੀ ਸ਼ੁਰੂ ਹੁੰਦੀ ਹੈ, ਫਿਰ ਜਿਵੇਂ ਜਿਵੇਂ ਬਸ ਸਮਝ ਲਓ ਗਿਆਨ ਵੱਧਦਾ ਜਾਏਗਾ, ਜੁਗਤ ਮਿਲ ਗਈ, ਢੰਗ ਆ ਗਿਆ, ਜਿਵੇਂ ਜਿਵੇਂ ਮੰਨੀ ਜਾਏਗਾ ਉਵੇਂ ਉਵੇਂ ਸ਼ਾਂਤੀ ਆਈ ਜਾਏਗੀ, ਫਿਰ ਜਿਵੇਂ ਜਿਵੇਂ ਮਨ ਦਾ ਸਮਝਦਾ ਜਾਏਗਾ, ਮਾੜੇ ਕੰਮਾਂ ਤੋਂ, ਮਾਲਵੇ ਦੀ ਬੋਲੀ ਹੈ, ਮਾੜੇ ਕੰਮ ਜਿਹੜੇ ਨੇ ਇਹਨਾਂ ਤੋਂ ਸੂਗ ਆਉਣ ਲੱਗ ਜਾਏਗੀ, ਮਨ ਵਿੱਚ ਕਹਿੰਦੇ ਵੀ ਸੂਗ ਆਉਂਦੀ, ਮਾੜੇ ਕੰਮ ਜਿਹੜੇ ਨੇ ਇਹਨਾਂ ਤੋਂ ਮਨ ਆਪਣੇ ਆਪ ਹਟ ਜਾਏਗਾ, ਮਾੜੇ ਕੰਮ ਚੰਗੇ ਨਹੀਂ ਲੱਗਣਗੇ। ਇਹ ਇੱਕਦਮ ਨਹੀਂ ਹੋਣਾ, ਟਾਈਮ ਲੱਗੇਗਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਹੌਲੀ ਹੌਲੀ, ਜਿਵੇਂ ਹੁਣ ਆਪਾਂ ਸੰਗਤ 'ਚ ਆਵਾਂਗੇ, ਹੌਲੀ ਹੌਲੀ ਅਕਲ ਮਿਲੀ ਜਾਣੀ ਹੈ, ਫਿਰ ਮਾੜੇ ਕੰਮਾਂ ਤੋਂ ਸੂਗ ਆਉਣ ਲੱਗ ਗਈ। ਬਸ ਜਿਹੜੇ ਜਿਹੜੇ ਬੰਦੇ ਨੂੰ ਮਾੜੇ ਕੰਮਾਂ ਤੋਂ ਆਪੇ ਹੀ ਪਿੱਛੇ ਹਟ ਗਿਆ, ਜਿਹੜਾ ਦਿਲ ਨਹੀਂ ਕਰਦਾ ਜਿਹਦਾ, ਸਮਝ ਲਓ ਵੀ ਇਹਦੀ ਮੈਲ ਨਿਕਲ ਗਈ। ਹੁਣ ਪੜ੍ਹਿਆ ਸ਼ੁਰੂ 'ਚ ਹਮ ਮੈਲੇ ਤੁਮ ਉਚਲ ਕਰਦੇ, ਵੀ ਮੈਂ ਮੈਲਾਂ। ਪਹਿਲੀ ਗੱਲ ਆਪਣੀ ਮੈਲ ਦਿਸੇ ਤੇ ਸਹੀ ਵੀ ਮੈਂ ਮੈਲਾਂ ਹੈ ਆ, ਅਸੀਂ ਕਿੱਥੇ ਮੰਨਦੇ ਹਾਂ ਮੈਲੇ ਆ? ਆਪਾਂ ਤਾਂ ਕਹਿੰਦੇ ਹਾਂ ਮੇਰੇ ਵਰਗਾ ਸਿਆਣਾ ਹੀ ਕੋਈ, ਮੇਰੇ ਵਰਗੀ ਅਕਲ ਹੀ ਨਹੀਂ ਕਿਸੇ ਨੂੰ। ਅਸੀਂ ਜਦੋਂ ਇਹ ਮੰਨਾਂਗੇ ਕਿ ਅਸੀਂ ਮੈਲੇ ਹਾਂ ਮੇਰੇ ਮਾਲਕਾ, ਮੇਰੇ ਪ੍ਰਮਾਤਮਾ ਵਾਹਿਗੁਰੂ ਜੀ ਤੁਸੀਂ ਉੱਜਲ ਕਰਨ ਵਾਲੇ ਹੋ, ਸਾਡੇ ਤੇ ਕਿਰਪਾ ਕਰੋ। ਹਮ ਮੈਲੇ ਤੁਮ ਉੱਜਲ ਕਰਤੇ ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ, ਧੰਨ ਹੈ ਤੇਰਾ ਦੇਸ਼ ਜਿੱਥੇ ਤੂੰ ਵੱਸਦਾ ਹੈ। ਹੁਣ ਇੱਥੇ ਲਿਖਿਆ ਨੀਕੋ ਠਾਕੁਰ ਦੇਸਾ, ਤੇਰਾ ਦੇਸ਼ ਬੜਾ ਪਿਆਰਾ ਹੈ ਜਿੱਥੇ ਤੂੰ ਰਹਿੰਦਾ ਹੈ। ਕਿੱਥੇ ਰਹਿੰਦਾ ਹੈ? ਵਿੱਚ ਸੰਗਤ ਹਰ ਪ੍ਰਭ, ਸੰਗਤ ਵਿੱਚ ਹੀ ਵੱਸਦਾ ਹੈ। ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਣਾ, ਸਾਰਾ ਕੁਝ ਤੂੰ ਸਾਜਿਆ ਨਿਵਾਜਿਆ, ਜਿੰਦ ਦਿੱਤੀ ਪ੍ਰਾਣ ਦਿੱਤੇ ਸਾਹ ਦਿੱਤੇ, ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇ ਹੋ ਮਿਹਰਬਾਨਾ, ਮਿਹਰ ਕਰੋ ਇਹ ਦਾਨ ਦੇ ਦੇ, ਗੁਣ ਦੇ ਦੇ। ਤੁਮ ਕਰੋ ਭਲਾ ਹਮ ਭਲੋ ਨਾ ਜਾਨ ਹੈ, ਤੂੰ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਧਾਤੇ, ਤੁਮ ਰੱਖੋ ਆਪਣੇ ਬਾਲਾ, ਆਪਣੇ ਬੱਚਿਆਂ ਵਾਂਗੂ ਰੱਖਦਾ ਹੈ ਤੂੰ, ਤੁਮ ਰੱਖੋ ਆਪਣੇ ਬਾਲਾ, ਤੁਮ ਨਿਧਾਨ ਤੂੰ ਗੁਣਾਂ ਦਾ ਖਜ਼ਾਨਾ ਹੈ, ਮੈਂ ਮੈਲਾਂ ਤੇਰੇ ਕੋਲ ਗੁਣ ਬਹੁਤ ਨੇ, ਮੇਰੇ ਕੋਲ ਕੋਈ ਵੀ ਨਹੀਂ ਔਗੁਣਾਂ ਦਾ ਭਰਿਆ ਪਿਆ, ਤੁਮ ਨਿਧਾਨ ਅਟਲ ਸੁਲਤਾਨ, ਤੇਰੀ ਸੁਲਤਾਨੀ ਬਾਦਸ਼ਾਹਤ ਅਟਲ ਹੈ, 5 ਸਾਲ ਦੀ ਨਹੀਂ, 10 ਸਾਲ ਦੀ ਨਹੀਂ, 20 ਸਾਲ ਦੀ ਨਹੀਂ, ਸਦਾ ਹੀ ਹੈ। ਜੀ ਜੰਤ ਸਭ ਜਾਚਾ, ਸਾਰੇ ਤੇਰੇ ਅੱਗੇ ਜਾਚਨਾ ਕਰਦੇ ਨੇ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਤਸ਼ਾਹ, ਮੇਰਾ ਤੇ ਇਹੋ ਹੀ ਹਾਲ ਹੈ, ਮੂਰਖ ਦਾ ਔਗਣਾਂ ਦਾ ਭਰਿਆ ਪਿਆ। ਕਹੋ ਨਾਨਕ ਹਮ ਇਹ ਹਵਾਲਾ, ਸਾਡਾ ਤੇ ਇਹੀ ਹਾਲ ਹੈ, ਭਰੇ ਪਏ ਆ ਮੈਲ ਦੇ, ਰਾਖ ਸੰਤਨ ਕੈ ਪਾਤਸ਼ਾਹ। ਕੀ ਕਰ, ਗੁਰਮੁਖਾਂ ਦੇ ਪਿੱਛੇ ਪਿੱਛੇ ਰੱਖੀ, ਤੇਰੇ ਪਿਆਰਿਆਂ ਦੀ ਸੰਗਤ ਚ ਰੱਖੀ, ਜਦੋਂ ਤੇਰੇ ਪਿਆਰਿਆਂ ਦੀ ਸੰਗਤ ਵਿੱਚ ਜਾਵਾਂਗਾ ਫਿਰ ਮੇਰੇ ਮਨ ਦੀ ਮੈਲ ਦੂਰ ਹੋਣੀ ਹੈ। ਜਿਹੜੀ ਆਪਾਂ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ, ਹੁਣ ਲੱਭਦੇ ਹਾਂ ਜੀ ਆਪਾਂ ਨਾਮ ਜਿੱਤਿਆ ਵੇ ਲੱਭਦੇ, ਤੂੰ ਆ ਜਿਹੜਾ ਮੇਰੇ ਨਾਲ ਤਾਸ਼ ਦੀ ਬਾਜੀ ਲਾਵੇ, ਅੱਜ ਦਿਨੇ ਲੱਭ ਜੇ ਕੋਈ, ਠੰਡ ਹੈ ਸ਼ਾਮ ਨੂੰ ਜਿਹੜਾ ਮੇਰੇ ਨਾਲ ਬਹਿ ਕੇ ਪੈਗ ਲਾਵੇ, ਲੱਭਦੇ ਤੇ ਇੱਦਾਂ ਦੇ ਲੋਕਾਂ ਨੂੰ, ਜਿਹੜਾ ਮੇਰੇ ਨਾਲ ਫਿਲਮ ਵੇਖਣ ਚੱਲੇ ਉਹਨੂੰ ਲੱਭੋ, ਲੱਭਦੇ ਕਿਹਨਾਂ ਨੂੰ। ਇੱਥੇ ਤੇ ਬੇਨਤੀ ਕੀਤੀ ਜਾ ਰਹੀ ਹੈ, ਅਰਦਾਸ ਤੇ ਕਰਦੇ ਹਾਂ ਗੁਰਦੁਆਰੇ ਆ ਕੇ, ਸਹੀ ਪਿਆਰੇ ਮੇਲ ਮਾਲਕਾ ਉਹਨਾਂ ਦਾ ਮੇਲ ਕਰਾ ਦੇ, ਤੇਰਾ ਨਾਮ ਚੇਤਾ ਜੇ ਤੇਰੇ ਨਾਲ ਜੁੜ ਜਾਈਏ ਕਿਵੇਂ ਨਾ ਕਿਵੇਂ, ਜਿਨ੍ਹਾਂ ਦਸੰਦਣੇ ਆ ਦੁਰਮਤ ਵੰਝੇ, ਮਿੱਤਰ ਅਸਾਡੇ ਸਹੀ ਹੋਂ ਟੁਮੇਂਦੀ, ਜਗ ਸਵਾਇਆ ਜਨ ਨਾਨਕ ਵਿਰਲੇ ਕੇਈ। ਫਿਰ ਵੇਖੋ ਜੀ ਮੈਂ ਬੇਨਤੀ ਜਿਹੜੀ ਕਰ ਰਿਹਾ ਫਿਰ ਵਾਪਸ ਧਿਆਨ ਵਿੱਚ ਲਿਆਓ ਵੀ ਜਦੋਂ ਅਸੀਂ ਸੰਗਤ ਕਰਾਂਗੇ ਸਾਡੇ ਮਨ ਦੀ ਮੈਲ ਨਿਕਲ ਜਾਏਗੀ ਨਾ ਜਦੋਂ, ਫਿਰ ਕੀ ਹੋਏਗਾ, ਫਿਰ ਮਾੜੇ ਕੰਮ ਜਿਹੜੇ ਨੇ ਇਹਨਾਂ ਤੋਂ ਸਾਨੂੰ ਸੂਗ ਆਉਣ ਲੱਗ ਜਾਏਗੀ। ਜਿਹੜੇ ਬੰਦੇ ਦੇ ਮਨ ਜੀ ਦਾ ਮੈਲ ਨਿਕਲ ਗਈ ਜੀ ਦੀ ਉਹਦੀ ਗੱਲ ਹੈ, ਹੁਣ ਇਹ ਸੋਚ ਲਓ ਆਪਣੇ ਆਪਣੇ ਅੰਦਰ ਜਾਤੀ ਮਾਰੀਏ, ਸਾਰੇ ਮਾਰੀਏ, ਆਤਮ ਨਿਰੀਖਣ ਕਰੋ, ਆਤਮ ਪੜਚੋਲ ਕਰੋ, ਅੰਦਰ ਵੇਖੋ ਭਲਾ ਵੀ ਮਾੜੇ ਕੰਮਾਂ ਤੋਂ ਦਿਲ ਕਰਦਾ ਹਟਣ, ਸਾਰੇ ਸੋਚ ਕੇ ਵੇਖੋ ਭਾਈ ਮੈਲ ਹੈ ਜਿਹੜੀ ਦਿਸਦੀ ਹੈ ਵੀ ਆਹ ਪਿਆ ਆਹ ਪਈ ਹੈ ਮੈਲ, ਇਹਨੂੰ ਕੱਢਣਾ ਹੈ। ਹੁਣ ਤੇ ਥੱਲੇ ਬੈਠੀ ਹੋਈ, ਜੇ ਮੈਂ ਸੰਗਰਾਂਦ ਤੇ ਕਿਹਾ ਨਾ ਕਈ ਬੋਤਲ ਦੇ ਵਿੱਚ ਵੇਖਿਓ ਤੁਸੀਂ ਮੈਲ ਜੀ ਥੱਲੇ ਬਹਿ ਜਾਂਦੀ ਹੁੰਦੀ ਹੈ, ਜਦੋਂ ਹਿੱਲ ਗਈ ਮਾੜੀ ਜੀ ਫਿਰ ਤਾਂ ਆ ਜਾਣਾ ਉਹਨੇ, ਹੋ ਜਾਂਦਾ ਨਾ ਕਈ ਵਾਰੀ ਇੱਦਾਂ ਹੀ। ਹੁਣ ਤੇ ਥੱਲੇ ਬੈਠੀ ਹੋਈ ਹੈ, ਇਸ ਵੇਲੇ ਤੇ ਬੈਠੀ ਹੋਈ ਹੈ, ਅੰਦਰ ਹੀ ਹੈ ਬਾਹਰ ਨਹੀਂ ਨਿਕਲੀ, ਪਰ ਜਾਣ ਦਿਓ ਇੱਥੋਂ ਆ, ਚੱਲਣ ਦਿਓ, ਫੋਨ ਆਨ ਕਰ ਲਓ ਉਹਦੀ ਸ਼ੁਰੂ ਹੋ ਜਾਣਾ ਕੰਮ। ਜਦੋਂ ਭੋਗ ਪੈ ਗਿਆ ਬਾਹਰ ਨਿਕਲ ਗਏ, ਇੱਥੇ ਹੀ ਤਿਆਰ ਹੈ, ਅੰਦਰ ਹੀ ਬਾਹਰ ਨਹੀਂ ਗਈ, ਪਰ ਜਦੋਂ ਸੰਗਤ ਕਰਦੇ ਹਾਂ ਆਪਾਂ ਭਾਈ ਫਿਰ ਬਾਹਰ ਨਿਕਲੇਗੀ। ਫਿਰ ਜਦੋਂ ਸ਼ਾਮ ਨੂੰ ਵੀ ਅੱਜ ਸ਼ਾਮ ਨੂੰ ਵੀ ਪੀਣ ਵਾਲਾ ਕੋਈ ਮਿਲ ਗਿਆ ਆਪਾਂ ਛੱਡ ਓਏ ਮੈਂ ਨਹੀਂ ਮੇਰਾ ਦਿਲ ਨਹੀਂ ਕਰਦਾ ਯਾਰ ਛੱਡ ਪਰੇ ਹੁਣ ਨਹੀਂ ਮਨ ਬਥੇਰੀ ਪੀਣੀ ਜ਼ਿੰਦਗੀ ਇਹ ਹੈ ਮੈਲ ਨਿਕਲ ਗਿਆ। ਸਾਹਮਣੇ ਗੀਤ ਚੱਲਦਾ ਹੈ ਬਥੇਰੇ ਨੱਚਦੇ ਟੱਪਦੇ ਭੁੜਕਦੇ ਜੇ ਫਿਰਦੇ ਨੇ ਛੱਡੋ ਓਏ ਪਰੇ ਬੰਦ ਕਰੋ ਜਾਂ ਨਿਆਣੇ ਬਾਹਰ ਹੀ ਉੱਠ ਕੇ ਤੁਰ ਜਾ ਵੀ ਛੱਡ ਇਹਦਾ ਕੀ ਦੇਖਣਾ। ਚਲੋ ਪੋਥੀ ਸਾਹਿਬ ਲਓ ਰਹਿ ਰਸ ਦਾ ਪਾਠ ਕਰੀਏ ਟਾਈਮ ਹੋ ਗਿਆ ਰਹਿ ਰਸ ਦਾ ਪਾਠ ਕਰ ਲਓ ਨਿਤਨੇਮ ਦਾ ਸਮਾਂ ਸੋਹਿਲਾ ਸਾਹਿਬ ਦਾ ਸਮਾਂ ਬਾਣੀ ਪੜ੍ਹ ਕੇ ਸਵਾਂਗੇ ਆਰਾਮ ਕਰਨਾ ਭਾਈ ਗਾਲ ਕੱਢਣੀ ਕੀ ਹੈ ਕੱਢਣ ਵਾਲੇ ਨੂੰ ਕਹਿੰਦੇ ਚੁੱਪ ਕਰ ਉਹ ਚੰਗਾ ਬੋਲੀ ਦਾ ਕਿਹਨੂੰ ਕੱਢਦਾ ਹੈ ਪਰਿਵਾਰ ਦੇ ਵਿੱਚ ਆਪਾਂ ਚਾਰ ਜੀ ਹਾਂ ਤੇਰੀ ਭੈਣ ਮੇਰੀ ਭੈਣ ਇੱਕ ਹੈ ਤੇਰੀ ਭੈਣ ਹੈ ਮੇਰੀ ਧੀ ਲੱਗਦੀ ਹੈ ਇੱਕ ਦੂਜੇ ਨੂੰ ਕੀ ਹੈ ਕੀ ਬੋਲ ਬਾਣੀ ਕਿੱਦਾਂ ਦੀ ਸਾਡੀ ਭਾਵ ਕੇ ਬੰਦਾ ਆਪਣੇ ਆਪ ਨੂੰ ਹੀ ਉਸੇ ਵੇਲੇ ਵੀ ਉਹ ਕੀ ਬੋਲਤਾ ਤੂੰ ਚੁੱਪ ਕਰ ਕਿੱਧਰ ਵੇਖਦਾ ਏਦਾਂ ਨਾ ਮੈਲ ਨਿਕਲਦੀ ਇੱਕਦਮ ਨਹੀਂ ਨਿਕਲਦੀ ਹੌਲੀ ਹੌਲੀ ਸੰਗਤ ਕਰ ਕਰਕੇ ਕਰ ਕਰਕੇ ਸੰਗਤ ਕਰਦਿਆਂ ਕਰਦਿਆਂ ਫਿਰ ਬਾਣੀ ਪੜ੍ਹੀਏ ਬਾਣੀ ਪੜ੍ਹਦਿਆਂ ਫਿਰ ਇਹ ਮੈਲ ਹੌਲੀ ਹੌਲੀ ਨਿਕਲੇ ਸਾਨੂੰ ਤੇ ਸਵਾਦ ਆਉਂਦਾ ਜੀ। ਬਹੁਤ ਵਾਰ ਮੈਂ ਇਹ ਬੇਨਤੀ ਸਟੇਜ ਤੇ ਕਰਦਾ ਗੁਰਦੁਆਰੇ ਜਾ ਕੇ ਮੈਲ ਕੀ ਕਢਾਉਣੀ ਹੈ ਕਲਾਸ ਕੀ ਲਾਉਣੀ ਹੈ ਅਸੀਂ ਸਿੱਖਿਆ ਕੀ ਲੈਣੀ ਹੈ ਗੁਰਦੁਆਰੇ ਤੇ ਜਾ ਕੇ ਕਹਿੰਦੇ ਹਾਂ ਮੁੰਡੇ ਦਾ ਵਿਆਹ ਹੈ ਆ ਚੱਕ ਬਾਬਾ ਛੇਤੀ ਛੇਤੀ ਕਰੀ ਚੁਟਕੀਆਂ ਮਾਰਦੇ ਹੀ ਜਾਂਦੇ ਹਾਂ ਇੱਦਾਂ ਬਾਬਾ ਮਿੰਟ ਪੰਜ ਲਾਈ ਬਾਹਲਾ ਟਾਈਮ ਹੈ ਨਹੀਂ ਸਾਡੇ ਕੋਲ ਵਿਆਹ ਆਨੰਦ ਕਾਰਜ ਕਰਨੇ ਨੇ ਨਾ ਬਾਬਾ ਬਾਬਾ ਮਿੰਟ ਪੰਜ ਲਾ ਚੱਲੀਏ ਛੇਤੀ ਪੈਲਸ ਨੂੰ ਤੇ ਪੈਲਸ ਵਿੱਚ 500 ਦੇ ਕੇ ਕਹਿੰਦੇ ਹਾਂ ਆ ਚੱਕ 500 ਇੱਕ ਹੋਰ ਲਾ ਦੇ ਉਹ ਜਿਹੜੇ ਨੱਚ ਰਹੇ ਹੁੰਦੇ ਨੇ ਮੈਲ ਕਢਾਉਣ ਵਾਲੀ ਲੱਛਣ ਹੀ ਨਹੀਂ ਸਾਡੇ ਮੈਲ ਕਿੱਥੇ ਕਢਾਉਣੀ ਆਪਾਂ ਤੇ ਮੈਲ ਪਾਉਂਦੇ ਹਾਂ ਸਗੋਂ ਰੋਜ਼ ਹੋਰ ਮੈਲਾ ਕਰ ਰਹੇ ਇਹਨੂੰ ਤੇ ਸ਼ਾਂਤੀ ਆ ਜਾਏਗੀ ਲਾਲ ਬੱਤੀ ਵਾਲੀ ਗੱਡੀ ਵੀ ਮਿਲ ਜੇ ਤਾਂ ਵੀ ਨਹੀਂ ਆਉਣੀ ਜ਼ੋਰ ਲਾ ਲੈ ਕੋਠੀ ਭਾਵੇਂ ਤੂੰ ਜਿੱਡੀ ਵੱਡੀ ਮਰਜ਼ੀ ਪਾ ਲੈ ਮਨ ਮੈਲ ਨਿਕਲੀ ਬਿਨਾਂ ਤੇ ਸ਼ਾਂਤੀ ਆਉਣੀ ਨਹੀਂ ਮੈਲ ਤੇ ਅੰਦਰ ਕੈਂਸਰ ਦੇ ਰੋਗੀ ਨੂੰ ਤੁਸੀਂ ਭਾਵੇਂ ਜੋ ਮਰਜ਼ੀ ਦੇਈ ਜਾਓ ਕੈਂਸਰ ਦੇ ਰੋਗੀ ਨੂੰ ਭਾਵੇਂ ਮੈਲ ਪਾ ਦਿਓ ਅੰਦਰੋਂ ਉਹਦੇ ਜਾਨ ਤੜਫਦੀ ਹੈ ਉਹਨੂੰ ਕੀ ਮਤਲਬ ਹੈ ਆਪਾਂ ਰੋਗੀ ਹਾਂ ਬਾਹਰ ਦਾ ਬਚਨ ਹੈ ਜੀਓ ਤਪਤ ਹੈ ਬਾਰੋ ਬਾਰ 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 ਜਾਨ ਤਪਦੀ ਅੰਦਰੋਂ ਤੇ ਤਪੇ ਪਏ ਤਪ ਤਪਾਉਂਦਾ ਕੌਣ ਹੈ ਮੈਲ ਜਿਹੜੀ ਅੱਖਾਂ ਰਾਹੀਂ ਅੰਦਰ ਗਈ ਹੈ ਮੈਲ ਕੰਨਾਂ ਰਾਹੀਂ ਅੰਦਰ ਗਈ ਹੈ ਮੈਲ ਮੈਲ ਅੰਦਰ ਇੰਨੀ ਬਣੀ ਪਈ ਹੈ ਇਕੱਠੀ ਹੋ ਗਈ ਬਿਮਾਰੀ ਬਣ ਗਈ ਨਸੂਰ ਬਣ ਗਿਆ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲ ਲਾਏ ਕਹਿੰਦੇ ਉਹ ਪਿਆ ਪੱਕਾ ਰੋਗੀ ਜਿਵੇਂ ਪੱਕਾ ਰੋਗੀ ਕਹਿੰਦੇ ਵਿਲਕਦਾ ਹੈ ਲੈ ਹੈ ਸਰਦਾਰ ਹੈ 50 ਕਿੱਲਿਆਂ ਦਾ ਮਾਲਕ ਹੈ ਲੈ ਵੇਖੋ ਕਿਵੇਂ ਵਿਲਕਦਾ ਹੈ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਹਿੰਦੇ ਆ ਵੇਖੋ ਤੇ ਸਹੀ ਪਿਆ ਕਿਵੇਂ ਵਿਲਕਦਾ ਇਹਦਾ ਮਤਲਬ ਇਹ ਹੈ ਭਾਈ ਇਹ ਵਿਲਕਣਾ ਸਾਡਾ ਕਦੇ ਬੰਦ ਨਹੀਂ ਹੋ ਸਕਦਾ ਜਿੰਨਾ ਚਿਰ ਉਹ ਅੰਦਰਲੇ ਦਾ ਇਲਾਜ ਨਹੀਂ ਕਰਦੇ ਤੇ ਕੱਲ ਵਾਲੀ ਬੇਨਤੀ ਫਿਰ ਕਰ ਰਹੇ ਹਾਂ ਮੇਰਾ ਵੈਦ ਗੁਰੂ ਗੋਬਿੰਦਾ ਇਹ ਦਵਾਈ ਕਿਹੜੀ ਦੇਣਗੇ ਹਰ ਹਰ ਇਹ ਦਵਾਈ ਦੇਣਗੇ ਹਰੀ ਹਰੀ ਕਰਿਆ ਕਰ ਪਰਮਾਤਮਾ ਨੂੰ ਚੇਤੇ ਕਰ ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮ ਕੀ ਬੰਦਾ ਇਹ ਹੈ ਵੈਦ ਸੁਣੀ ਹੈ ਨਾ ਧਾਰਨਾ ਬੜੀ ਵਾਰੀ ਤੁਹਾਡੇ ਇਲਾਕੇ 'ਚ ਤੇ ਬੜੀਆਂ ਗੂੰਜਦੀਆਂ ਰਹੀਆਂ ਨੇ ਇਹ ਧਾਰਨਾ
ਮੇਰਾ ਵੈਦ ਹੈ ਗੁਰੂ ਗੋਬਿੰਦਾ ਰੋਗੀਆਂ ਦੇ ਰੋਗ ਕੱਟਦਾ ਮੇਰਾ ਵੈਦ ਹੈ ਗੁਰੂ ਗੋਬਿੰਦਾ ਰੋਗੀਆਂ ਦੇ ਰੋਗ
ਵੈਦ ਹੈ ਗੁਰੂ ਗੋਬਿੰਦ
ਜੀ ਰੋਗੀਆਂ ਦੇ
ਗੁਰੂ ਗੋਬਿੰਦ
ਰੋਗੀਆਂ ਦੇ ਰੋਗ ਕੱਟ ਦਾ ਮੇਰਾ ਵੈਦ ਹੈ ਗੋਬਿੰਦ ਰੋਗੀਆਂ ਦੇ ਰੋਗੀਆਂ ਦੇ ਰੋਗ ਕੱਟ ਦਾ ਮੇਰਾ ਵੈਦ ਹੈ ਗੁਰੂ ਗੋਬਿੰਦ ਰੋਗੀਆਂ ਦੇ ਰੋਗ ਕੱਟ ਦਾ ਮੇਰਾ
ਇਹ ਰੋਗ ਇੱਥੇ ਕੱਟੇ ਜਾਂਦੇ ਨੇ ਸੰਗਤ ਜਾ, ਪਰ ਜੇ ਅਸੀਂ ਮਨੋ ਇਹ ਗੱਲ ਮੰਨਦੇ ਹਾਂ ਵੀ ਮੇਰੇ ਅੰਦਰ ਮੈਲ ਹੈ, ਤੇ ਚੇਤਾ ਰੱਖਿਓ ਭਾਈ ਗੁਰਮੁਖੋ, ਸਤਿਗੁਰੂ ਜੀ ਕਹਿੰਦੇ ਆ ਜਿਹੜਾ ਆਪਣੇ ਰੋਗ ਕਟਾ ਲਵੇ, ਜਿਹਦੇ ਅੰਦਰ ਦੀ ਮੈਲ ਨਿਕਲ ਜਾਏ, ਉਹ ਥਲਾਂ ਚ ਰਹਿੰਦਾ ਵੀ ਜਵਾਰਿਆਂ ਜੀ ਰਹਿੰਦਾ। ਇਹ ਸ਼ਬਦ ਪੜੋ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਿਆ ਸਥਲ ਸੋਇ ਚਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ। ਇਹ ਪੂਰਾ ਸ਼ਬਦ ਸੁਣੋ, ਵੇਖੋ ਇਹਨੂੰ ਧਿਆਨ ਨਾਲ ਸੁਣਨਾ ਤੇ ਆਪਣੇ ਤੇ ਲਾਗੂ ਕਰਨਾ। ਵੇਖ ਲਿਓ ਹੁਣ ਆਪਾਂ ਝਾਤੀ ਮਾਰ ਕੇ ਉਜਾੜਾਂ ਚ ਰਹਿੰਦੇ ਹਾਂ ਕਿ ਚਬਾਰਿਆਂ ਚ ਰਹਿੰਦੇ ਹਾਂ, ਭਾਵ ਸੋਹਣਿਆਂ ਤੇ ਮਹਿਲਾਂ ਚ ਰਹਿੰਦੇ ਹਾਂ, ਸੁਖੀ ਰਹਿੰਦੇ ਹਾਂ ਕਿ ਦੁਖੀ ਰਹਿੰਦੇ ਹਾਂ, ਘਰ ਵੱਢ ਖਾਣ ਨੂੰ ਪੈਂਦਾ ਕਿ ਦਿਲ ਲੱਗਦਾ ਹੈ। ਇਹ ਹੁਣ ਚੈੱਕ ਆਪਾਂ ਕਰੀਏ ਆਪਣੇ ਅੰਦਰ ਝਾਤੀ ਮਾਰ ਕੇ। ਹਾਂਜੀ,
ਰਾਗ ਮਾਜ ਮਹੱਲਾ ਪੰਜਵਾ,
ਪੰਚਮ ਪਾਤਸ਼ਾਹ ਦਾ ਇਹ ਸ਼ਬਦ ਹੈ ਮਾਜ ਰਾਗ, ਇਹ ਹੈ ਦਰਸ਼ਨ ਕਰਨਾ, ਸ਼ਬਦ ਨੂੰ ਸਮਝਣਾ, ਸੁਰਤ ਕਰਕੇ ਆਪਣੇ ਸਤਿਗੁਰ ਦੇ ਦਰਸ਼ਨ ਕਰਨਾ ਹੈ, ਸਤਿਗੁਰ ਨੂੰ ਬਾਣੀ ਚੋਂ ਪ੍ਰਗਟ ਕਰਨਾ, ਗਿਆਨ ਨੂੰ ਪ੍ਰਗਟ ਕਰ ਲੈਣਾ, ਸੁਗੰਧੀ ਲੈ ਲੈਣੀ। ਇਹ ਹੁਣ ਆਪਾਂ ਜਿਵੇਂ ਮੱਖੀਆਂ ਬਹਿੰਦੀਆਂ ਨੇ ਨਾ ਫੁੱਲ ਤੇ ਆ ਕੇ ਸੁਗੰਧੀ ਲੈਂਦੀਆਂ ਨੇ, ਰਸ ਇਕੱਠਾ ਕਰਦੀਆਂ ਨੇ, ਏਦਾਂ ਰਸ ਪੀਣਾ ਹੁੰਦਾ ਹੈ। ਕੌਣ ਪੀਂਦਾ ਜੀ? ਆ ਜੀਭ ਨਾਲ ਨੀ, ਮਨ ਪੀਏਗਾ। ਚਿਮ ਚਿਮ ਵਰਸੈ ਅੰਮ੍ਰਿਤ, ਬੋਲ ਦਿਓ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ, ਮਨ ਸੁਣ ਸੁਣ ਕੇ ਸ਼ਬਦ ਦੀ ਵਿਚਾਰ। ਕੌਣ ਪੀਏਗਾ? ਫਿਰ ਬੋਲੋ, ਕੌਣ ਪੀਏਗਾ? ਮਨ, ਮਨ ਪੀਵੈ ਸੁਣ ਸ਼ਬਦ ਵਿਚਾਰ। ਹੁਣ ਸ਼ਬਦ ਆਪਾਂ ਸੁਣੀਏ, ਇਹਦਾ ਮਤਲਬ ਫਿਰ ਅੰਮ੍ਰਿਤ ਪੀਵਾਂਗੇ, ਗਿਆਨ ਮਿਲੇਗਾ। ਅੰਮ੍ਰਿਤ ਕੀ ਕਰਦਾ? ਅੱਖਾਂ ਖੋਲ ਦਿੰਦਾ। ਆ ਬਾਣੀ ਦਾ ਗਿਆਨ ਪੱਲੇ ਬੰਨ ਕੇ ਲੈ ਜਾ, ਜੇ ਪੀ ਗਿਆ ਤੂੰ ਅੱਖਾਂ ਖੁੱਲ ਜਾਣਗੀਆਂ ਵੀ ਆਹ ਮਾੜਾ ਅੱਜ ਤੋਂ ਨਹੀਂ ਕਰਨਾ। ਆਖੋ ਸਤਨਾਮ, ਅੱਖਾਂ ਖੁੱਲ ਗਈਆਂ, ਅੱਖਾਂ ਖੋਲ ਦਿੰਦਾ ਅੰਮ੍ਰਿਤ, ਗਿਆਨ ਨੇ ਅੱਖਾਂ ਖੋਲ ਦੇਣੀਆਂ। ਗੁਰਬਾਣੀ ਇਸ ਜਗ ਮਹਿ ਚਾਨਣ, ਗਿਆਨ ਅੰਜਨ ਗੁਰਦੀਆ, ਸੁਰਮਾ ਮਿਲ ਗਿਆ ਨਾ, ਅੱਖਾਂ ਖੁੱਲ ਗਈਆਂ, ਮੋਤੀ ਆਇਆ ਸੀ ਅਗਿਆਨ ਅੰਧੇਰ, ਅੱਖਾਂ ਖੁੱਲ ਗਈਆਂ। ਅੱਗੇ ਕੀ ਸੀ? ਲੈ ਅੱਗੇ ਪਤਾ ਹੀ ਨਹੀਂ ਸੀ ਲੱਗਦਾ ਵੀ ਆਹ ਬੰਦਾ ਮੈਨੂੰ ਐਵੇਂ ਹੀ ਮੇਰੀ ਸੋਭਾ ਕਰੀ ਜਾਂਦਾ ਹੈ, ਉਹ ਐਵੇਂ, ਇਹਦਾ ਪਤਾ ਹੀ ਨਹੀਂ ਸੀ ਲੱਗਦਾ ਵੀ ਨਕਲੀ ਹੈ ਕਿ ਅਸਲੀ ਹੈ। ਲੈ ਹੁਣ ਚਾਨਣ ਹੋਇਆ ਪਿਆ, ਹਰੇਕ ਦਾ ਪਤਾ ਲੱਗਦਾ ਵੀ ਅੰਦਰੋਂ ਹੈ ਆ, ਬਾਹਰੋਂ ਹੈ, ਇੱਥੇ ਕੀ ਗਲਤ ਹੈ ਕੀ ਠੀਕ ਹੈ, ਅੱਗੇ ਪਤਾ ਹੀ ਨਹੀਂ ਸੀ। ਜਿੱਧਰ ਨੂੰ ਦਿਲ ਕਰਦਾ ਸੀ ਕੋਈ ਭੇਡ ਵਾਂਗੂ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਂਦਾ। ਹੁਣ ਅੱਖਾਂ ਖੁੱਲ ਗਈਆਂ। ਅੱਗੇ ਕੀ ਕਹਿੰਦੇ ਸੀ? ਇੱਥੇ ਟੇਕ ਮੱਥਾ ਪੁੱਤ, ਇਹ ਆਪਣੇ ਵੱਡੇ ਵਡੇਰੇ ਨੇ, ਇੱਥੇ ਮੱਥਾ ਟੇਕ ਲੈ, ਇੱਥੇ ਸਾਰੇ ਅੱਜ ਤੱਕ ਟੇਕਦੇ ਹੀ ਰਹੇ ਨੇ। ਅੱਖਾਂ ਬੰਦ ਕਰਕੇ ਟੇਕ ਦਿੰਦਾ ਸੀ, ਹੁਣ ਅੱਖਾਂ ਖੁੱਲ ਗਈਆਂ। ਵੀ ਪੁੱਛਦਾ ਹੈ, ਨਹੀਂ ਬੇਬੇ ਇਹ ਦੱਸ ਤੇ ਦੇ ਵੀ ਇਹ ਹੈ ਕੀ, ਕਿਉਂ ਟੇਕਾ ਮੱਥਾ? ਬੇਬੇ ਕਹਿੰਦੀ ਹੈ, ਇਹ ਆਪਣੇ ਨਾ ਬਾਹਲਾ ਤਕੜਾ ਪੀਰ ਬਾਬਾ ਹੈ ਆਪਣਾ। ਅੱਛਾ, ਇਹਦਾ ਨਾਂ ਕੀ ਹੈ? ਪਤਾ ਹੀ ਨਹੀਂ, ਇਹ ਕਦੋਂ ਕਦਾ ਹੋਇਆ ਪਤਾ ਹੀ ਨਹੀਂ, ਇਹ ਕੌਣ ਹੈ? ਤਾਂ ਮੈਂ ਕਹਿ ਰਿਹਾ ਅੱਜ ਕੱਲ ਕਸੂਰ ਨਿਆਣਿਆਂ ਦਾ ਨਹੀਂ ਇੰਨਾ ਜਿੰਨਾ ਸਾਡਾ ਹੈ। ਅਸੀਂ ਬੱਚਿਆਂ ਨੂੰ ਧਰਮ ਦੱਸਣਾ ਚਾਹੁੰਦੇ ਹਾਂ ਵੀ ਧਰਮੀ ਬਣੋ, ਪਰ ਧਰਮ ਬਾਰੇ ਦੱਸਦੇ ਕੱਖ ਨਹੀਂ। ਬੱਚਿਆਂ ਨੂੰ ਕਹਿੰਦੇ ਤੇ ਹੈ ਹੀ ਆਪਾਂ ਸਾਰੇ ਵੀ ਧਰਮੀ ਬਣ ਜਾਓ, ਹੁਣ ਬੱਚਾ ਪੜ੍ਹਦਾ ਕਾਲਜ ਵਿੱਚ, ਆਪਾਂ ਸੀ ਅਨਪੜ੍ਹ ਪੁਰਾਣੇ ਜਿਹੜੇ ਆਪਣੇ ਲੋਕ ਨੇ ਨਾ, ਜਿੱਧਰ ਨੂੰ ਸਾਰੇ ਕਹਿੰਦੇ ਸੀ ਆਪਾਂ ਕਹਿੰਦੇ ਇੱਧਰ ਨੂੰ ਮੱਥਾ ਟੇਕ ਲਓ, ਇੱਥੇ ਟੇਕ ਲਓ, ਅੱਜ ਕੱਲ੍ਹ ਵਾਲਾ ਬੱਚਾ ਪੁੱਛਦਾ ਵੀ ਕਿਉਂ ਟੇਕਣਾ ਹੈ, ਕਾਲਜ ਵਿੱਚ ਗੱਲ ਚੱਲਦੀ ਹੈ ਵੀ ਤੁਸੀਂ ਕਿਉਂ ਟੇਕਦੇ ਹੋ, ਇਹਦਾ ਮਤਲਬ ਕੀ ਹੈ, ਅੱਜ ਕੱਲ੍ਹ ਬੱਚੇ ਪੁੱਛਦੇ ਨੇ, ਪਹਿਲਾਂ ਨਹੀਂ ਸੀ ਇੱਦਾਂ, ਹੁਣ ਪੜ੍ਹ ਗਏ। ਹੁਣ ਬੇਬੇ ਕੀ ਕਹਿੰਦੀ ਹੈ ਦੀਵਾਲੀ ਵਾਲੇ ਦਿਨ, ਆਹ ਚੱਕ ਪੁੱਤ ਥਾਲੀ 'ਚ ਧਰਤੇ ਦੀਵੇ, ਆਹ ਦੀਵਾ ਜਗਾਈ ਗੁਰਦੁਆਰੇ, ਆਹ ਇੱਕ ਨਿਸ਼ਾਨ ਸਾਹਿਬ ਤੇ ਧਰਦੀ, ਅੱਛਾ ਆਹ ਫਲਾਣੀ ਪੀਰ ਦੇ ਧਰਦੀ, ਠੀਕ ਹੈ ਆਹ ਗੁੱਗੇ ਦੀ ਮਾੜੀ ਤੇ ਰੱਖਦੀ, ਠੀਕ ਹੈ ਆਹ ਫਲਾਣੇ ਖੇਤ ਵਾਲੇ ਬਾਬੇ ਤੇ ਰੱਖੀ, ਠੀਕ, ਆਹ ਇੱਕ ਰੂੜੀ ਤੇ ਵੀ ਰੱਖਦੀ, ਉੱਥੇ ਵੀ ਰੱਖਦੀ, ਇੰਨੇ ਦੀਵੇ ਫੜਾਤੇ। ਬੇਬੇ ਇਹ ਕੀ, ਇਹਨੂੰ ਵੀ ਖੁਸ਼ ਕਰਨਾ, ਆਪਣੀ ਉਹ ਇੱਕ ਸਤੀ ਮਾਤਾ ਉਹ ਦੇਵੀ ਦੀ ਵੀ ਬਣੀ ਉੱਥੇ, ਉੱਥੇ ਵੀ ਰੱਖ ਕੇ ਆਈ। ਉਹ ਆਪ ਕਹਿੰਦਾ ਚੱਕ ਥਾਲੀ, ਮੇਰੇ ਤੋਂ ਇੰਨੇ ਬਾਬੇ ਨਹੀਂ ਮਨਾਏ ਜਾਣੇ, ਸਾਥੋਂ ਨਹੀਂ ਮਨਾਏ ਜਾਂਦੇ, ਧਰਮ ਤੋਂ ਹੀ ਦੂਰ ਚਲੇ ਜਾਂਦੇ ਨੇ। ਫਿਰ ਆਪਾਂ ਚੀਕਾਂ ਮਾਰਦੇ ਹਾਂ ਸਾਡੇ ਨਿਆਣੇ ਵਿਗੜ ਗਏ, ਸਾਡੇ ਨਿਆਣੇ ਧਰਮੀ ਨਹੀਂ ਬਣਦੇ, ਬਣਨਗੇ ਕਿਵੇਂ ਤੇਰੇ ਵਾਲਾ ਧਰਮ ਇੰਨੇ ਥਾਵਾਂ ਤੇ, ਕੋਈ ਇਹਦਾ ਮਤਲਬ ਵੀ ਹੈ ਪਤਾ ਨਹੀਂ। ਬੱਚਾ ਪੜ੍ਹਿਆ ਲਿਖਿਆ ਜਾਂ ਫਿਰ ਅਨਪੜ੍ਹ ਰੱਖਦੇ ਜੇ ਪਿੱਛੇ ਲਾਉਣਾ ਸੀ, ਪੜ੍ਹਨੇ ਪਾ ਤੇ ਵੱਡੇ ਕਾਲਜਾਂ ਚ, ਫਿਰ ਆ ਕੇ ਸਾਨੂੰ ਪੁੱਛਣਗੇ ਕੀ ਜਵਾਬ ਦੇਵਾਂਗੇ, ਫਿਰ ਜਵਾਬ ਨਹੀਂ ਆਉਣਾ ਕੋਈ, ਫਿਰ ਟੁੱਟਣਗੇ ਧਰਮ ਨਾਲੋਂ ਸਿੱਖੀ ਨਾਲੋਂ। ਇਸ ਕਰਕੇ ਬੇਨਤੀ ਕਰ ਰਿਹਾ, ਪਹਿਲਾਂ ਵਾਲਾ ਸਮਾਂ ਨਹੀਂ। ਮੈਂ ਇਹ ਬਹੁਤ ਵਾਰ ਕਹਿੰਦਾ ਹੁੰਦਾ ਹੈ ਕਿ ਖੇਤ ਵਿੱਚ ਖੜਾ ਹੈ ਬਾਪੂ, ਪੁੱਤ ਨੂੰ ਕਹਿੰਦਾ ਪੁੱਤ ਆਹ ਜਿਹੜਾ ਬਾਬਾ ਹੈ ਨਾ ਬਾਹਲਾ ਹੀ ਤਕੜਾ ਹੈ, ਵੇਖੀ ਕਿਤੇ ਇੱਥੇ ਤੇ ਨੇੜੇ ਵੀ ਨਾ ਆਇਆ ਕਰ, ਪਰ ਦੂਰੋਂ ਹੀ ਮੱਥਾ ਟੇਕ ਲਈਦਾ ਆਪਾਂ ਇੱਥੇ, ਇਹ ਤੇ ਨਾ ਜੇ ਮਾੜੀ ਜਿਹੀ ਬੇਅਦਬੀ ਆਪਾਂ ਕਰਤੀ, ਇਹ ਨਹੀਂ ਪਤਾ ਵੀ ਆਪਣਾ ਸਾਰਾ ਕੰਮ ਹੀ ਪੁੱਠਾ ਪਾ ਦੇ ਤੇ ਲੱਤਾਂ ਤੋੜ ਦਿੰਦਾ ਰਾਤ ਤੱਕ। ਅੱਛਾ ਬੱਚਾ ਕਾਲਜ 'ਚ ਪੜ੍ਹਦਾ ਹੈ, ਕਹਿੰਦਾ ਅੱਛਾ ਬਾਪੂ, ਕਹਿੰਦੇ ਹਾਂ ਇਹਨੇ ਨੂੰ ਕੁੱਤਾ ਆ ਗਿਆ ਫਿਰਦਾ ਫਿਰਦਾ। ਹੁਣ ਕੁੱਤੇ ਨੂੰ ਕੀ ਪਤਾ ਵੀ ਖੰਭਾ ਹੈ ਕਿ ਬਾਬੇ ਦੀ ਜਗ੍ਹਾ, ਉਹਨੇ ਤਾਂ ਵੇਖਿਆ ਹੀ, ਬਸ ਚਲੋ ਅੱਗੇ ਤੁਸੀਂ ਸਮਝ ਗਏ ਵੀ ਉਹਨੇ ਕੀ ਕੀਤਾ। ਤੇ ਉਹ ਪਿਓ ਪੁੱਤਰ ਵੱਲ ਵੇਖੇ, ਹੁਣ ਵੇਖੋ ਹਾਸੇ 'ਚ ਨਾ ਪਾਇਓ, ਗੱਲ ਸੀਰੀਅਸ ਹੈ ਕੋਈ, ਆਪਾਂ ਇਹ ਨਹੀਂ, ਉਹ ਪਿਓ ਪੁੱਤਰ ਵੱਲ ਵੇਖਦਾ, ਪੁੱਤਰ ਪਿਓ ਵੱਲ ਵੇਖਦਾ, ਉਹ ਕਹਿੰਦੇ ਤੂੰ ਤੇ ਕਹਿੰਦਾ ਸੀ ਵੀ ਲੱਤਾਂ ਤੋੜ ਦਿੰਦਾ, ਕੁੱਤਾ ਆਪਣਾ 12-13 ਸਾਲ ਦਾ ਬੁੱਢਾ ਹੋਇਆ ਪਿਆ, ਇਹ ਤੇ ਮਰਿਆ ਹੀ ਨਹੀਂ ਅੱਜ ਤੱਕ, ਇਹ ਤੇ ਮਰਿਆ ਹੀ ਨਹੀਂ, ਫਿਰ ਕੀ ਜਵਾਬ ਦੇਵੇਗਾ ਉਸ ਵੇਲੇ, ਬੱਚੇ ਨੂੰ ਕੀ ਜਵਾਬ ਦੇਵੇਗਾ, ਕਿਉਂ ਟੇਕਦਾ ਮੱਥਾ ਪਤਾ ਹੀ ਨਹੀਂ। ਤੁਸੀਂ ਸਾਡੇ ਤੇ ਸਵਾਲ ਕਰੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦਾ ਹੈ, ਸਾਡਾ ਜਵਾਬ ਇਹ ਹੈ ਵੀ ਤਾਂ ਮੱਥਾ ਟੇਕਨੇ ਆ, ਇਹੋ ਜਿਹੇ ਬਚਨ ਨਹੀਂ ਸੁਣਾਏ ਕਿਸੇ ਨੇ। ਜਿਹੜਾ ਚੱਜ ਸਾਨੂੰ ਇਹ ਸਿਖਾਉਂਦੇ ਨੇ, ਸਿਖਾਇਆ ਹੀ ਨਹੀਂ ਕਿਸੇ ਨੇ, ਅਸੀਂ ਤਾਂ ਮੱਥਾ ਟੇਕਿਆ, ਤਾਂ ਇਸ ਗਿਆਨ ਨੂੰ ਇਸ ਨੌਲੇਜ ਨੂੰ ਇਸ ਸਿੱਖਿਆ ਨੂੰ ਚੌਰ ਹੋ ਰਿਹਾ, ਚੰਦੋਏ ਥੱਲੇ ਰੱਖਿਆ, ਛਤਰ ਝੁੱਲਦਾ, ਤਖ਼ਤ ਤੇ ਬਿਰਾਜਮਾਨ ਨੇ, ਮੱਥੇ ਟੇਕਦੇ ਆ, ਤਾਂ ਟੇਕਦੇ ਆ, ਇਹੋ ਜਿਹੇ ਬਚਨ ਨਹੀਂ ਸੁਣਾਏ ਕਿਸੇ ਨੇ, ਤਾਂ ਮੱਥਾ ਟੇਕਿਆ। ਹੁਣ ਕਬਰਾਂ ਬੜੀਆਂ ਮਸਾਣੀਆਂ ਤੇ ਫਿਰਦਾ ਹੈ, ਜਵਾਬ ਕੋਈ ਹੈ ਨਹੀਂ, ਕਾਹਦੇ ਲਈ ਭਟਕੀਏ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ, ਭੂਲ ਨਾ ਮਾਨੈ, ਭੁੱਲ ਕੇ ਵੀ ਨਹੀਂ ਕਹਿੰਦੇ ਮੰਨਣਾ। ਹੁਣ ਮੈਂ ਕਿਹਾ ਵਿੱਚ, ਕਈ ਬੰਦਾ ਅਗਲਾ ਕਹਿੰਦਾ ਲੈ ਸਾਡੇ ਤੇ ਖੇਤ 'ਚ ਬਣਿਆ, ਅਸੀਂ ਕਿਵੇਂ ਢਾਹ ਦਾਂਗੇ, ਤੇ ਐਵੇਂ ਗੱਲਾਂ ਹੀ ਨੇ ਕਈਆਂ ਦੇ ਮਨ 'ਚ ਆ ਰਿਹਾ ਹੋਣਾ ਵੀ ਆਪਣੇ ਤੇ ਆਪਾਂ ਨਹੀਂ ਮੰਨ ਸਕਦੇ, ਆਪਾਂ ਤੇ ਜਾਵਾਂਗੇ, ਅੰਦਰ ਹੀ ਚੱਲੀ ਜਾਂਦਾ ਹੁੰਦਾ ਕਈਆਂ ਦੇ। ਪਰ ਹੁਣ ਗੁਰੂ ਗੋਬਿੰਦ ਸਿੰਘ ਦਾ ਬਚਨ ਆਇਆ ਜਿਹੜਾ ਮੈਂ ਕੀਤਾ ਹੈ, ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਨੇ ਗੋਰ ਮੜੀ ਮੱਟ, ਭੂਲ ਭੁੱਲ ਕੇ ਵੀ ਨਾ ਮੰਨੀ, ਭੂਲ ਨਾ ਮੰਨੈ, ਮੰਨਣਾ ਨਹੀਂ ਭਾਈ ਇਹਨਾਂ ਚੀਜ਼ਾਂ ਨੂੰ। ਹੁਣ ਤੇਰੀਆਂ ਲੱਤਾਂ ਭਾਰ ਚੱਲਣਗੀਆਂ ਵੀ ਕਲਗੀਆਂ ਵਾਲੇ ਨਾਲ ਮੱਥਾ ਲਾ ਲੈਣਾ, ਗੁਰੂ ਗੋਬਿੰਦ ਸਿੰਘ ਅੱਗੇ ਤੇ ਮੱਥਾ ਟੇਕਾਂਗੇ ਹੀ, ਜੇ ਮੱਥਾ ਨਹੀਂ ਟੇਕਦਾ ਬਚਨ ਨਹੀਂ ਮੰਨਣਾ ਫਿਰ ਮੱਥਾ ਟੇਕਣ ਦਾ ਕੀ ਫਾਇਦਾ। ਤਾਂ ਬੇਨਤੀ ਕਰ ਰਿਹਾ ਭਾਈ, ਆਪਾਂ ਨੂੰ ਸਤਿਗੁਰਾਂ ਦੇ ਬਚਨ ਮੰਨਣੇ ਚਾਹੀਦੇ ਨੇ, ਤੇ ਜਿਹੜੇ ਗੁਰਸਿੱਖ ਸੁਣਿਓ, ਅੱਤ ਦੀ ਗਰੀਬੀ ਹੈ, ਖਾਣ ਨੂੰ ਕੁਛ ਨਹੀਂ, ਪਾਣ ਨੂੰ ਕੁਛ ਨਹੀਂ, ਰਹਿੰਦੇ ਥਲਾਂ ਚ, ਛਾਤੀ ਹੈ ਨਹੀਂ, ਆ ਪੰਚਮ ਪਾਤਸ਼ਾਹ ਦਾ ਬਚਨ ਸੁਣ ਕੇ ਵੇਖੋ, ਇਹ ਕੋਹ ਨੇ ਜਿਹੜੇ ਜੁੜੇ ਹੋਏ ਨੇ, ਇਹ ਕੋਹ ਨੇ ਜਿਹੜੇ ਟੁੱਟੇ ਹੋਏ ਨੇ, ਟੁੱਟੇ ਹੋਏ ਮੌਜਾਂ ਕਰਦੇ ਨੇ, ਜੁੜੇ ਹੋਏ ਵੇਖਣ ਨੂੰ ਗਰੀਬ ਨੇ, ਪਰ ਮਹਾਰਾਜ ਕਹਿੰਦੇ ਸਾਡੀਆਂ ਨਜ਼ਰਾਂ ਚ ਗਰੀਬ ਨੇ, ਇਹ ਅਮੀਰ ਨੇ, ਜੁੜਿਆ ਹੋਇਆ ਰੰਗਿਆ ਹੋਇਆ ਹੈ ਭਾਈ। ਵੇਖੋ ਮਹਾਰਾਜ ਜੀ ਦਾ ਬਚਨ, ਹਾਂਜੀ,
ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰੇ,
ਅਸਥਲ ਸੋਇਨ ਚਵਾਰੇ, ਉਹ ਥਲ ਚਵਾਰਿਆਂ ਵਰਗੇ ਨੇ, ਰਹਿੰਦਾ ਥਲਾਂ ਚ, ਅਸਥਲ ਜਿੱਤੇ ਕੋਈ ਫਸਲ ਨਾ ਹੋ ਸਕਦੀ ਹੋਵੇ, ਉਜਾੜ ਥਾਂ ਬੀਆਬਾਨ ਹੈ ਅਸਥਲ, ਪਰ ਸੋਹਣਾ ਚਵਾਰਾ ਹੀ ਲੱਗਦਾ ਹੈ। ਪਰ ਜਿੱਥੇ ਨਾਮ ਜਪਿਆ ਜਾਂਦਾ ਭਾਵ ਸੱਚ ਹੈ, ਜਿੱਥੇ ਸੱਚੇ ਨੇ ਜਿਹੜੇ, ਉਹ ਸੋਹਣੇ ਲੱਗਦੇ ਨੇ, ਅੰਦਰੋਂ ਵੀ ਹਰੇ ਭਰੇ ਹੈ ਬਾਹਰੋਂ ਵੀ ਹਰੇ ਭਰੇ, ਅੰਦਰ ਹਿਰਦਾ ਸ਼ਾਂਤ ਹੈ। ਤੇ ਜਿੱਥੇ ਨਾਮ ਨਹੀਂ, ਅੱਗੇ ਵੇਖੋ,
ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ,
ਨਗਰ ਦਾ ਮਤਲਬ ਹੈ ਵਸਦਾ ਥਾਂ, ਅਸਥਲ ਦਾ ਮਤਲਬ ਹੈ ਉਜਾੜ ਥਾਂ, ਉਜਾੜ ਚਵਾਰਿਆਂ ਵਰਗਾ ਲੱਗਦਾ ਹੈ। ਤੇ ਜਿੱਥੇ ਸੱਚ ਨਾ ਹੋਵੇ, ਸਹੀ ਗਿਆਨ ਨਾ ਹੋਵੇ ਜਿਹੜੇ ਘਰਾਂ ਚ, ਉਹ ਕਹਿੰਦੇ ਉਜਾੜ ਲੱਗਦਾ ਹੈ, ਹੈ ਤੇ ਨਗਰ ਵਸਦਾ ਥਾਂ, ਪਰ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਪੁੱਛੋ ਉਜਾੜ ਹੈ, ਉਜਾੜ ਉਜਾੜ ਹੈ ਜਿੱਥੇ ਸੱਚ ਨਾ ਹੋਵੇ, ਜਿਹੜੇ ਘਰਾਂ ਚ ਸੱਚ ਨਾ ਹੋਵੇ, ਜਿਹੜੇ ਹਿਰਦਿਆਂ ਚ ਸੱਚ ਨਾ ਹੋਵੇ, ਉਜਾੜ ਹੈ, ਹਿਰਦਾ ਸ਼ਾਂਤ ਨਹੀਂ ਉਜਾੜ। ਹਾਂਜੀ,
ਹਰ ਰੁੱਖੀ ਰੋਟੀ ਖਾਏ ਸਮਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ,
ਜਿਹੜਾ ਰੁੱਖੀ ਰੋਟੀ ਖਾ ਕੇ, ਆ ਸ਼ਬਦ ਧਿਆਨ ਨਾਲ ਸੁਣਿਓ, ਰੁੱਖੀ ਰੋਟੀ ਖਾ ਕੇ ਪਰਮਾਤਮਾ ਨੂੰ ਸੰਭਾਲਦਾ, ਨਾਮ ਸੰਭਾਲਦਾ, ਜੁੜਿਆ ਰਹਿੰਦਾ ਸੱਚ ਨਾਲ, ਛੱਡਦਾ ਨਹੀਂ ਸੱਚ ਦਾ ਪੱਲਾ, ਸੰਭਾਲ ਕੇ ਰੱਖਦਾ ਹੈ ਰੁੱਖੀ ਰੋਟੀ ਖਾ ਕੇ ਵੀ, ਕਹਿੰਦੇ ਪਰਮਾਤਮਾ ਫਿਰ ਉਹਨੂੰ ਅੰਦਰ ਬਾਹਰ ਹਰ ਵੇਲੇ ਭਾਵ ਉਹਦੇ ਤੇ ਬਖਸ਼ਿਸ਼ ਕਰਦਾ ਰਹਿੰਦਾ ਹਰ ਵੇਲੇ, ਜਿਹੜਾ ਨਾਮ ਸੰਭਾਲਦਾ। ਰੁੱਖੀ ਰੋਟੀ ਦਾ ਮਤਲਬ ਹੈ ਹੱਕ ਦੀ ਰੋਟੀ, ਭਾਵੇਂ ਰੁੱਖੀ ਹੋਵੇ, ਜਿਵੇਂ ਕਹਿੰਦੇ ਨਾ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ, ਜਿੰਨਾ ਖਾਧੀ ਘਣੇ ਸਹਿਣਗੇ, ਫਿਰ ਬੋਲੋ ਘਣੇ ਸਹਿਣਗੇ। ਕਹਿੰਦੇ ਦੋ ਨੰਬਰ ਦੀ ਕਮਾਈ ਭਾਵ ਚੋਪੜੀ ਹੋਵੇ, ਜਿਹੜੇ ਚੋਪੜੀ ਦੋ ਨੰਬਰ ਦੀ ਕਮਾਈ ਕਰਕੇ ਚੋਪੜ ਕੇ ਖਾ ਲੈਣਗੇ, ਕਹਿੰਦੇ ਦੁਖੀ ਹੋਣਗੇ। ਪਰ ਰੁੱਖੀ ਦਾ ਮਤਲਬ ਹੈ ਕਾਠ ਕੀ ਦਾ ਮਤਲਬ ਹੈ ਲੱਕੜ ਵਰਗੀ ਹੋ ਜੇ ਭਾਵੇਂ, ਪਰ ਹੋਵੇ ਲੱਕੜ ਵਰਗੀ ਹੁੰਦੀ, ਹੁਣ ਜਿਹੜੀ ਰੁੱਖੀ ਮਿੱਸੀ ਜਿਹੜੀ ਖਾਣੀ ਹੈ, ਕਾਠ ਵਰਗੀ ਹੋਈ ਪਈ ਹੈ, ਕਹਿੰਦੇ ਲੱਕੜ ਵਰਗੀ ਆਕੜ ਕੇ ਰੋਟੀ, ਪਰ ਹੈ ਹੱਕ ਦੀ, ਹੱਕ ਦੀ ਹੈ, ਫਰੀਦਾ ਰੋਟੀ ਮੇਰੀ ਕਾਠ ਕੀ, ਹੱਕ ਦੀ ਹੈ ਨਾ, ਕਾਠ ਵਰਗੀ ਹੈ, ਇਹ ਚੰਗੀ ਹੈ। ਪਰ ਜੇ ਦੋ ਨੰਬਰ ਦਾ ਪੈਸਾ ਹੈ, ਕਮਾਈ ਦੋ ਨੰਬਰ ਦੀ ਹੈ, ਤੇ ਹੈ ਚੋਪੜੀ, ਕਹਿੰਦੇ ਇਹ ਖਾ ਕੇ ਤੇ ਜਿੰਦ ਔਖੀ ਹੋਏਗੀ, ਇਹਨੇ ਕੋਈ ਅੰਦਰ ਸ਼ਾਂਤੀ ਨਹੀਂ ਆਏਗੀ ਇਹਦੇ ਨਾਲ। ਦੋ ਨੰਬਰ ਦੀ ਕਮਾਈ ਵਾਲੀ ਚੋਪੜੀ ਮਾੜੀ ਹੈ, ਇਹ ਭਾਵ ਆਪਾਂ ਸਮਝਣਾ ਹੈ ਵੀ ਦੋ ਨੰਬਰ ਦੀਆਂ ਤੇ ਚੋਪੜੀਆਂ ਵੀ ਭੈੜੀਆਂ ਲੱਗਦੀਆਂ ਨੇ, ਉਹ ਸੁਖੀ ਨਹੀਂ ਕਰ ਸਕਦੀਆਂ ਅੰਦਰ ਨੂੰ। ਰੁੱਖਾ ਹੀ ਖਾ ਲਵੇ ਬੰਦਾ, ਥੋੜਾ ਖਾ ਲਵੇ, ਪਰ ਹੱਕ ਦਾ ਹੋਵੇ, ਹੱਕ ਦਾ। ਇੱਥੇ ਇਸ ਕਰਕੇ ਮਹਾਰਾਜ ਦਾ ਇਹ ਬਚਨ ਹੈ ਵੀ ਰੁੱਖੀ ਖਾ ਕੇ ਵੀ ਜਿਹੜਾ ਸੰਭਾਲਦਾ ਨਾਮ ਨੂੰ, ਕਹਿੰਦੇ ਪਰਮਾਤਮਾ ਫਿਰ ਉਹਨਾਂ ਦੀ ਸੰਭਾਲ ਕਰਦਾ। ਤੇ ਦੂਜੀ ਪੰਕਤੀ ਸੁਣਿਓ, ਪਹਿਲਾਂ ਜਿਵੇਂ ਚਵਾਰੇ ਇੱਕ ਪਾਸੇ ਥਲ ਅਸਥਲ, ਇੱਥੇ ਮਹਾਰਾਜ ਬਚਨ ਕਰਦੇ ਨੇ ਇੱਕ ਪਾਸੇ ਉਹ ਨੇ ਜਿਹੜੇ ਰੁੱਖੀ ਖਾਂਦੇ ਨੇ ਪਰਮਾਤਮਾ ਨਾਲ ਜੁੜੇ ਆ, ਪਰ ਦੂਜੇ ਉਹ ਨੇ ਜਿਹੜੇ ਖਾ ਖਾ ਬਦ ਫੈਲੀਆਂ ਕਰਦੇ ਨੇ। ਅਗਲੀ ਪੰਕਤੀ ਸੁਣ,
ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ,
ਇੱਕ ਉਹ ਨੇ ਜਿਹੜੇ ਜੁੜੇ ਹੋਏ ਨਹੀਂ ਨੇ, ਖਾ ਖਾ ਕੇ ਬਦ ਫੈਲੀਆਂ ਕਰਦੇ ਨੇ, ਉਹਨਾਂ ਨੇ ਤੇ ਜਾਣੋ ਇੱਦਾਂ ਜਾਣੋ ਵੀ ਖਾ ਖਾ ਬਦ ਫੈਲੀਆਂ ਨਹੀਂ ਕੀਤੀਆਂ, ਆਪਣੇ ਲਈ ਆਪ ਹੀ ਜ਼ਹਿਰ ਦੀ ਵਾੜੀ ਬੀਜ ਲਈ। ਕੋਈ ਬੰਦਾ ਜ਼ਹਿਰ ਬੀਜਦਾ ਆਪਣੇ ਖਾਣ ਲਈ, ਆਪ ਹੀ ਜ਼ਹਿਰ ਬੀਜਦਾ ਕੋਈ, ਪਰ ਮਾਫ ਕਰਨਾ ਜੀ ਆਪਾਂ ਬੀਜੀ ਹੋਈ। ਜਿਹੜੇ ਬੰਦੇ ਖਾ ਖਾ ਕੇ ਬਦਫੈਲੀਆਂ ਹੀ ਕਰਦੇ ਨੇ ਉਹ ਜ਼ਹਿਰ ਬੀਜਦੇ ਨੇ। ਇੱਕ ਰੁੱਖੀ ਖਾ ਕੇ ਜੁੜਿਆ ਰਹਿੰਦਾ, ਰੁੱਖੀ ਖਾ ਕੇ ਪਰਮਾਤਮਾ ਨਾਲ ਜੁੜਿਆ ਹੋਇਆ ਤੇ ਇੱਕ ਉਹ ਹੈ ਜਿਹਨੇ ਖਾ ਖਾ ਕੇ ਬਦਫੈਲੀਆਂ ਕਰਨੀਆਂ ਨੇ। ਖਾਣਾ ਹਿਸਾਬ ਨਾਲ ਚਾਹੀਦਾ, ਸਿਹਤ ਦਾ ਸਿਸਟਮ ਠੀਕ ਰਹਿੰਦਾ, ਪਰ ਖਾ ਕੇ ਪਰਮਾਤਮਾ ਨਾਲ ਜੁੜੇ ਰਹੀਏ। ਪਰ ਖਾ ਖਾ ਕੇ ਜੇ ਬਦਫੈਲੀਆਂ ਕਰਾਂਗੇ ਫਿਰ ਆਪਣੇ ਹੱਥਾਂ ਨਾਲ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਨ ਵਾਲੀ ਗੱਲ ਹੈ। ਹੁਣ ਏਦਾਂ ਦੇ ਕਈ ਲੋਕ ਹੈ ਨੀ ਵੀ ਚਾਰ ਪੈਸੇ ਵੀ ਕੋਲ ਨੇ, ਜਵਾਨੀ ਵੀ ਹੈ, ਵਕਾਰਾਂ ਨੂੰ ਸੱਦਣ ਦੀ ਲੋੜ ਹੀ ਨਹੀਂ ਪੈਂਦੀ, ਕਹਿੰਦੇ ਆਪੇ ਹੀ ਆ ਜਾਂਦੇ, ਵਕਾਰ ਆਪੇ ਹੀ ਆ ਜਾਂਦੇ। ਤਾਂ ਕਰਕੇ ਧਿਆਨ ਇਹ ਰੱਖੀਏ ਕਿ ਖਾ ਖਾ ਖਾਣਾ ਮਾੜਾ ਨੀ ਖਾਣਾ ਤੇ ਪਏਗਾ ਹੀ, ਸਰੀਰ ਮਿਲਿਆ, ਪਰ ਖਾ ਖਾ ਕੇ ਬਦਫੈਲੀਆਂ ਨਾ ਕਰੀਏ। ਰੋਟੀ ਤੇ ਸਭ ਨੂੰ ਖਾਣੀ ਪਏਗੀ, ਰੋਟੀ ਬਿਨਾਂ ਤੇ ਨਹੀਂ ਨਾ ਬਚਿਆ ਜਾਏਗਾ। ਭਾਵੇਂ ਕੋਈ ਹੋਵੇ ਗੁਰਮੁਖ ਹੈ ਮਨਮੁਖ ਹੈ, ਰੋਟੀ ਤੇ ਹਰੇਕ ਹੀ ਖਾਏਗਾ, ਪਰ ਖਾ ਕੇ ਕੀਤਾ ਕੀ? ਖਾਣਾ ਖਾਧਾ ਖਾ ਕੇ ਆਪਾਂ ਕੀਤਾ ਕੀ? ਤੇ ਜਿਨ੍ਹਾਂ ਨੇ ਖਾ ਖਾ ਕੇ ਸਿਰਫ ਬਦਫੈਲੀਆਂ ਹੀ ਕਰਨੀਆਂ ਨੇ, ਉਹਨਾਂ ਨੇ ਕਹਿੰਦੇ ਭਾਈ ਜ਼ਹਿਰ ਦੀ ਵਾੜੀ ਬੀਜ ਲਈ, ਅੱਜ ਬੀਜੀ ਹੈ ਫਿਰ ਖਾਣਾ ਵੀ ਪਏਗਾ, ਜਿਹਾ ਬੀਜੇ ਸੋ ਲੁਣੈ ਕਰਮਾ ਸੰਘੜਾ। ਫੇਰ ਜੇ ਅੱਜ ਵਾੜੀ ਬੀਜਣਗੇ ਜ਼ਹਿਰ ਦੀ, ਖਾ ਖਾ ਕੇ ਬਦਫੈਲੀਆਂ ਕਰਨਗੇ, ਫਿਰ ਤੰਗ ਹੋਣਗੇ, ਫਿਰ ਰੱਬੀ ਕਾਨੂੰਨ ਹੈ ਇਹਨੇ ਸਜ਼ਾ ਦੇਣੀ ਹੋਈ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ। ਪਰਮਾਤਮਾ ਕਹਿੰਦੇ ਕਿਰਪਾ ਵੀ ਕਰਦਾ ਹੈ, ਰੁੱਖੀ ਖਾ ਕੇ ਨਾਮ ਸੰਭਾਲੇਗਾ, ਤੇ ਜੇ ਬਦਫੈਲੀਆਂ ਕਰੇਗਾ ਫਿਰ ਕਹਿੰਦੇ ਚੱਕਰੀ ਘੁਮਾ ਦੇਗਾ ਤੇਰੀ। ਚੱਕਰੀ ਘੁਮਾਣੀ ਕਿੱਦਾਂ ਹੋਈ? ਇੱਕ ਹੁਕਮੀ ਸਦਾ, ਫਿਰ ਬੋਲੋ ਇੱਕ ਹੁਕਮੀ ਸਦਾ ਭਵਾਈਆਂ ਹੈ, ਭਵਾ ਭਵੰਟਣੀਆਂ ਦੇ ਦੇਗਾ ਤੇਰੀਆਂ। ਕਿਵੇਂ? ਜਿਵੇਂ ਇਹ ਕਹਿ ਲਓ ਵੀ ਧੋਬੀ ਹੈ ਜਿਹੜਾ ਇੱਧਰ ਦੀ ਘੁਮਾ ਕੇ ਐ ਮਾਰਦਾ ਜ਼ੋਰ ਨਾਲ ਪਟਕਾ ਕੇ, ਇੱਧਰੋਂ ਘੁਮਾ ਕੇ ਫਿਰ ਮਾਰਦਾ, ਉਹਦਾ ਵੈਰ ਥੋੜਾ ਕੱਪੜੇ ਨਾਲ, ਕੱਪੜੇ ਦੀ ਮੈਲ ਕੱਢਦਾ ਵੈਰ ਤੇ ਥੋੜਾ, ਕੱਪੜੇ ਨਾਲ ਵੈਰ ਥੋੜਾ, ਕੱਪੜੇ ਦੀ ਮੈਲ ਕੱਢਦਾ ਹੈ। ਏਦਾਂ ਕਈ ਜਿਹੜੇ ਬਾਣੀ ਨੂੰ ਸੁਣ ਸਮਝ ਕੇ ਨਹੀਂ ਨਾ ਪੱਲੇ ਬੰਨਦੇ, ਫਿਰ ਪਰਮਾਤਮਾ ਕਈ ਵਾਰੀ ਉਹਦੀ ਮੈਲ ਕੱਢਣ ਲਈ ਪਟਕਾ ਪਟਕਾ ਮਾਰਦਾ, ਫਿਰ ਕਈ ਵਾਰੀ ਪਟਕਾ ਪਟਕਾ ਕੇ ਮਾਰਨ ਨਾਲ ਤਾਂ ਮੈਲ ਨਿਕਲਦੀ ਹੈ। ਆਖੋ ਸਤਨਾਮ। ਜਿਨ੍ਹਾਂ ਨੂੰ ਤੰਦ ਮੈਲ ਪਈ ਹੋਵੇ ਫਿਰ ਥਾਪਿਆਂ ਦੀ ਲੋੜ ਉਹਨਾਂ ਨੂੰ ਹੀ ਹੈ। ਜਿਵੇਂ ਹੁਣ ਮੰਨ ਲਓ ਕੱਪੜਾ ਇੱਕ ਵਾਰੀ ਧੋਤਾ ਨਹੀਂ ਸਾਫ਼ ਹੋਇਆ, ਬੀਬੀਆਂ ਨੇ ਦੂਜੀ ਵਾਰੀ ਧੋਤਾ, ਨਾ ਸਾਫ਼ ਹੋਵੇ ਫਿਰ ਕੀ ਬੀਬੀਆਂ ਕਰਦੀਆਂ ਨੇ? ਕਹਿੰਦੇ ਚੱਕ ਲਓ ਥਾਪਾ, ਤਿੰਨ ਵਾਰੀ ਧੋ ਲਿਆ ਮੈਲ ਨਿਕਲੀ ਨੀ, ਫਿਰ ਥਾਪੇ ਨਾਲ ਕੁੱਟਦੀਆਂ ਨੇ। ਆਪਾਂ ਆ ਨਾ ਜਿਹੜੇ, ਆਪਾਂ ਤੇ ਥਾਪਿਆਂ ਵਾਲੇ ਹਾਂ ਭਾਈ, ਆਪਾਂ ਹੌਲੀ ਹੌਲੀ ਜਿਹੜੀ ਉਹ ਗੱਚ ਕਸਾਂਦੀਆਂ ਨੇ ਨਾ ਗਾਚੀ, ਉਹਦੇ ਨਾਲ ਨਹੀਂ ਆਪਾਂ ਠੀਕ ਹੋਣੇ। ਆਪਾਂ ਨੂੰ ਫਿਰ ਥਾਪਿਆਂ ਦੀ ਲੋੜ ਪੈਂਦੀ ਹੈ, ਤੇ ਕੱਢਦਾ ਕਹਿੰਦੇ ਪਰਮਾਤਮਾ ਮੈਲ, ਕਈਆਂ ਦੀ ਥਾਪਿਆਂ ਨਾਲ ਵੀ ਕੱਢਦਾ। ਪਰ ਵਿਰੋਧ ਪਰਮਾਤਮਾ ਵੈਰੀ ਨਹੀਂ ਕਿਸੇ ਦਾ, ਵੈਰੀ ਤੇ ਸਾਡੇ ਐਬ ਨੇ, ਜਦੋਂ ਐਬ ਕੱਢਣੇ ਹੁੰਦੇ ਨੇ ਫਿਰ ਥਾਪੇ ਮਾਰਦਾ। ਹੁਣ ਧੋਬੀ ਦਾ ਵੈਰ ਥੋੜਾ ਕੱਪੜੇ ਨਾਲ, ਉਹਨੇ ਕੁੱਟਣਾ ਹੈ, ਉਹਨੂੰ ਵੈਰ ਥੋੜਾ ਕਰਦਾ, ਉਹ ਕਹਿੰਦੇ ਖੜ ਜਾ ਤੈਨੂੰ ਭਲਾ ਕਰਦਾ ਤੇਰਾ ਮੈਂ। ਤੁਸੀਂ ਮੈਨੂੰ ਦੱਸੋ ਨਿਆਣਿਆਂ ਨੂੰ ਜਦੋਂ ਕਈ ਵਾਰੀ ਆਪਾਂ ਕੁੱਟ ਕੱਟ ਦਿੰਦੇ, ਅੱਜ ਕੱਲ੍ਹ ਤੇ ਚਲੋ ਅੱਜ ਕੱਲ੍ਹ ਨਹੀਂ ਨਿਆਣਿਆਂ ਨੂੰ ਕੁੱਟਦੇ, ਪਹਿਲੇ ਵਾਲੇ ਪਹਿਲਾਂ ਹੀ ਖਾ ਗਏ ਕੁੱਟਾਂ, ਅੱਜ ਕੱਲ੍ਹ ਵਾਲੇ ਨਹੀਂ ਖਾਂਦੇ। ਅੱਜ ਕੱਲ੍ਹ ਤੇ ਟੀਚਰ ਨਿਆਣੇ ਨੂੰ ਕੁਝ ਕਹਿੰਦੇ ਬਾਹਰ ਹੀ ਘੇਰ ਲੈਂਦੇ ਨੇ, ਕਹਿੰਦੇ ਉੱਥੇ ਕੀ ਬੋਲਦਾ ਸੀ। ਏਦਾਂ ਕਰਦੇ ਨੇ ਨਿਆਣੇ, ਅਖਬਾਰਾਂ 'ਚ ਖਬਰਾਂ ਛਪਦੀਆਂ ਨੇ ਵੀ ਸਟੂਡੈਂਟਾਂ ਨੇ ਟੀਚਰ ਕੁੱਟਤਾ। ਇਹ ਤੇ ਪੁਰਾਣੇ ਆਪਾਂ ਹੀ ਸੀ ਜਿਹੜੇ ਕਈ ਵਾਰੀ ਖੜੇ ਰਹਿੰਦੇ ਸੀ ਵੀ ਕੋਈ ਚਪੇੜ ਮਾਰ ਗਿਆ, ਕੋਈ ਡੰਡੇ ਲਵੇ, ਹੁਣ ਕਿੱਥੇ ਖਾਂਦੇ ਨੇ? ਹੁਣ ਬਦਲ ਗਿਆ ਜ਼ਮਾਨਾ, ਸਮਾਂ ਬਦਲ ਗਿਆ। ਪਰ ਹੁਣ ਵੇਖੋ ਨਾ, ਮਾਂ ਪਿਓ ਬੱਚਿਆਂ ਨੂੰ ਕੁੱਟਦੇ ਨੇ, ਕਿਉਂ ਕੁੱਟਦਾ ਹੈ? ਬੱਚਿਆਂ ਨੂੰ ਕਿਉਂ ਕੁੱਟਦੇ ਹੋ ਬਈ? ਆਪਾਂ ਇਹੀ ਕਹਾਂਗੇ ਵੀ ਇਹਦੇ ਭਲੇ ਲਈ ਕੁੱਟਦਾ। ਕਈ ਵਾਰੀ ਫਿਰ ਪਰਮਾਤਮਾ ਵੀ ਇਦਾਂ ਹੀ ਕਰਦਾ ਹੈ, ਚੱਕਰੀ ਘੁੰਮੀ ਪਈ ਹੁੰਦੀ ਹੈ, ਉਹ ਮੈਲ ਕੱਢਦਾ ਹੈ। ਤਾਂ ਕਰਕੇ ਮੇਰੀ ਬੇਨਤੀ ਇਹ ਹੈ ਕਿ ਬਾਣੀ ਨਾਲ ਜੁੜ ਕੇ ਆਪਾਂ ਸਾਰੇ ਸਤਿਗੁਰਾਂ ਨੂੰ ਬਾਣੀ ਨੂੰ ਸਮਝ ਕੇ ਬਸ ਹੌਲੀ ਹੌਲੀ ਆਪਣੇ ਮਨ ਦੀ ਮੈਲ ਹੌਲੀ ਹੌਲੀ ਭਰੀਏ। ਮਤ ਪਾਪਾਂ ਕੈ ਸੰਗ ਉਹ ਧੋਪੈ, ਇਹਨੂੰ ਕੱਢ ਲਈ ਤਾਂ ਜੋ ਫਿਰ ਥਾਪਿਆਂ ਦੀ ਲੋੜ ਨਾ ਪਵੇ ਪਰਮਾਤਮਾ। ਹੁਣ ਜੇ ਵੇਖੋ ਨਾ, ਭਾਵੇਂ ਕੋਈ ਬਾਬਾ ਵੀ ਕਿਉਂ ਨਾ ਹੋਵੇ, ਆਸਾ ਰਾਮ ਨੂੰ ਹੁਣ ਥਾਪਿਆਂ ਦੀ ਲੋੜ ਪੈਗੀ? ਵੇਖੋ ਰਾਮਪਾਲ ਨੂੰ ਥਾਪਿਆਂ ਦੀ ਲੋੜ ਨਹੀਂ ਪੈਗੀ, ਇੱਕ ਹੋਰ ਸਲਵਾਰਾਂ ਜੀਆਂ ਪਾਈ ਫਿਰਦੇ, ਇਹਨੂੰ ਵੀ ਥਾਪਿਆਂ ਦੀ ਲੋੜ ਹੈ। ਹੁਣ ਇਹੀ ਹੋਏਗਾ ਕੀ ਕਰਨ ਪਰਮਾਤਮਾ, ਫਿਰ ਕਰੇਗਾ ਹੀ ਕੁਛ। ਕਈ ਏਦਾਂ ਦੇ ਵੀ ਜ਼ਿਆਦਾ ਜਦੋਂ ਤੰਦਮੈਲ ਹੋ ਜਾਏ ਫਿਰ ਥਾਪਿਆਂ ਦੀ ਲੋੜ ਪੈਂਦੀ, ਜਦੋਂ ਨਹੀਂ ਕੋਈ ਬੰਦਾ ਸਮਝਦਾ ਫਿਰ ਚੱਕਰੀ ਐਸੀ ਘੁੰਮਦੀ ਹੈ ਨਾ ਕਈਆਂ ਦੀ, ਮੁੜ ਕੇ ਨਹੀਂ ਕੰਮ ਰਾਸ ਆਉਂਦਾ ਭਾਈ, ਮੁੜ ਕੇ ਨਹੀਂ ਫਿਰ ਠੀਕ ਆਉਣਾ ਕੰਮ। ਤਾਂ ਮੈਂ ਬੇਨਤੀ ਇਹ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੀ ਮੈਲ ਕੱਢਦੇ ਨੇ ਹੌਲੀ 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 ਕਢਾ ਲੈਣੀ ਚਾਹੀਦੀ ਹੈ। ਵੈਦ ਕੋਲ ਆਉਣ ਦਾ ਤਾਂ ਹੀ ਫਾਇਦਾ ਹੈ ਜੇ ਆਪਾਂ ਕਹੀਏ ਜੀ ਸਾਨੂੰ ਦਵਾਈ ਦਿਓ ਠੀਕ ਕਰ ਦਿਓ, ਡਾਕਟਰ ਕਹਿੰਦਾ ਤੈਨੂੰ ਸੂਆ ਲੱਗੂ, ਤੇਰੇ ਇੰਜੈਕਸ਼ਨ ਲੱਗੇਗਾ, ਟੀਕਾ ਲੱਗੇਗਾ, ਆਪਾਂ ਕਹਿੰਦੇ ਲਾ ਦਿਓ ਜੀ, ਆਏ ਕਾਹਦੇ ਲਈ ਆ, ਹੁਣ ਠੀਕ ਕਰ ਦਿਓ ਜਿਵੇਂ ਮਰਜ਼ੀ ਕਰ ਦਿਓ। ਤਾਂ ਕਰਕੇ ਬਾਣੀ ਦੇ ਵਿੱਚ ਜਿਹੜੇ ਸਾਡੇ ਲਈ ਤਿੱਖੇ ਤਿੱਖੇ ਬਚਨ ਨੇ ਚੁੱਪ ਕਰਕੇ ਸੁਣ ਕੇ ਮੰਨ ਲੈਣੇ ਚਾਹੀਦੇ ਨੇ। ਕਈ ਨਾ ਵਿੱਚ ਬੈਠੇ ਕਹਿੰਦੇ ਹੋਣਗੇ ਲੈ ਆਹ ਚੰਗਾ ਪ੍ਰਚਾਰ ਕਰਦੇ ਨੇ, ਗਾਲੀ ਪਈ ਜਾਂਦੇ ਨੇ ਵੀ ਤੁਸੀਂ ਐਂ ਨਹੀਂ ਕਰਦੇ, ਲੈ ਤਾਸ਼ਾਂ ਨਾਲ ਵੀ ਇਹਨਾਂ ਨੂੰ ਵੈਰ ਹੈ, ਲੈ ਸ਼ਰਾਬਾਂ ਦੀਆਂ ਵੀ ਗੱਲਾਂ ਵੀ ਲੈ ਦੱਸ, ਇਹਨਾਂ ਦੇ ਘਰੋਂ ਪੀਂਦੇ ਆ, ਜਿਹੜਾ ਬਾਬਾ ਹੁੰਦਾ ਸਾਡੇ ਤੇ ਤਵਾ ਠੋਕਣ ਲੱਗ ਜਾਂਦਾ। ਏਦਾਂ ਗੱਲਾਂ ਕਰਦੇ ਨੇ ਕਈ ਅਮਲੀ ਦੁਖੀ ਨੇ, ਉਹ ਅੰਦਰੋਂ ਏਦਾਂ ਦੀਆਂ ਗੱਲਾਂ ਕਰਦੇ ਨੇ। ਪਰ ਭਾਈ ਅਸੀਂ ਤੇ ਨਾ ਹੁਕਮ ਮੰਨ ਰਹੇ ਹਾਂ, ਲਿਖੀ ਪਰਚੀ ਡਾਕਟਰ ਦੀ ਹੈ, ਅਸੀਂ ਹੁਕਮ ਬੋਰਡਰ ਨਹੀਂ ਹੁੰਦਾ, ਜਿਹੜਾ ਟੀਕਾ ਲਾਉਣ ਵਾਲਾ ਹੀ ਹੁੰਦਾ ਬਸ, ਉਹ ਤੇ ਹੁਕਮ ਤੇ ਉਹਦਾ, ਬਾਣੀ 'ਚ ਲਿਖਿਆ ਬਿਮਾਰੀ ਤੇਰੀ ਹੈ, ਉਹਨੇ ਕਿਹਾ ਵੀ ਲਾ ਦਿਓ ਟੀਕਾ, ਬਸ ਫਿਰ ਸਾਡਾ ਤੇ ਫਰਜ਼ ਹੈ ਕਿ ਦੱਸ ਦੇਣਾ ਚਾਹੀਦਾ ਤੇ ਤੈਨੂੰ ਵੀ ਚੁੱਪ ਕਰਕੇ ਸਿੱਧਾ ਹੋ ਕੇ ਲਵਾ ਲੈਣਾ ਚਾਹੀਦਾ। ਹਾਂ ਆਹ ਗੱਲ ਸੱਚ ਹੈ, ਬਾਣੀ ਕਹਿੰਦੀ ਖਾ ਖਾ ਕੇ ਪਦਫੈਲੀਆਂ ਕਰਦੇ ਨੇ ਜਿਹੜੇ ਜ਼ਹਿਰ ਬੀਜਦੇ ਨੇ, ਜ਼ਹਿਰ ਕਿਉਂ ਬੀਜੀਏ, ਕਿਉਂ ਖਾ ਖਾ ਕੇ ਪਦਫੈਲੀਆਂ ਕਰੀਏ, ਖਾਣਾ ਮਾੜਾ ਨਹੀਂ, ਖਾ ਕੇ ਖੇਤੀ ਕਰ, ਬੱਚੇ ਪਾਲ, ਸਹੀ ਕੰਮ ਕਰ, ਪਰ ਖਾ ਕੇ ਬਦਫੈਲੀਆਂ ਨਾ ਕਰ, ਫਿਰ ਮਾੜਾ ਕੰਮ ਹੋ ਜਾਏਗਾ। ਹੁਣ ਸਾਡਾ ਫਰਜ਼ ਹੈ ਆਪਾਂ ਦੱਸੀਏ ਤੇ ਮੰਨਣਾ ਚਾਹੀਦਾ ਭਾਈ, ਮੰਨਾਂਗੇ ਤਾਂ ਸਾਡਾ ਭਲਾ ਹੈ, ਤਾਂ ਫਿਰ ਦੁੱਖ ਰੋਗ ਸੰਤਾਪ ਉਤਰੇ। ਸੁਣੀ
ਸੱਚੀ ਬਾਣੀ,
ਸੁਣ ਸੁਣ ਕੇ, ਸੁਣ ਸੁਣ ਕੇ, ਏਦਾਂ ਸੁਣਾਂਗੇ ਮੈਲ ਨਿਕਲੇਗੀ। ਆਪ ਪੜ, ਆਪ ਹੀ ਸਾਡੀ ਸੁਰਤ ਸੁਣੇ, ਜਦੋਂ ਸਵੇਰੇ ਨਿਤਨੇਮ ਕਰਾਂਗੇ ਬਸ ਸਾਡੀ ਸੁਰਤ ਸੁਣ ਰਹੀ ਹੈ, ਸਵੇਰੇ ਨਿਤਨੇਮ ਹੋ ਰਿਹਾ ਸੁਰਤ ਸੁਣ ਰਹੀ ਹੈ, ਸੁਣ ਸੁਣ ਕੇ ਦੁੱਖ ਰੋਗ ਉਤਰ ਜਾਣਗੇ। ਮੰਨੀ ਚੱਲੋ ਵੀ ਹਾਂ ਸਤ ਬਚਨ ਸੱਚੇ ਪਾਤਸ਼ਾਹ ਜਿਹੜੇ ਕਹਿੰਦੇ ਭਾਈ ਖਾ ਖਾ ਕੇ ਕੱਲੀਆਂ ਬਦਫੈਲੀਆਂ ਕਰਦੇ ਨੇ, ਉਹਨਾਂ ਨੇ ਤੇ ਜ਼ਹਿਰ ਬੀਜ ਲਈ, ਜ਼ਹਿਰ ਸਿਰਫ ਖਾ ਹੀ ਛੱਡਿਆ। ਦੁਨੀ ਚੰਦ ਕਿਹਾ ਕਰੇ ਓਏ ਭੁੱਲ ਕੇ ਵੇਖਣਾ ਮੇਰੇ ਨਾਲ, ਹਰੇਕ ਨੂੰ ਕਹਿ ਰਿਹਾ ਕਰੇ, ਸਰੀਰ ਉਹਦਾ ਭਾਰਾ ਸੀ, ਸਰੀਰ ਤਕੜਾ ਸੀ ਉਹਦਾ, ਮਾਨ ਬੜਾ ਕਰਦਾ ਆਪਣੇ ਸਰੀਰ ਦਾ, ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਬਾਹਲੀ ਸੋਹਣੀ ਦੇਹੀ ਹੈ ਮੇਰੀ, ਇਹਦਾ ਮਾਨ ਨਾ ਕਰ। ਆਜ ਕੱਲ ਤਜ ਜਾਹੋਗੇ ਜਿਉਂ ਕੰ ਚੁਰੀ ਭਿਆੰਗ, ਭਿਆੰਗ ਕਹਿੰਦੇ ਉਹ ਸੱਪ ਜਿਵੇਂ ਕੰਜ ਲਾ ਦਿੰਦਾ ਹੈ, ਤੈਨੂੰ ਵੀ ਕਹਿੰਦੇ ਅੱਜ ਕੱਲ ਨੂੰ ਤੈਨੂੰ ਵੀ ਛੱਡਣਾ ਹੀ ਪੈਣਾ ਹੈ ਸ਼੍ਰੀ, ਸਦਾ ਥੋੜਾ ਰੱਖਾਂਗੇ ਆਪਾਂ, ਇਸ ਕਰਕੇ ਸਰੀਰ ਦਾ ਕਾਹਦਾ ਮਾਨ ਹੈ ਤੇ ਦੁਨੀ ਚੰਦ ਮਾਨ ਕਰਦਾ ਹੈ। ਹਰੇਕ ਨੂੰ ਕਿਹਾ ਕਰੇ ਮੇਰੇ ਨਾਲ ਭੁੱਲ ਕੇ ਵੇਖਣਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਵੇਲਾ ਹੈ, ਤੇ ਤੁਹਾਨੂੰ ਪਤਾ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ, ਪਹਾੜੀਆਂ ਨੇ ਰਾਜਿਆਂ ਨੇ ਆਪਸ 'ਚ ਸਲਾਹ ਕਰਕੇ ਹਾਥੀ ਨੂੰ ਸ਼ਰਾਬ ਪਿਆਤੀ, ਕਹਿੰਦੇ ਦਰਵਾਜ਼ਾ ਤੋੜਨਾ ਹਾਥੀ ਨੂੰ ਸ਼ਰਾਬ ਪਿਆਵਾਂਗੇ, ਇਹਦੇ ਮੱਥੇ ਨਾਲ ਬੰਨ ਕੇ ਵੱਡੇ ਵੱਡੇ ਤਵੇ, ਹਾਥੀ ਕਮਲਾ ਹੋ ਜਾਏਗਾ, ਪਾਗਲ ਹੋ ਜਾਏਗਾ, ਅੱਗੇ ਨੂੰ ਭੱਜੇਗਾ, ਮਗਰ ਮਗਰ ਆਪਾਂ ਨਿਕਲਾਂਗੇ, ਮੇਨ ਦਰਵਾਜ਼ਾ ਤੋੜ ਦੇਗਾ, ਸਾਰੀਆਂ ਫੌਜਾਂ ਅੰਦਰ ਦਾਖਲ ਹੋ ਜਾਣਗੀਆਂ, ਆਪਣੇ ਵੱਲੋਂ ਵਿਉਂਤਬੰਦੀ ਪੂਰੀ ਕੀਤੀ ਹੋਈ ਹੈ ਉਹਨਾਂ ਨੇ, ਅੱਗੇ ਅੱਗੇ ਹਾਥੀ ਲਾ ਲਿਆ, ਮਗਰ ਆਪ ਤਿਆਰੀਆਂ ਕਰਦੇ ਨੇ, ਹਾਥੀ ਨੂੰ ਵੀ ਸ਼ਰਾਬ ਪਿਆਈ ਗਈ, ਵੇਖੋ ਜਿਹੜਾ ਹੈ ਹੀ ਜਾਨਵਰ ਉਹਨੂੰ ਵੀ ਸ਼ਰਾਬ ਪਿਆਈ ਗਈ, ਜਦੋਂ ਸ਼ਰਾਬ ਅੰਦਰ ਜਾਂਦੀ ਹੈ ਬੁੱਧੀ ਭ੍ਰਿਸ਼ਟ ਕਰ ਦਿੰਦੀ ਹੈ ਬੰਦੇ ਦੀ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਕਹਿੰਦੇ ਕਮਲ ਮਾਰਨ ਲੱਗ ਜਾਂਦਾ ਹੈ ਜਦੋਂ ਅੰਦਰ ਜਾਂਦੀ ਹੈ, ਬੰਦੇ ਦੇ ਅੰਦਰ ਜਾਏਗੀ ਮਤ ਬਾਹਰ ਚਲੇ ਜਾਂਦੀ ਹੈ। ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ ਕਿ ਸ਼ਰਾਬ ਪੀਣ ਵਾਲੇ ਚ ਮਤ ਨਹੀਂ ਰਹਿੰਦੀ, ਕੀ ਕਰਨਾ ਕੀ ਨਹੀਂ ਕਰਨਾ ਉਹਨੂੰ ਪਤਾ ਹੀ ਨਹੀਂ ਲੱਗਦਾ, ਕੌਣ ਆਪਣਾ ਕੌਣ ਬਗਾਨਾ ਪਤਾ ਹੀ ਨਹੀਂ ਲੱਗਦਾ। ਹੁੰਦਾ ਨੀ ਬੜਾ ਸਾਡੇ ਨੌਜਵਾਨ ਵੀਰ ਅੱਜ ਕਈ ਕਹਿਣਗੇ, ਬੇਬੇ ਤੂੰ ਚੁੱਪ ਕਰ ਜਾ, ਮੇਰੇ ਯਾਰਾਂ ਨੂੰ ਮਾੜਾ ਨਾ ਬੋਲੀ। ਜਿੰਨੇ ਜੰਮਿਆ ਉਹ ਬਗਾਨੀ ਲੱਗਦੀ ਹੈ, ਪਿਓ ਮਾੜਾ ਲੱਗਦਾ ਜਿੰਨੇ ਜੰਮਿਆ, ਮਾਂ ਪਿਓ ਮਾੜੇ ਲੱਗਦੇ ਨੇ, ਬਗਾਨੇ ਆਪਣੇ ਲੱਗਦੇ ਨੇ। ਯਾਰ ਬੇਲੀ ਉਹ ਕਹਿੰਦਾ ਮੇਰੇ ਯਾਰ ਨੇ, ਤੁਸੀਂ ਮੇਰੇ ਯਾਰਾਂ ਦੇ ਵਿਰੁੱਧ ਕਿਉਂ ਬੋਲਦੇ ਹੋ, ਏਦਾਂ ਕਹਿੰਦਾ। ਮਾਂ ਪਿਓ ਆਪਣੇ ਨੇ, ਆਪਣੇ ਲੱਗਦੇ ਨੇ ਬਗਾਨੇ, ਬਗਾਨੇ ਲੱਗਦੇ ਨੇ ਆਪਣੇ। ਕਹਿੰਦੇ ਇਹ ਜਿਹੜੇ ਨਸ਼ੇ ਨੇ ਬੰਦੇ ਦੀ ਮੱਤ ਮਾਰ ਦਿੰਦੇ, ਗਾਲਾਂ ਕੱਢਦਾ, ਰੌਲਾ ਪਾਉਂਦਾ, ਲੜਦਾ, ਚੰਗਾ ਨਹੀਂ ਲੱਗਦਾ ਇਹਨੂੰ ਕੋਈ ਵੀ। ਫਿਰ ਨਸ਼ੇ ਬੰਦੇ ਦੀ ਮੱਤ ਮਾਰ ਦਿੰਦੇ। ਸ਼ਰਾਬ ਅੰਦਰ ਗਈ, ਪਾਗਲ ਹੋ ਗਿਆ ਹਾਥੀ। ਤੁਹਾਨੂੰ ਪਤਾ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਮਲੂਕਾ ਚੌਧਰੀ ਸੀ, ਉਹ ਕਹਿੰਦਾ ਮਹਾਰਾਜ ਮੇਰੀ ਮਿਰਗੀ ਨਹੀਂ ਹਟਦੀ। ਮਹਾਰਾਜ ਕਹਿੰਦੇ ਨੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਸ਼ਰਾਬ ਤੇ ਨਹੀਂ ਪੀਂਦਾ ਚੌਧਰੀ ਹੈ? ਕਹਿੰਦੇ ਪੀਂਦਾ, ਅੱਜ ਤੋਂ ਬਾਅਦ ਨਾ ਪੀਵੀ ਤੈਨੂੰ ਮਿਰਗੀ ਨਹੀਂ ਪੈਂਦੀ। ਇਹਨੇ ਸ਼ਰਾਬ ਨਹੀਂ ਪੀਤੀ, ਇਹਨੂੰ ਮਿਰਗੀ ਦਾ ਦੌਰਾ ਵੀ ਨਹੀਂ ਪਿਆ, ਮਿਰਗੀ ਨਹੀਂ ਪਈ। ਕਈ ਸਾਲ ਲੰਘ ਗਏ, ਮਿਰਗੀ ਨਹੀਂ ਪਈ। ਇੱਕ ਦਿਨ ਇਹਦੇ ਯਾਰ ਬੇਲੀ ਆ ਗਏ, ਆ ਕੇ ਕਹਿੰਦੇ ਨੇ ਚੌਧਰੀਆ ਅੱਜ ਸ਼ਾਮ ਹੈ, ਠੰਡ ਵੀ ਹੈ। ਉਹਨਾਂ ਦੇ ਕਹਿਣ ਦਾ ਹੀ ਤਰੀਕਾ ਹੋਰ ਹੁੰਦਾ ਵੀ ਠੰਡ ਜੀ ਹੈ ਅੱਜ, ਵੀ ਅੱਜ ਠੰਡ ਜੀ ਹੈ, ਕੀ ਕਰੀਏ ਫਿਰ? ਕਹਿੰਦੇ ਲਾਈਏ ਘੁੱਟ, ਕਹਿੰਦੇ ਰਹਿਣ ਦੇ, ਮੈਨੂੰ ਤੇ ਰੋਕਿਆ ਹੋਇਆ। ਸਤਿਗੁਰਾਂ ਨੇ ਕਿਹਾ ਸੀ, ਮੈਂ ਕਿਹਾ ਸੀ ਮਿਰਗੀ ਪੈਂਦੀ, ਮੇਰੀ ਮਿਰਗੀ ਹਟ ਜੂ। ਉਹਨਾਂ ਨੇ ਕਿਹਾ ਸੀ ਮਿਰਗੀ ਨਹੀਂ ਪੈਂਦੀ, ਸ਼ਰਾਬ ਨਾ ਪੀਆ ਕਰ, ਮੈਂ ਨਹੀਂ ਪੀ। ਉਹ ਸਲਾਹ ਲੱਗ ਕੇ ਦੇਣ ਨਾਲ ਵਾਲੇ ਇਦਾਂ ਦੇ ਹੁੰਦੇ ਨੇ, ਉਹ ਕਹਿੰਦੇ ਕੀ ਫਰਕ ਪੈਂਦਾ ਹੈ, ਪੀ ਲੈ, ਚੱਲ ਤੂੰ ਕਿਹੜਾ ਬਾਹਰ ਨਿਕਲਣਾ, ਅੰਦਰ ਵੜ ਕੇ ਬੈਠੇ ਰਹਾਂਗੇ ਆਪਾਂ, ਬਾਹਰ ਜਾਂਦੇ ਹੀ ਨਹੀਂ। ਹੁਣ ਉਹਨੇ ਪੀ ਲਈ, ਪਰ ਜਿਹੜੀ ਅੰਦਰ ਜਾਂਦੀ ਹੈ ਇਹ ਅੰਦਰ ਬਹਿਣ ਨਹੀਂ ਦਿੰਦੀ, ਫਿਰ ਇਹ ਬੜੇ ਪੁੱਠੇ ਕਾਰੇ ਕਰਾਉਂਦੀ ਹੈ। ਕਈ ਹੁਣ ਬੰਦੇ ਖਾਣ ਵਾਲੇ ਲਾਚੀਆਂ, ਪੀਣ ਵਾਲੇ ਲਾਚੀਆਂ ਖਾਣਗੇ ਵੀ ਨਹੀਂ, ਮੇਰਾ ਕਿਹੜਾ ਪਤਾ ਲੱਗਾ ਵੀ ਮੈਂ ਪੀਤੀ ਹੈ, ਪਰ ਲੱਗਦਾ ਹੀ ਹੈ। ਆਸਟ੍ਰੇਲੀਆ ਚ ਗਏ ਇੱਕ ਵਾਰੀ ਅਸੀਂ, ਦੀਵਾਨ ਤੋਂ ਲੇਟ ਹੋ ਗਏ, ਅਸੀਂ ਕਿਹਾ ਗੱਡੀਆਂ ਪਹੁੰਚਾ ਲਓ ਉੱਥੇ, ਹੁਣ ਸਪੀਡ ਲਿਮਿਟ ਤੇ ਹੁੰਦੀ ਹੋਈ ਹੈ ਵੀ ਇਸ ਤੋਂ ਵੱਧ ਨਾ ਚੱਲੋ, ਅਸੀਂ ਤੇਜ਼ ਹੋ ਗਏ ਥੋੜੇ। ਗੱਡੀਆਂ ਉਹਨਾਂ ਨੇ ਸਾਡੀਆਂ ਘੇਰ ਲਈਆਂ, ਕਿਸੇ ਨੇ ਸ਼ਿਕਾਇਤ ਕਰ ਦਿੱਤੀ, ਫੋਨ ਕਰਤਾ ਵੀ ਆ 5-6 ਗੱਡੀਆਂ ਤੇਜ਼ ਜਾਂਦੀਆਂ। ਜਿਹੜਾ ਮੇਰੀ ਗੱਡੀ ਚਲਾਉਂਦਾ ਸੀ ਡਰਾਈਵਰ, ਉਹਨੂੰ ਵੀ ਸਾਰਿਆਂ ਨੂੰ ਬੁਲਾਇਆ। ਉਹਨਾਂ ਕੋਲ ਇੱਕ ਮਸ਼ੀਨ ਹੁੰਦੀ ਹੈ, ਉਹਦੇ ਵਿੱਚ ਕਹਿੰਦੇ ਫੂਕ ਮਾਰ ਦਿਓ, ਸਾਹ ਲੈਣ ਨਾਲ ਹੀ ਪਤਾ ਲੱਗ ਜਾਂਦਾ ਵੀ ਅਲਕੋਹਲ ਦੀ ਕਿੰਨੀ ਮਾਤਰਾ ਇਹਦੇ ਸਰੀਰ ਵਿੱਚ ਹੈ। ਉਹਨਾਂ ਕੋਲ ਮਸ਼ੀਨ ਹੈ ਨਹੀਂ ਸੀ, ਉਹਨੇ ਇੱਕ ਲਕੀਰ ਮਾਰਤੀ ਧਰਤੀ ਤੇ ਸਿੱਧੀ 25-30 ਫੁੱਟ ਦੀ, ਉਹਨੂੰ ਕਹਿੰਦੇ ਸਿੱਧਾ ਸਿੱਧਾ ਇਹਦੇ ਉੱਤੇ ਤੁਰ ਕੇ ਆ, ਐਂ ਸਿੱਧਾ ਸਿੱਧਾ ਆਈ, ਉਹ ਲਕੀਰ ਤੇ ਸਿੱਧਾ ਸਿੱਧਾ ਤੁਰ ਕੇ ਗਿਆ। ਮੈਂ ਉਹਨੂੰ ਜਦੋਂ ਉਹਨੇ ਪਰ ਚਲੋ ਵੇਖ ਲਿਆ ਵੀ ਲੰਘਾ ਤਾ ਚਲੇ ਗਏ, ਮੈਂ ਗੱਡੀ ਚ ਆਇਆ ਉਹਨੂੰ ਪੁੱਛਿਆ, ਮੈਂ ਕਿਹਾ ਡਰਾਈਵਰ ਨੂੰ ਕਿਹਾ, ਮੈਂ ਕਿਹਾ ਮੈਂ ਤੈਨੂੰ ਆਹ ਕੀ ਕੀਤਾ? ਕਹਿੰਦੇ ਲਕੀਰ ਤੇ ਉਹਨਾਂ ਨੇ ਤੋਰਿਆ ਮੈਨੂੰ, ਕਿਉਂ? ਵੀ ਜੇ ਤੂੰ ਪੀਤੀ ਹੋਈ ਤੂੰ ਸਿੱਧਾ ਨਹੀਂ ਤੁਰ ਸਕਦਾ, ਵੀ ਤੇਰੀ ਚਾਲ ਚ ਫਰਕ ਪੈ ਜਾਏਗਾ, ਬਿਲਕੁਲ ਐਂ ਸਿੱਧਾ ਨਹੀਂ ਤੁਰਿਆ ਜਾਣਾ ਤੇਰੇ ਤੋਂ। ਮੈਂ ਬੜਾ ਹੱਸਿਆ, ਮੈਂ ਕਿਹਾ ਜੇ ਸਾਡੇ ਵਾਲੇ ਹੁੰਦੇ ਨਾ, ਸਾਡੇ ਵਾਲਾ ਲਾਣਾ ਪੁਲਿਸ ਵਾਲੇ, ਇਹਨਾਂ ਨੇ ਲਕੀਰ ਹੀ ਡਿੰਗੀ ਖਿੱਚ ਦੇਣੀ, ਕਿਉਂ? ਕੀ ਪਤਾ ਆਪ ਹੀ ਪੀ ਕੇ ਖੜਿਆ ਹੋਇਆ ਹੋ। ਆ ਹੁਣ ਅੱਜ ਕੱਲ੍ਹ ਤੇ ਮਿੰਟ ਚ ਪਤਾ ਲੱਗ ਜਾਂਦਾ, ਕਈ ਬੱਚੇ ਵੀਡੀਓ ਬਣਾ ਲੈਂਦੇ ਨੇ ਪੀਣ ਵਾਲਿਆਂ ਦੀਆਂ, ਵਿੱਚ ਕੋਈ ਪੁਲਿਸ ਵਾਲਾ ਗੁੱਸਾ ਨਾ ਕਰੇ, ਸਾਰੇ ਤੇ ਨਹੀਂ ਇੱਦਾਂ ਦੇ ਹੁੰਦੇ, ਪਰ ਹੁੰਦੇ ਵੀ ਨੇ, ਸੱਚ ਹੈ ਨਾ, ਇਹ ਵੀ ਹੈ, ਇੱਦਾਂ ਦੇ ਬੰਦੇ ਵੀ ਹੈ ਹੀ, ਪੀਣ ਵਾਲੇ ਵੀ ਹੁੰਦੇ। ਹੋ ਸਕਦਾ ਉਹ ਆਪ ਹੀ ਖੜਾ ਹੋਵੇ, ਜਿਹੜਾ ਖੜਾ ਹੀ ਪੀ ਕੇ। ਪਿਛਲੀ ਦੀਵਾਲੀ ਤੇ ਸਾਡੇ ਨੇੜੇ ਉੱਥੇ ਨਾਕਾ ਲੱਗੇ, ਮੈਂ ਕਿਸੇ ਦੇ ਘਰ ਜਾਣਾ ਸੀ, ਪ੍ਰਸ਼ਾਦਾ ਛਕਣ ਚੱਲੇ, ਕੋਈ ਰੂੜੀ ਤੇ ਦੀਵਾ ਲਾਉਂਦਾ ਤੇ ਕੋਈ ਆਪਣੀ ਜਿਹੜਾ ਵਹੀਕਲ ਹੋਵੇ ਜਾਂ ਸਾਧਨ ਤੇ ਅਗਲਾ ਦੀਵਾ ਲਾਉਂਦਾ, ਕੋਈ ਖੇਤ ਲਾਉਂਦਾ, ਉਹ ਬੈਰੀਅਰ ਜਿਹਦੇ ਉੱਤੇ ਦੀਵਾ ਰੱਖ ਰਿਹਾ ਸੀ ਵੀ ਵਧੀਆ ਕੰਮ ਚੱਲੇ, ਉਹ ਜਿਹੜਾ ਹੁੰਦਾ ਨੀ ਉਹ ਅੱਗੇ ਉਹਦੇ ਉੱਤੇ ਏਦਾਂ ਰੱਖ ਰਿਹਾ ਦੀਵਾ, ਮੈਂ ਬੜਾ ਹੱਸਿਆ, ਮੈਂ ਕਿਹਾ ਇਹ ਕਾਹਦੇ ਲਈ ਹੈ? ਕਹਿੰਦਾ ਜੀ ਸਾਡਾ ਤੇ ਹੀਰ ਸਾਰਾ ਕੁਝ ਹੈ। ਮੈਂ ਕਿਹਾ ਠੀਕ ਹੈ, ਆਪਣੇ ਹਿਸਾਬ ਨਾਲ ਹੀ ਸਾਰੇ ਚਲੋ। ਭਾਵ ਕਹਿਣ ਦਾ ਕਿ ਸ਼ਰਾਬ ਜਦੋਂ ਬੰਦੇ ਦੇ ਅੰਦਰ ਜਾਂਦੀ ਹੈ ਨਾ, ਇਹ ਚਾਲ ਬਦਲ ਦਿੰਦੀ ਹੈ ਚਾਲ। ਹੁਣ ਇੱਕ ਬੇਨਤੀ ਹੋਰ ਵੀ ਹੈ, ਮੱਧ ਹੈ ਨਾ ਨਸ਼ਾ ਹੈ, ਨਸ਼ਾ ਕਿਸੇ ਤਰ੍ਹਾਂ ਦਾ ਵੀ ਹੋਵੇ, ਮਾਫ਼ ਕਰਨਾ, ਕਈਆਂ ਨੇ ਸ਼ਰਾਬ ਪੀਤੀ ਨਹੀਂ ਹੁੰਦੀ, ਚਾਲ ਉਹਨਾਂ ਦੀ ਫਿਰ ਵੀ ਬਦਲੀ ਫਿਰਦੀ। ਕਿਉਂ? ਹੰਕਾਰ ਦਾ ਵੀ ਨਸ਼ਾ ਹੀ ਹੁੰਦਾ, ਕਾਮ ਦਾ ਵੀ ਨਸ਼ਾ ਹੀ ਹੁੰਦਾ, ਕਾਮ ਦਾ ਵੀ ਨਸ਼ਾ ਹੀ ਹੁੰਦਾ, ਚਾਲ ਬਦਲ ਜਾਂਦੀ ਹੈ ਬੰਦੇ ਦੀ। ਹੰਕਾਰ ਹੈ ਜਿਹੜਾ, ਇਹ ਵੀ ਇੱਕ ਨਸ਼ਾ ਹੀ ਹੈ, ਬੜਾ ਭੈੜਾ, ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀ ਹੈ। ਬਾਣੀ ਕਹਿੰਦੀ ਬੰਦੇ ਨਾ ਕਈਆਂ ਦੇ ਅੰਦਰ ਇੰਨੀ ਹਵਾ ਹੁੰਦੀ ਹੈ ਹੰਕਾਰ, ਸੁਣਦੇ ਨਹੀਂ ਕਿਸੇ ਦੀ, ਜਿੰਨਾ ਮਰਜ਼ੀ ਚੱਜ ਦੀਆਂ ਗੱਲਾਂ ਸਮਝਾਓ ਸੁਣਦੇ ਥੋੜਾ ਨੇ, ਇੱਕ ਕੰਨ ਦੁਆਰਾ ਸੁਣੀ ਜਾਂਦੇ ਨੇ, ਦੂਜੇ ਕੰਨ ਦੁਆਰਾ ਕੱਢੀ ਜਾਂਦੇ ਨੇ, ਅਸਰ ਨਹੀਂ ਕਰਦੇ। ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀ ਹੈ, ਗਿੱਠ ਤਾਂ ਤੁਰਦੇ ਨੇ ਧਰਤੀ ਤੋਂ, ਇੰਨੀ ਆਕੜ, ਇੰਨਾ ਹੰਕਾਰ। ਪਰ ਕਹਿੰਦੇ ਇੱਕ ਦਿਨ ਪਰਮਾਤਮਾ, ਉਹ ਤੇ ਸਾਹ ਇੱਕ ਦਿਨ ਸਭ ਦੇ ਖੇਚੀ ਲੈਣੇ ਨੇ ਉਹਨੇ, ਨਾਨਕ ਵੇਖੈ ਆਪ, ਉਹ ਵੇਖਦਾ ਵੀ ਆਹ ਫਿਰਦਾ ਚੌੜਾ ਹੋਇਆ, ਸੁਣਦਾ ਨੀ ਕਿਸੇ ਦੀ, ਮਾਪਿਆਂ ਦੀ, ਹੰਕਾਰੀ ਬਣਿਆ ਫਿਰਦਾ, ਨਸ਼ੇ ਚ ਹੈ, ਨਸ਼ੇ ਚ, ਆਖਣ ਕਹਿਣ ਨਾ ਥੰਮੀ ਹੈ, ਨਾਨਕ ਵੇਖੈ ਆਪ, ਫੂਕ ਕਢਾਏ ਢਹਿ ਪਵੇ। ਕਹਿੰਦੇ ਜਿਵੇਂ ਗੁਬਾਰੇ ਚੋਂ ਹਵਾ ਨਿਕਲ ਜਾਂਦੀ ਹੈ ਨਾ, ਉਹ ਪਿਆ ਚਿਪਕਿਆ ਧਰਤੀ ਦੇ ਨਾਲ, ਪਹਿਲਾਂ ਤਾਂ ਉੱਡਦਾ ਸੀ, ਤਾਂ ਹੁਣ ਉਹ ਪਿਆ। ਇੱਦਾਂ ਆਪਾਂ ਵੀ ਇੱਕ ਦਿਨ ਪਏ ਹੋਵਾਂਗੇ ਪਾਵਿਆਂ ਥੱਲੇ, ਕਈ ਵਾਰੀ ਨਾ ਕਹਿੰਦੇ ਕੌਲੀਆਂ ਭਰ ਕੇ ਤੇਲ ਦੀਆਂ ਰੱਖ ਦਿਓ, ਰੱਖਦੇ ਨੀ ਕਈ ਕੌਲੀਆਂ ਥੱਲੇ, ਮਰੇ ਭਾਵੇਂ ਕੋਈ ਵੀ, ਭਾਵੇਂ ਉਹ ਅਸੀਂ ਵੀ ਹੋਵਾਂਗੇ, ਸਾਡੇ ਵੀ ਇੱਦਾਂ ਹੀ ਕਰਨਗੇ, ਹੁਣ ਕਿ ਮੈਨੂੰ ਕੀੜੀਆਂ ਖਾਣਗੀਆਂ ਨੀ, ਸਭ ਨੂੰ ਹੀ ਖਾ ਜਾਣਗੀਆਂ, ਤਾਂ ਹੀ ਰੱਖਦੇ ਨੇ ਵੀ ਵੱਡਾ ਇਹ 50 ਕਿੱਲਿਆਂ ਦਾ ਮਾਲਕ ਹੈ, ਚੌੜਾ ਹੋਇਆ ਫਿਰਦਾ ਸੀ, ਕਹਿੰਦਾ ਪਿੰਡ ਵੱਸਦਾ ਹੀ ਮੇਰੇ ਨਾਲ ਹੈ। ਕਹਿੰਦੇ ਇਹ ਕੌਲੀਆਂ ਭਰ ਕੇ ਤੇਲ ਦੀਆਂ ਰੱਖ ਲਓ, ਜਾਂ ਪਾਵਿਆਂ ਥੱਲੇ ਪਾਣੀ ਦੀਆਂ ਹੀ ਰੱਖ ਦੇਣਗੇ ਕੌਲੀਆਂ ਭਰ ਕੇ, ਵੀ ਕੀੜੀਆਂ ਹੀ ਨਾ ਖਾ ਜਾਣ। ਹੁਣ ਇਹਨੂੰ ਕਿਤੇ ਕੀੜੀਆਂ ਵੀ ਖਾ ਜਾਂਦੀਆਂ ਨੇ ਜਿਹੜੇ ਆਪਾਂ ਸਾਰੇ ਹੀ ਚੌੜੇ ਹੋਏ ਫਿਰਦੇ। ਹੁਣ ਮੇਰੀ ਇੱਕ ਧਿਆਨ ਨਾਲ ਬੇਨਤੀ ਸੁਣੋ, ਹੁਣ ਜਿਵੇਂ ਹੁਣ ਆਪਾਂ ਆਹ ਬਚਨ ਬਾਣੀ ਦੇ ਸਮਝਦੇ ਹਾਂ, ਜੇ ਇੱਦਾਂ ਦੇ ਟੀਕੇ ਆਪਾਂ ਨੂੰ ਰੋਜ਼ ਲੱਗਣ, ਤੁਸੀਂ ਦੱਸੋ ਵੀ ਹੰਕਾਰ ਨੇੜੇ ਤੇੜੇ ਆ ਸਕਦਾ? ਆ ਹੀ ਨਹੀਂ ਸਕਦਾ, ਇਹ ਬਿਮਾਰੀਆਂ ਲੱਗਣਗੀਆਂ ਕਿਵੇਂ? ਰੋਜ਼ ਟੀਕੇ ਲੱਗਣ, ਗੁਰਦੁਆਰੇ ਕੀ ਜਾਣਾ ਸੀ, ਇਲਾਜ ਕਰਾਉਣ ਜਾਣਾ, ਸਿੱਖਿਆ ਲੈਣ ਰੋਜ਼ ਜਾਣਾ, ਇਹਦਾ ਮਤਲਬ ਕੀ ਹੋਇਆ? ਸਾਡੇ ਗੁਰਦੁਆਰਿਆਂ ਵਿੱਚ ਰੋਜ਼ ਕਥਾ ਕੀਰਤਨ ਹੋਵੇ, ਰੋਜ਼ ਹੋਵੇ, ਜ਼ਿੰਦਗੀ ਬਦਲ ਜਾਂਦੀ ਹੈ, ਜ਼ਿੰਦਗੀ ਅਸਰ ਹੋਵੇ। ਇੱਦਾਂ ਸਮਝੀਏ ਰੋਜ਼ ਵੀ ਆਕੜਾਂ ਕਾਹਦੀਆਂ ਕਰਦੇ ਫਿਰਦੇ ਹਾਂ, ਫਿਰ ਕਿਹੜੀ ਗੱਲ ਹੈ? ਗੁਰਸਿੱਖੀ ਨਾ ਛੱਡੀਏ, ਭੈਣਾਂ ਵੀ ਭਾਵੇਂ ਨੇ ਵੀ ਠੀਕ ਹੈ ਮੇਰੇ ਪੁੱਤ ਦਾ ਵਿਆਹ ਹੈ, ਫਿਰ ਕਿਹੜੀ ਗੱਲ ਹੈ ਵੀ ਹੁਣ ਮੈਂ ਵੀ ਜਾ ਕੇ ਬਿਊਟੀ ਪਾਰਲਰ ਚ ਆਖਾਂ ਵੀ ਮੇਰੇ ਵੀ ਆ ਕੱਟਦੇ ਸਾਰੇ ਵੀ ਥੋੜੇ ਜਿਹੇ ਰਹਿਣ ਦੇ, ਇੰਨੇ ਕੀ ਠੀਕ ਨੇ ਵੀ ਹੁਣ ਵਿਆਹ ਹੈ ਜੀ ਸਾਡੇ। ਵੇਖੇ ਨੇ ਇੱਦਾਂ ਦੇ ਬੰਦੇ, ਮੈਨੂੰ ਪਿੱਛੇ ਜੇ ਵਿਆਹ ਚ ਇੱਕ ਜਗ੍ਹਾ ਜਾਣ ਦਾ ਮੌਕਾ ਮਿਲਿਆ, ਮੈਂ ਵਿਆਹ ਤੋਂ ਬਾਅਦ ਗੱਡੀ ਚ ਬਹਿ ਗਿਆ, ਆਨੰਦ ਕਾਰਜਾਂ ਤੋਂ ਅੰਦਰ ਆ ਕੇ ਬੈਠਾ, ਤੇ ਮੈਨੂੰ ਬੀਬੀ ਆ ਕਹਿੰਦੀ ਬਾਬਾ ਜੀ ਫਤਿਹ ਬੁਲਾਈ। ਮੈਂ ਕਿਹਾ ਬੀਬੀ ਤੁਸੀਂ ਕੌਣ ਹੋ ਜੀ, ਕਿੱਥੋਂ ਆਏ? ਕਹਿੰਦੀ ਜੀ ਮੈਨੂੰ ਨੀ ਜਾਣਦੇ, ਇੰਨੇ ਸਾਲਾਂ ਤੋਂ ਸਾਡੇ ਘਰ ਤੁਸੀਂ ਆਉਂਦੇ ਹੋ, ਮੈਂ ਉਹਦੀ ਮੁੰਡੇ ਦੀ ਮਾਂ। ਮੈਂ ਕਿਹਾ ਅੱਛਾ, ਮੈਨੂੰ ਇਹ ਨੀ ਸਮਝ ਆਉਂਦੀ ਵੀ ਵਿਆਹ ਤੇਰਾ ਕਿ ਤੇਰੇ ਮੁੰਡੇ ਦਾ। ਉਹ ਪਹਿਲਾਂ ਸਵੇਰੇ 3 ਘੰਟੇ ਬਿਊਟੀ ਪਾਰਲਰ ਚਲਾ ਕੇ ਆਈ ਸੀ, ਸਿੱਧੀ ਹੀ ਆਈ ਸੀ। ਵੇਖੋ ਆਹ ਹਾਲ ਹੈ ਸਾਡਾ। ਤਾਂ ਮੈਂ ਕਹਿੰਦਾ ਵੀ ਆਪਾਂ, ਮੇਰੀਆਂ ਭੈਣਾਂ ਨੂੰ ਬੇਨਤੀ ਕਰ ਰਿਹਾ ਵੀ ਆਪਾਂ ਕਿਉਂ ਇਵੇਂ ਚੌੜੇ ਹੋ ਕੇ ਸਿਰ ਤੇ ਚੁੰਨੀ ਰੱਖੋ, ਕਿਹੜੇ ਵਾਲ, ਕੀ ਵਿਖਾਣਾ? ਹਾਰਟ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ, ਬੋਲੋ, ਕੇਸ ਜਲੇ ਜੈਸੇ ਘਾਸ ਕਾ ਤੂਲਾ, ਇਹਦੇ ਸੜ ਜਾਣੇ ਨੇ, ਸਿਰ ਢੱਕ ਕੇ ਰੱਖੋ। ਵੈਸੇ ਤੇ ਦਸਤਾਰ ਦਿੱਤੀ ਹੈ ਕਲਗੀਧਰ ਨੇ, ਨਹੀਂ ਬੰਨਣੀ, ਘੱਟ ਤੋਂ ਘੱਟ ਛੋਟਾ ਜਿਹਾ ਜਿਵੇਂ ਸਿਆਲ ਚ ਆਪਾਂ ਸਕਾਪ ਬੰਨ ਲੈਂਦੇ ਹਾਂ, ਕੱਪੜਾ ਬੰਨ ਕੇ ਰੱਖੋ ਸਿਰ ਤੇ, ਵੀ ਨੰਗੇ ਕਾਹਦੇ ਲਈ ਕਰਨੇ ਨੇ, ਨਾਲ ਇੱਕ ਹੋਰ ਬੱਚਤ ਰਹੇਗੀ। ਉਦੋਂ ਸਿਰ ਤੇ ਕੇਸ ਕੀ ਬੰਨੀ, ਕਿਹੜਾ ਪਤਾ ਲੱਗਣਾ, ਕਲਫ ਦੀ ਵੀ ਲੋੜ ਨੀ ਪੈਣੀ ਵੀ ਚਿੱਟੇ ਨੇ ਕਿ ਕਾਲੇ, ਉਹ ਢਕਈ ਗਏ, ਕੀ ਲੋੜ ਹੈ ਫਿਰ? ਤਾਂ ਮੈਂ ਬੇਨਤੀ ਕਰਦਾ, ਬੀਬੀਆਂ ਨੂੰ ਵੀ ਬੇਨਤੀ ਹੈ ਵੀ ਆਪਾਂ ਇਹ ਸਾਰਿਆਂ ਤੇ ਹੀ ਗੱਲਾਂ ਲਾਗੂ ਹੁੰਦੀਆਂ ਨੇ, ਕਾਹਦੇ ਲਈ ਅਸੀਂ ਅਸੀਂ ਕੀ ਵਿਖਾਉਣਾ ਦੁਨੀਆਂ ਨੂੰ? ਆ ਜਾਣਦੇ ਚਿੱਟੇ ਆ ਜਾਣਗੇ, ਕੀ ਫਰਕ ਪੈਂਦਾ? ਸਿਰ ਢੱਕ ਕੇ ਰੱਖਣਾ ਹੈ, ਗੁਰਸਿੱਖ ਬੀਬੀ ਦਾ ਫਰਜ਼ ਨਿਭਾਉਣਾ ਹੈ, ਚੁੰਨੀ ਲੈਣ ਦਾ ਢੰਗ ਹੈ, ਜਿਵੇਂ ਸਿਆਲ ਵਿੱਚ ਬੁੱਕਲ ਮਾਰ ਕੇ ਬੈਠੀਦਾ, ਹਰ ਸਮੇਂ ਭੈਣਾਂ ਦਾ ਫਰਜ਼ ਹੈ। ਜੰਮੂ ਕਸ਼ਮੀਰ ਦੇ ਇਲਾਕੇ 'ਚ ਚਲੇ ਜਾਓ, ਜੰਮੂ ਕਸ਼ਮੀਰ ਦੇ ਇਲਾਕੇ, ਚਲੋ ਇੱਦਾਂ ਦੀਆਂ ਗੱਲਾਂ ਵੀ ਕਰਨੀਆਂ ਪੈਂਦੀਆਂ ਨੇ, ਕਸ਼ਮੀਰ ਦੇ ਇਲਾਕੇ 'ਚ ਤੁਸੀਂ ਚਲੇ ਜਾਓ, ਉੱਥੇ ਵੇਖੋ ਕੋਈ ਬੱਚੀਆਂ ਜਿੰਨੀਆਂ ਸਕੂਲ ਜਾਣਗੀਆਂ ਉਹਨਾਂ ਦੇ ਸਿਰ ਵੀ ਢੱਕੇ ਹੋਏ ਹੋਣਗੇ, ਤੇ ਪੂਰੀਆਂ ਬਾਹਾਂ ਜਿਵੇਂ ਆ ਇੱਦਾਂ ਪੂਰੀਆਂ ਬਾਹਾਂ ਵਾਲੇ ਸੂਟ ਹੋਣਗੇ, ਬਿਲਕੁਲ ਆਪਣੇ ਆਪ ਨੂੰ ਢੱਕ। ਸਗੋਂ ਉਹ ਬੱਚੇ ਜ਼ਿਆਦਾ ਪਿਆਰੇ ਲੱਗਦੇ ਨੇ, ਲੱਗਦਾ ਹੈ ਵੀ ਇਹ ਸਿੱਖੇ ਹੋਏ ਨੇ ਕੁਛ, ਇਹ ਧਰਮ ਤੇ ਚੱਲਦੇ ਨੇ, ਕਾਹਦੇ ਦਿਖਾਵੇ ਨੇ। ਤਾਂ ਮੈਂ ਬੇਨਤੀ ਕਰ ਰਿਹਾ, ਵੇਖੋ ਨਾ ਜੀ, ਜੇ ਇਦਾਂ ਦੀਆਂ ਮਾਵਾਂ ਬਣਨਗੀਆਂ ਤਾਂ ਸੂਰਮੇ ਜੰਮਣਗੇ ਜੁਝਾਰੂ, ਤਾਂ ਅੱਗੇ ਬੱਚਿਆਂ ਦੇ ਉੱਤੇ ਅਸਰ ਹੋਏਗਾ, ਤਾਂ ਸਾਡੇ ਪਰਿਵਾਰ ਚੰਗੇ ਬਣਨਗੇ। ਆਪਾਂ ਕੋਈ ਵੀ ਹੈ ਭਾਵੇਂ ਚੇਤਾ ਰੱਖੋ, ਫੂਕ ਕਢਾਏ ਢਹਿ ਪਵੇ, ਬੋਲੋ ਫੂਕ ਕਢਾਏ ਉਹ ਪਿਆ ਚਿਪਕਿਆ, ਹਰੇਕ ਨਾਲ ਹੀ ਏਦਾਂ ਹੋਣਾ, ਆਪਣੇ ਸਾਰਿਆਂ ਨਾਲ ਹਰੇਕ ਨਾਲ ਹੀ ਏਦਾਂ ਹੋਣਾ ਹੈ, ਜਿਹੜਾ ਵੀ ਇੱਥੇ ਏਦਾਂ ਕਰ ਰਿਹਾ। ਤੇ ਆਪਾਂ ਸਿਆਣੇ ਬਣ ਜਾਈਏ, ਗੁਰ ਕੀ ਮਤ ਤੂੰ ਲਿਹ ਭਗਤ ਬਿਣਾ ਬਹੁਤ ਡੂਬੇ। ਇਸ ਕਰਕੇ ਭਾਈ ਇਹ ਧਿਆਨ ਚ ਰੱਖੋ ਜ਼ਰੂਰ। ਸ਼ਰਾਬ ਪੀ ਲਈ, ਸ਼ਰਾਬ ਜਿਹੜੀ ਅੰਦਰ ਗਈ ਹੈ ਉਹ ਕਿੱਥੇ ਟਿਕਣ ਦੇਵੇ? ਮਲੂਕਾ ਚੌਧਰੀ ਕੋਠੇ ਤੇ ਚੜ ਗਿਆ, ਕੋਠੇ ਤੇ ਚੜ ਕੇ ਸਤਿਗੁਰਾਂ ਵੱਲ ਮੂੰਹ ਕਰਕੇ ਕਹਿੰਦਾ, ਓਏ ਗੁਰੂਆ ਮੈਂ ਤੇਰੀ ਸਿੱਖੀ ਛੱਡੀ। ਸੇਵਾਦਾਰ ਕਹਿੰਦੇ, ਵੇਖੋ ਮਹਾਰਾਜ ਮਲੂਕੇ ਦੀ ਮੱਤ ਮਾਰੀਗੀ, ਕੀ ਕਹਿੰਦਾ? ਮਹਾਰਾਜ ਕਹਿੰਦੇ, ਕਹਿ ਲੈਣ ਦੋ ਮਲੂਕੇ। ਉਹ ਕਹਿੰਦਾ, ਮੈਂ ਤੇਰੀ ਸਿੱਖੀ ਛੱਡੀ ਗੁਰੂਆ, ਮੈਂ ਤੇਰੀ ਸਿੱਖੀ ਛੱਡੀ। ਮਹਾਰਾਜ ਕਹਿੰਦੇ, ਕਹਿ ਲੈਣ ਦਿਓ। ਤੀਜੀ ਵਾਰੀ ਫਿਰ ਕਹਿੰਦਾ, ਉਹ ਗੁਰੂਆ ਮੈਂ ਤੇਰੀ ਸਿੱਖੀ ਛੱਡੀ। ਮਹਾਰਾਜ ਕਹਿੰਦੇ, ਚੰਗਾ ਚੌਧਰੀਆ, ਜੇ ਤੂੰ ਸਾਡੀ ਸਿੱਖੀ ਛੱਡੀ, ਅਸੀਂ ਤੇਰੀ ਮਿਰਗੀ ਛੱਡੀ। ਕੋਠੇ ਤੇ ਖੜੇ ਨੂੰ ਮਿਰਗੀ ਦਾ ਦੌਰਾ ਪਿਆ, ਠਾ ਡਿੱਗਾ ਧਰਤੀ ਤੇ, ਡਿੱਗਦੇ ਦੀ ਧੌਣ ਟੁੱਟ ਗਈ। ਕੀ ਖੱਟਿਆ, ਇਹੀ ਕੁਝ ਹੁੰਦਾ। ਮੁੜ ਕੇ ਨਿਆਣਿਆਂ ਨੂੰ ਭੋਗ ਤੇ ਕਹਿਣਾ ਵੀ ਔਖਾ ਹੁੰਦਾ, ਵੀ ਮਰਿਆ ਕਿਵੇਂ ਹੈ ਦੱਸੀਏ ਕੀ, ਦੱਸੀਏ ਕੀ ਵੀ ਮਰਿਆ ਕਿਵੇਂ। ਹੁਣ ਇਹ ਤੇ ਕਹਿਣ ਹੋ ਰਹੇ ਵੀ ਗੁਰਦੁਆਰੇ ਗਿਆ ਸੀ ਪਾਠ ਕਰਦੇ ਦੀ ਜਿੰਦ ਨਿਕਲ ਗਈ, ਕੀ ਕਹੀਏ। ਇਸ ਕਰਕੇ ਭਾਈ ਬੇਨਤੀ ਇਹ ਹੈ ਵੀ ਛੱਡ ਦਈਏ ਖਹਿੜਾ। ਸ਼ਰਾਬ ਪਿਆਈ ਕਿਹਨੂੰ? ਹਾਥੀ ਨੂੰ, ਹੈ ਹੀ ਜਾਨਵਰ। ਕਹਿੰਦੇ ਇਹਦੇ ਤਵੇ ਬੰਨ ਦਿਆਂਗੇ, ਅੱਗੇ ਅੱਗੇ ਹਾਥੀ ਜਾਏਗਾ ਮਸਤ ਹੋਇਆ, ਮਗਰ ਮਗਰ ਆਪਾਂ ਚੱਲਾਂਗੇ ਸਾਰੇ। ਤੁਹਾਨੂੰ ਦੱਸਿਆ ਹੀ ਸੀ ਵੀ ਦੁਨੀ ਚੰਦ ਬੜਾ ਮਾਣ ਕਰਦਾ, ਮੇਰਾ ਸਰੀਰ ਬਹੁਤ ਤਕੜਾ ਹੈ, ਹਰੇਕ ਨੂੰ ਕਿਹਾ ਕਰੇ ਮੇਰੇ ਨਾਲ ਘੁਲ ਕੇ ਵੇਖਣਾ। ਸਤਿਗੁਰਾਂ ਨੂੰ ਆ ਕੇ ਦੱਸਿਆ, ਕਹਿੰਦੇ ਮਹਾਰਾਜ ਇੱਦਾਂ ਕਰਕੇ ਨਾ ਹਾਥੀ ਤਿਆਰ ਕੀਤਾ ਜਾ ਰਿਹਾ, ਲੈ ਕੇ ਆਉਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ, ਕੋਈ ਨੀ, ਜੇ ਉਹਨਾਂ ਕੋਲ ਹਾਥੀ ਹੈ ਸਾਡੇ ਕੋਲ ਵੀ ਤੇ ਹਾਥੀ ਹੈ ਹੀ ਹੈ। ਕਹਿੰਦੇ ਮਹਾਰਾਜ ਕਿਹੜਾ? ਕਹਿੰਦੇ ਆਹ ਵੇਖੋ, ਐਡਾ ਇਹਦਾ ਕੱਦ ਹੈ, ਖਾਈ ਜਾਂਦਾ, ਨਾਲੇ ਹਰੇਕ ਨੂੰ ਕਹਿਣ ਦਾ ਵੇਖਣਾ ਘੁਲ ਕੇ ਲੈ, ਇਹਨੂੰ ਲੜਾਵਾਂਗੇ। ਜਦੋਂ ਕਿਹਾ ਵੀ ਹਾਥੀ ਨਾਲ ਮੈਂ ਦੁਨੀ ਚੰਦ, ਹਾਂ ਵੀ ਦੁਨੀ ਚੰਦਾ ਕਿਵੇਂ ਫਿਰ ਦੱਸ, ਖੜਾ ਵੀ ਹੋ ਗਿਆ। ਸਤਿਬਚਨ ਜੀ ਕਹਿੰਦਾ, ਕੋਈ ਬੜਾ ਹੌਲੀ ਬੋਲਿਆ, ਹਾਥੀ ਨਾਲ ਮੁਕਾਬਲਾ ਤੂੰ ਕਰੇਗਾ? ਕਹਿੰਦਾ ਜੀ ਠੀਕ ਹੈ। ਜਦੋਂ ਸਮਾਪਤੀ ਹੋ ਗਈ, ਬਾ ਫਿਰ ਕਦੇ ਕਿਸੇ ਕੋਲ ਜਾਵੇ, ਕਹਿੰਦਾ ਕਿੱਥੇ ਹਾਥੀ ਕਿੱਥੇ ਮੈਂ। ਠੀਕ ਹੈ, ਮੈਂ ਘੁਲਣ ਦੀ ਗੱਲ ਤੇ ਕਰਦਾ, ਪਰ ਹਾਥੀ ਨਾਲ ਕਿਹੜਾ ਲੜੇ? ਹਾਥੀ ਦਾ ਮੁਕਾਬਲਾ ਕਿਤੇ ਖੇਡ ਪਈ ਹੈ, ਢੇਲਾ ਹੋਇਆ ਫਿਰਦਾ ਹੈ, ਕੱਲੇ ਕੱਲੇ ਕੋਲ ਜਾਂਦਾ, ਦੱਸੋ ਕੋਈ ਹੀਲਾ। ਮੇਰੇ ਨਾਲ ਈਰਖਾ ਕਰਦੇ ਨੇ, ਕਹਿੰਦੇ ਕਿਸੇ ਨੇ ਸ਼ਿਕਾਇਤ ਕਰਤੀ ਹੋਣੀ ਹੈ ਵੀ ਇਹਦਾ ਫਾਹਾ ਵੱਢੋ, ਵੀ ਇਹਨੂੰ ਭੇਜੋ, ਇਹ ਈਰਖਾ ਕਰਦੇ ਨੇ ਮੇਰੇ ਨਾਲ। ਮਹਾਰਾਜ ਕੋਲ ਸੱਚੇ ਪਾਤਸ਼ਾਹ ਕੋਲ ਸ਼ਿਕਾਇਤ ਕਰਤੀ, ਕਿਸੇ ਨੇ ਸਲਾਹ ਦੇ ਦਿੱਤੀ, ਕਹਿੰਦੇ ਦੁਨੀ ਚੰਦਾ ਇੱਦਾਂ ਕਰ, ਤੂੰ ਕੰਧ ਟੱਪ ਕੇ ਭੱਜ ਜਾ, ਹੁਣ ਕੂੜ ਕੂੜ ਹੈ, ਨਿਹੋਂ ਲੱਗਾ, ਵਿਸਰਿਆ, ਵਲ ਪਾ ਕੇ ਮਿਲਦੇ ਨੇ ਇਹੋ ਜਿਹੇ ਤੇ ਇੱਕ ਦੂਜੇ ਨੂੰ ਵਲ ਪਾ ਕੇ। ਹੁਣ ਜਿਹੜੇ ਬੰਦੇ ਇਦਾਂ ਦੇ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਦੇ ਯਾਰ ਬੇਲੀ ਵੀ ਉਦਾਂ ਦੇ ਮਿਲ ਜਾਂਦੇ ਨੇ ਸਲਾਹ ਦੇਣ ਵਾਲੇ। ਤੁਸੀਂ ਅੱਜ ਪੁੱਠੇ ਚੱਲ ਪਓ, ਅੱਜ ਭਾਵੇਂ ਗੁਰੂ ਦੇ ਧਰਮ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿਓ, ਤੁਹਾਨੂੰ ਕੋਈ ਨਾ ਕੋਈ ਵਿਰੋਧੀ ਜਿਹਦੇ ਆਪੇ ਹੀ ਆ ਜਾਏਗਾ ਯਾਰ ਬਣ ਕੇ ਤੇਰਾ, ਤੇਰੇ ਵਾਲੀ ਸੋਚ ਮੇਰੀ ਹੈ। ਪੁੱਠੇ ਸਗੋਂ ਜ਼ਿਆਦਾ ਨੇ, ਗਲਤ ਪਾਸੇ ਤੁਰਨ ਵਾਲੇ ਬਥੇਰੇ ਨੇ, ਮੈਜੋਰਿਟੀ ਉਹਨਾਂ ਲੋਕਾਂ ਦੀ ਹੈ। ਉਹ ਕਹਿੰਦੇ ਚੱਲ ਚੱਲ ਤੂੰ ਨਿਕਲ ਚੱਲ, ਰਾਤ ਨੂੰ ਹੀ ਕੰਧ ਟੱਪ ਜਾ। ਦੁਨੀ ਚੰਦ ਨੇ ਰਾਤ ਨੂੰ ਕੰਧ ਟੱਪੀ, ਲੱਗਿਆ ਕੰਧ ਟੱਪਣ, ਕੰਧ ਟੱਪੀ ਨਹੀਂ ਗਈ, ਭਾਰਾ ਸੀ, ਠਾ ਡਿੱਗਾ ਧਰਤੀ ਤੇ, ਲੱਤ ਟੁੱਟ ਗਈ, ਘਰ ਪਹੁੰਚ ਗਿਆ, ਰਿਸਕ ਰਿਸਕ ਕੇ ਮਰਿਆ। ਇੱਧਰ ਸਵੇਰ ਹੋਈ, ਮਹਾਰਾਜ ਹਾਥੀ ਆ ਰਿਹਾ। ਕਲਗੀਆਂ ਵਾਲੇ ਕਹਿੰਦੇ ਨੇ ਕੋਈ ਫਿਕਰ ਨਹੀਂ ਮਹਾਰਾਜ, ਕਿਉਂ? ਕਹਿੰਦੇ ਹਾਥੀ ਦਾ ਮੁਕਾਬਲਾ ਸ਼ੇਰ ਤੋਂ ਕਰਾਵਾਂ। ਮਹਾਰਾਜ ਕਿੱਥੇ ਹਾਥੀ, ਸ਼ੇਰ ਕਿਹੜਾ ਆਪਣੇ ਕੋਲ? ਦੁਨੀ ਚੰਦ ਮਹਾਰਾਜ ਕਹਿੰਦੇ ਕਿੱਧਰ ਗਿਆ? ਕਹਿੰਦੇ ਜੀ ਰਾਤ ਦਾ ਭੱਜ ਗਿਆ। ਮਹਾਰਾਜ ਕਹਿੰਦੇ ਕੋਈ ਨੀ, ਫਿਰ ਹੁਣ ਹਾਥੀ ਦਾ ਮੁਕਾਬਲਾ ਸ਼ੇਰ ਕਰੇਗਾ। ਸ਼ੇਰ ਕੌਣ ਹੈ? ਮਹਾਰਾਜ ਕਹਿੰਦੇ ਉੱਠੋ ਭਾਈ, ਕਿਹੜਾ ਉੱਠੇਗਾ? ਇਕਦਮ ਬਚਿੱਤਰ ਸਿੰਘ ਉੱਠ ਕੇ ਖੜਾ ਹੋ ਗਿਆ। ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਕੱਦ ਛੋਟਾ ਹੈ, ਬਹੁ ਰੂਪੀਆ ਕਹਿੰਦੇ ਸੀ ਸਾਰੇ, ਕਈ ਕਈ ਬਸਤਰ ਬਦਲਦਾ ਸੀ, ਬੜਾ ਰੰਗ ਵਾਲਾ ਸੀ, ਮਸਤ ਜਿਹਾ ਸਿੱਖ ਸੀ, ਫੁਰਤੀਲਾ ਬਹੁਤ ਸੀ, ਫੁਰਤੀਲਾ। ਉੱਠ ਕੇ ਖੜਾ ਹੋ ਗਿਆ। ਸੱਚੇ ਪਾਤਸ਼ਾਹ ਨਾਲ ਦੇ ਚੋਲਾ ਖਿੱਚਦੇ ਨੇ ਵੀ ਬਹਿ ਜਾ ਤੂੰ ਆਪਣੇ ਵੱਲ ਵੇਖ, ਕਿੱਥੇ ਹਾਥੀ, ਕਿੱਥੇ ਤੂੰ, ਤੂੰ ਕੀ ਮੁਕਾਬਲਾ ਕਰੇਂਗਾ ਹਾਥੀ, ਬਹਿ ਜਾ। ਉੱਠ ਕੇ ਖੜਾ ਹੋ ਗਿਆ। ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਆਗਿਆ ਦੇ ਦਿਓ, ਪਰ ਮੇਰੀ ਇੱਕ ਸ਼ਰਤ ਹੈ। ਕਹਿੰਦੇ ਲੈ, ਇਹਨੇ ਕਹਿਤਾ ਹੁਣ ਸ਼ਰਤ ਹੈ, ਹੁਣ ਕਹੇਗਾ ਪੰਜ ਚਾਰ ਨਾਲ ਕੱਲੋ, ਇਹੀ ਕਹੇਗਾ ਸ਼ਰਤ ਹੈ ਜੀ, ਮੇਰੀ ਬੇਨਤੀ ਹੈ ਮੇਰੀ। ਮਹਾਰਾਜ ਕਹਿੰਦੇ ਕੀ ਕਹਿਣਾ ਚਾਹੁੰਦਾ ਹੈ? ਕਹਿੰਦਾ ਜੀ ਹਾਥੀ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਹਾਂ ਬਹੁਤ ਵੱਡਾ ਹੈ। ਕਹਿੰਦਾ ਫਿਰ ਵੱਡਾ ਸਾਰਾ ਥਾਪੜਾ ਦੇ ਕੇ ਵੇਚੋ, ਤਕੜਾ ਜਿਹਾ ਥਾਪੜਾ ਦੇ ਕੇ ਵੇਚੋ, ਕਿਰਪਾ ਤੁਸੀਂ ਕਰਨੀ। ਠੀਕ ਹੈ ਹਾਥੀ ਵੱਡਾ ਹੈ, ਓਨੀ ਮਿਹਰ ਜ਼ਿਆਦਾ ਕਰਕੇ ਭੇਜਿਓ, ਕਿਰਪਾ ਜ਼ਿਆਦਾ ਕਰ ਦਿਓ। ਸੱਚੇ ਪਾਤਸ਼ਾਹ ਨੇ ਗੱਲ ਨਾਲ ਲਾ ਕੇ ਸ਼ਸਤਰ ਬਸਤਰ ਸਜਾ ਕੇ ਨਾਲ ਹੀ ਕੰਨ ਚ ਕੋਈ ਐਸੀ ਐਸਾ ਬਚਨ ਕਰ ਦਿੱਤਾ, ਐਸੀ ਕਿਰਪਾ ਕਰ ਦਿੱਤੀ, ਤਿਆਰ ਹੋ ਗਏ। ਨਾਲ ਵਾਲੇ ਤੇ ਕਹਿੰਦੇ ਨੇ ਬਚਿੱਤਰ ਸਿੰਘ ਮਿਲਣਾ ਹੁਣ ਕਿਹੜਾ ਆਉਣਾ, ਚੱਲ ਬਸ ਆ ਜਾਂਦੀ ਵਾਰ ਦੀ ਮੇਲੇ ਨੇ, ਹੁਣ ਕਿਹੜਾ ਮਿਲੇਗਾ ਤੂੰ? ਇਹਨੂੰ ਭਰੋਸਾ ਹੈ, ਭਰੋਸਾ ਹੈ, ਵਿਸ਼ਵਾਸ ਹੈ, ਵਿਸ਼ਵਾਸ ਵਾਲਿਆਂ ਦੀ ਬੇੜੇ ਬੰਨੇ ਲੱਗਦੇ ਨੇ। ਤੱਤੀ ਵਾ ਵੀ ਲੱਗਣ ਨਾ ਦੇਵੇ, ਇਹ ਮਾਲਕਾ ਤੂੰ ਤੱਤੀ ਵਾ ਨਹੀਂ ਲੱਗਣ ਦਿੰਦਾ ਉਹਨਾਂ ਨੂੰ, ਤੱਤੀ ਵਾ ਵੀ ਲੱਗਣ ਨਾ ਦੇਵੇ, ਜਿੰਨਾ ਦਾ ਰੱਖਾਇਆ ਹੋ ਗਿਆ, ਤੱਤੀ ਵਾਵੀ, ਤੱਤੀ ਵਾਵੀ ਲੱਗਣ ਨਾ ਦੇਵੇ, ਜਿੰਨਾ ਦਾ ਰੱਖਾਇਆ ਹੋ ਗਿਆ, ਤੱਤੀ ਵਾਵੀ ਲੱਗਣ ਨਾ ਦੇਵੇ, ਜਿੰਨਾ ਦਾ ਰੱਖਾਇਆ ਹੋ ਗਿਆ, ਤੱਤੀ ਵਾਵੀ
ਲੱਗਣ ਨਾ ਦੇ।
कृपा कर दियो अंग संग वरतो फिर वेखो भरोसा विश्वास बड़ी वड्डी गल है चेता रखियो श्रद्धा बनाउणी है पर सही थां ते श्रद्धा हुंदी है मधाणी मधाणी पानी है पर कादे च बोलो मधाणी कादे च पानी है दुध च पानी च नहीं श्रद्धा बनानी है ये नहीं भी दरखत ही बना के बह जाए सप्प ते ही बना के बह जाए श्रद्धा सप बाबा तो कि आशीर्वाद लैन लई बच्चे अगे ना कर दी उन्हें सिर ची डंग मार देना भाव के शरदा तो मधानी है पर पाते दुध च शरदा बना गुरु ग्रंथ साहब के बचना से सिख की शरदा बस यह हुई है दूगा कुछ नहीं जो हम आप कह लो भी अपनी अपनी शरदा इदा नहीं कहना वेखो भी अगला भावे जिथे मर्जी बना ले शरदा इदा कि बना ले मधानी शरदा है पर पानी के दुध ची पैगी गलत बना के बह गया फिर हुण जे पानी दे विच मधानी पा के बैठा रवे एक दिन मधानी भी टुट जानी है घड़ा भी टुट जाना है तेरा शरीर भी खत्म हो जाना है पर पानी च मधानी पान नाल मक्खन नहीं मिलना मक्खन नहीं मिलेगा इस करके भरोसा विश्वास चाहिदा है पर सतगुरु दे बचना ते गुरु तोरन लगे है हुण वेखो कन्न च गया सी चेता रखियो कन्न च कहता सी कुछ हुण जदों गया एक इतिहासकार ते लिखदे ने भी जदों निकलिया बाहर इन्हें जदों बाहर वेखण वाले कहिंदे लै आ की भेजिया उन्होंने परवाह ही नहीं कीती भी इह बंदा की करू कुछ नहीं कर सकदा उन्होंने परवाह ही नहीं कीती उहदी भी इह की करेगा हाथी अगे अगे है मगर मगर फौज है जकारे लांदा होया बजित्र सिंह जांदा है सत तवे ने तवियां नू चीर दी नागनी दी गल मैं भी अज तक इदां ही पर कुछ विद्वानां नू पढ़िया ते मैं हैरान हो गया कहिंदे मर्द ने कन्न च कहता सी कहिंदे भाई तू निगाह उहदी अख च रखी हाथी नहीं दिसे तैनू अख दिसे उहदी अख क्योंकि उहदी अख वाला थां ही खाली है बाकी तो सारा मड़िया पिया आखो सतनाम थां ही एक खाली है बाकी तो मड़िया पिया सारा ही तवे ही तवे ने इको ही थां खाली अखां दोवें बस तू एक अख ते ध्यान नहीं सीधा जिवें नेड़े जाएगा अख तेनू वड्डी दिसण लगेगी क्योंकि पूरा कॉन्सनट्रेट किया ना ध्यान एक चीज ते ला लिया फोकस कर लिया तू नहीं वेखना हाथी फौजा तू बस अख ही वेखनी है सीधा नागनी लंबी है ते तिखी है बहुत लंबी है नागनी हुण भी आनंदपुर साहब जदों जाओगे तख्त श्री केसगढ़ साहब ते शस्त्र पए ने उहदे विच नागनी भी पई है क्योंकि मैं बेनती यह करदा भी एक ते ना तवे चीरन वाली विच कोई बंदा सोच सकदा भी सत्त तवे वैसे ते मन इस गल नूं भी मनदा माफ करना भी सतगुरां ने कृपा कीती ते सत्त तवे भी चीरे जा सकदे ने मनदा है मन पर दूजा पक्ष आ जदों मैं पढ़िया भी उहदे कन्न च समझा के भेजिया कृपा ऐसी करके भेजिया अकल देती ऐसा नुकता गहरा उहदे दिमाग च पै गया उहनूं अख ही दिसे जिवें जिवें नेड़े जाए अख वड्डी हुंदी दिसे पर जदों बिल्कुल नेड़े गया घोड़े नूं कीता इशारा घोड़े ने दोवें पौड़ उपर नूं चुक ले बस इहने सिद्धी नागरी मारी अख चीर गई सारी चीका मारदा हाथी पिछे मुड़ गया एक है तवे चीरन वाली खेड वेखो इस गल का मैं बेनती कर रहा भी मन मनदा ठीक है पर आज दिन मैं किसे दिन मैं कहा भी आ ते कमाल भी नागनी अख नू सेध रखी अख पूरी भन दिती चीका ही मारदा मारन आए सी उन्हां दी फौजां नू लताड़दा होया मुड़ गया चेता रखियो गुरमुखो अज बथेरे हाथी अज साडे सानू लताड़न लई आ कई दिसदे हाथी ने कई गुप्त ने जिहड़े सानू दिसदे नहीं अज भी कहिंदे ने लताड़ देने ने ते चेता रखियो अज भी असी बड़े कमजोर हां मुकाबला सानू अज भी इन्हां हाथियां दा करना ते हुण अच्छा जी ध्यान रखियो इन्हां दा मुकाबला किवें होएगा जी किवें होएगा जदों फूक मारती गुरु ने कन्न च आ कन्न च जदों की गुरु की आवाज पैगी की आवाज है गुरु की जदों गुरबाणी कन्न च पई फिर अकल आ जाएगी भी इन्हां इन्हां वड्डियां हाथियां दा जिहड़े घाण करना चाहुंदे ने सिखी दा इन्हां दा मुकाबला करना किवें है बाणी जदों कन्न च पैगी जिन्नियां ने जंग लड़े है गुरबाणी तो सेध लैंदे रहे है गुरु की अगवाई च लड़ते रहे है सतगुरु जिवें कहिंदे सी उवें करते रहे है तां साडे मोर्चे फतेह हुंदे ने जदों सतगुरु साडे कन्न विच फूक मारदा भाव के सतगुर की बाणी साडे कन्नां च पैंदी है समझा के भेजदे ने सच्चे पातशाह चल बई थापड़ा दे के भेजदे ने इस करके जे असी कहीए भी सतगुरां तो बिना ही असी बथेरे सियाणे आ माफ करना फिर लुट्टे जावांगे बहुत घाण हो रहा है गुरबाणी दे ज्ञान की लोड़ है मैं कल भी एक बेनती की सी नौजवानों ने दस्तारा बननिया ने दमाले बनने ने पर सिंगो गुरबाणी पढ़नी नहीं भुलनी बाणी को सेध लैनी नहीं भुलनी बाणी को समझना नहीं भुलना जिवें जिवें गुरबाणी नाल असी प्यार करते हैं साडे अंदर सहज आउंदा सहज आएगा अंदर मन शांत हुंदा है मन ठंडा हुंदा है ते वेखो एक पासे ओ है दुनी चंद याद दुनी चंद नूं भी कीता जांदा है पर माफ करना खांदा बहुत सी खा खा के बदफैलियां कीतियां उहने खा खा के बदफैलियां कीतियां शरीर बथेरा वड्डा है पर दूजे पासे रुखी खाण वाला है छोटा जिहा है पर ओह भी जदों सतगुरु की कृपा हो जाए फिर ओह भी प्रवान हो जांदा है इस करके ये शब्द की जिहड़ी विचार चलती है कि खाए खाए करे बदफैली जान विसू की जहर की वाड़ी बीजते ने जेड़े खा खा के बदफैलियां करते ने जेड़ा भोजन अंदर गया इनू सही नहीं वरत्या जिन्हां ने फिर बदफैलियां ही होंदियां ने हाँ जी
संता से रंग ना लाए ताकत संग वे कर्म कमाए
माड़े काम करता है माड़ियां नाल रल के गुरमुखां नाल प्यार नहीं करता गुरमुखां नाल रंग मतलब प्रेम नहीं है गुरमुखां दे बचन वढ़दे ने इहनू भेड़े लगदे आ ते मनमुखां दीआं गल्लां इहनू चंगीआं लगदीआं ने मनमुखां दीआं यारियां चंगीआं लगदीआं ने गुरमुखां नाल प्रेम नहीं करता मनमुखां नाल प्रेम करता है मनमुखां नाल यारियां लाउंदा सतगुरु कहिंदे ने हां जी
दुर्लभ देखोई अज्ञानी जड़ अपनी आप उपाड़ी जियो
اپنی جڑ آپ ہی پٹ لی بس اپنی جڑ آپ ہی پٹ لی بدفیلیاں کیتیاں ساری زندگی منمکھاں نال یاریاں پا کے گرمکھاں دی سنگت وچ بیٹھا نہیں اے چنگا ہی نہیں لگدا گرو دا گیان بس اپنی جڑ آپ ہی پٹ لی ہاں جی
تیری شرن میرے دین دیالا سکھ ساگر میرے گر گوپالا
سدگرو کہندے نے ہے میرے اکال پورکھ واہ گرو میں تیری شرن وچ آیا دینا تے دیالتا کرن والیا میں تیرے چرنا وچ آیا تو سب نو سکھ دین والا گوپال ہے دھرتی نو پالن والا میری اندر والی دھرتی نو پالن والا بھی تو ہی ہے تو سارے نو سکھ دین والا میں تیری شرن وچ آیا میرے تے کرپا کر اے سانو جات سکھاؤندے نے ہاں جی
کر کرپا نانک گن گاوے رکھو سرم ساڑی جیو
بس میں تیرے گن گاندا رواں میں تیری شرن وچ آیا میری لاج رکھ لے میرے تے کرپا کر ہاں جی اے پنکتی دوبارہ پڑھ
کر کرپا نانک گن گاوے رکھو شرم ساڑی جیو
بس ساڈے تے کرپا کر دے مہاراج اکال پورکھ واہگرو جی میرے تے کرپا کرو آپا منو جو میں شروع چ وی پڑھیا ہم میلے من دی میل کڈھان واسطے آنے آپا ستگراں دے چرنا وچ حاضری بھرنے ہاں کہ ساڈے اندر دی گندگی صاف ہو جائے صاف ستھرے ہو جائے کھرے ہو جائیے کھرے ایتھے پروان ہو جائیے ستگرو دے در تے تائیں پروان جے بانی نال جڑے اس کر کے پہلی بینتی تے ہے کیونکہ ہن دو گھنٹے تو اوپر جا رہے ہیں سما سنگت جی کال نہیں کرنی ایک تے رش زیادہ ہے کٹ زیادہ ہے بہت دھیان نال جدو نکلو گے جدو جانا ہے پر اجے تے بہنا ہے ارداس ہونی ہے نا حکمنامے سننے نے گرو صاحب نے جانا ہے آپاں پھر ہی چالا پاواں گے پہلے تو جانا ہی نہیں یہ دھیان رکھنا گردوارا سنگھ سبھا بٹاری وچ کل امر سنچار ہوئے گا جی جڑے ویر بھرا بھنا اجے ٹوٹے ہوئے نے جڑو نام پربندکاں کو لکھاؤ جے نام نہیں بھی درج ہون گے تاں وی کوئی نہیں کل نو سویرے تقریباً دس بجے ساڑھے دس گیارہ بجے تک بھی آ جاؤ حد بارہ بجے تک آ جاؤ تاں جو پنج پیارے تین ک بجے پھر سٹیج تے آ سکدے ہیں بھئی ویلے نال آؤ امر سنچار کل نو گردوارا صاحب سنگھ سبھا وکھے ہوئے گا دھیان نال سنو جنہاں ویراں بھیڑاں نے امر دی دات لینی ہے سویرے کیسی اشنان کر کے گردوارا صاحب پہنچو تے جنہاں نے شکیا سی کوئی بھول غلطی کر بیٹھے آ انہاں نو بینتی ہے وہ دوبارہ من بناؤ دوبارہ پنج پیاریاں سامنے پیش ہو کے کیتیاں اپنی اپاں بھلاں بخشا لیے تے جے کوئی ویر بھرا بھن رہ جائے گا جڑا ککار نہیں لے سکدا جڑا ککار نہیں لے سکدا بھائی انہاں نو ککار بھی دتے جان گے گردوارا پربندکاں نال سمپرک پنج غریب لڑکیاں دے ویاہ اچھا یہ پربندکاں والوں بینتی ہے بھی جے کوئی علاقے وچ بچیاں پنج ہون ایتھوں دے پربندکاں نال سمپرک کر لو پنج بچیاں دے یہ پربندک کہندے نے بھی اسی انہاں دے ویاہ بھی کر دیاں گے شادیاں کر دیاں گے چلو انہاں دی یہ اچھا ہے جڑے کوئی اچھک ہون وہ پربندکاں نال اپنا سمپرک کر لین باقی سنگتاں نوں بینتی ہے جڑے ککار نہیں لے سکدے وہ بھی پربندکاں نوں مل لین انہاں نوں ککار بھی دے دتے جان گے امر دی دات لینی داخلہ لینا ہے ادو بعد پھر پڑھائی شروع ہوتی ہے پھر گرمت کی پڑھائی پڑھدیا پڑھدیا جہے پڑھن گے پھر کبیر کسوٹی رام کی جھوٹا ٹکے نہ کوئے رام کسوٹی سوس ہے جو مر جیوا ہوئے کون کسوٹی چلتا ہے جو جنہیں من ماریا ہوئے گا من مارنا کی ہوں شراب دل کرتا ہے پر من مار لیا نہیں پینی اج تو بعد ٹور واسطے آپ داڑی کٹ لیندے سی ٹور بنے پر من کرتا ہے من مار لیا بھی اج تو بعد نہیں جو مر جیوا ہوئے جہدے اندر گیان دا جنم ہو گیا ستگر کے جنمے گبن مٹایا جنہیں اپنا من مار لیا وہ اس راہ تے تر سکتا ہے بھائی اس کر کے جہے ویر بھراواں دا من منیا نوجوانوں کا بزرگوں کا بچیاں کا سب نو بینتی کراں گا بھی کل نو پنج پیاریاں سامنے پیش ہو کے امر دی دات پراپت کریے بار بار پٹک دے نہ پھریے در در دا پھرنا چھڈیے ستگر دے در گھر نال جڑیے باہر تکے کھا کے پھرن دا کوئی فائدہ نہیں ستگر دے لڑ لگ کے
ਬਣਾ ਗੁਰਾ ਦੇ ਦੁਆਰੇ ਦਾ ਫਕੀਰ ਬਣ ਜਾ
ਸਿੱਧਾ ਹੋ ਕੇ ਤੀਰ ਬਣ ਜਾ। ਆਓ ਸਿੱਧੇ ਹੋਈਏ, ਸਤਿਗੁਰ ਦੇ ਦਰ ਘਰ ਨਾਲ ਜੁੜੀਏ। ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ ਕੱਲ ਨੂੰ ਵੀ ਵੇਲੇ ਨਾਲ ਆਉਣਾ। ਅੱਜ ਪੌਣੇ ਦੋ ਮੈਂ ਕਿਹਾ ਸੀ ਆ ਗਏ ਸੀ, ਕੱਲ ਸਾਡਾ ਸਵੇਰ ਦਾ ਇੱਕ ਪ੍ਰੋਗਰਾਮ ਹੈ ਸਮਾਣੇ ਦੇ ਇਲਾਕੇ, ਸਵੇਰੇ ਉੱਧਰ ਜਾਣਾ, ਫਿਰ ਮੈਂ ਦੁਪਹਿਰੇ ਇੱਥੇ ਹਾਜ਼ਰੀ ਭਰਨੀ। ਕੋਸ਼ਿਸ਼ ਕਰਾਂਗਾ ਵੀ ਕੱਲ ਵੀ ਪੌਣੇ ਦੋ ਆ ਜਾਈਏ, ਵੇਲੇ ਨਾਲ ਆਇਓ। ਪੰਡਾਲ ਬੇਨਤੀ ਹੈ ਪੰਡਾਲ ਵਾਸਤੇ, ਕੱਲ ਨੂੰ ਇਹਨੂੰ ਹੋਰ ਵਧਾ ਦਿਓ ਜਿੰਨਾ ਕੁ ਅੱਗੇ ਨੂੰ ਵੱਧਦਾ ਹੈ, ਤਾਂ ਜੋ ਕੱਲ ਸੰਗਤ ਲਾਸਟ ਦਿਨ ਕਰਕੇ ਇਦੂ ਵੀ ਜ਼ਿਆਦਾ ਹੋਏਗੀ। ਬਹੁਤ ਇਕਾਗਰਤਾ ਨਾਲ ਆਉਂਦੇ ਹੋ, ਵਹੀਕਲ ਬੜੇ ਧਿਆਨ ਨਾਲ ਕੱਢਿਆ ਕਰੋ, ਰਸ਼ ਜ਼ਿਆਦਾ ਹੋਣ ਕਰਕੇ ਜਗ੍ਹਾ ਘੱਟ ਹੈ, ਵਹੀਕਲ ਖਿਲਾਰਨ ਵਾਸਤੇ ਮੁਸ਼ਕਲ ਵੀ ਆਉਂਦੀ ਹੈ, ਅਤੇ ਉਹਦੇ ਵਾਸਤੇ ਸਾਰੇ ਆਪ ਹੀ ਆਪਣਾ ਸਮਾਗਮ ਸਮਝ ਕੇ ਸਾਥ ਦੇਈਦਾ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਓ, ਜਿਨ੍ਹਾਂ ਮੱਥਾ ਨਹੀਂ ਟੇਕਿਆ ਪਿੱਛੇ ਬਹਿ ਗਏ ਸੀ, ਆ ਕੇ ਆਓ ਭਾਈ, ਅੱਗੇ ਆ ਕੇ ਸਾਰੇ ਮੱਥਾ ਟੇਕ ਲਓ ਵਾਰੀ ਵਾਰੀ, ਤੇ ਜਾਣਾ ਨਹੀਂ, ਗੁਰੂ ਸਾਹਿਬ ਜਾਣਗੇ, ਆਪਾਂ ਫਿਰ ਚੱਲਦੇ ਹਾਂ। ਕੜਾ ਪ੍ਰਸ਼ਾਦ ਪ੍ਰਾਪਤ ਕਰਕੇ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਚੱਲਦਾ ਪਾਉਣਾ ਹੈ। ਕਵੇਲਾ ਬਹੁਤਾ ਨਹੀਂ ਹੋਇਆ, ਚਾਰ ਹੀ ਵੱਜੇ ਨੇ, ਦਿਨ ਵੀ ਬੜਾ ਸੋਹਣਾ ਲੱਗਿਆ, ਕੱਲ ਵੀ ਤੇ ਅੱਜ ਵੀ, ਦਿਨ ਵੀ ਸੋਹਣਾ ਲੱਗਿਆ, ਕੱਲ ਵੀ ਅੱਜ ਵੀ ਦੋਵੇਂ ਦਿਨ, ਤੇ ਕਾਲ ਨਹੀਂ ਕਰਨੀ, ਆਰਾਮ ਨਾਲ ਆਓ ਵਾਰੀ ਵਾਰੀ ਮੱਥਾ ਟੇਕੋ, ਤੇ ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਚੱਲਦੇ ਹਾਂ। ਕੜਾ ਪ੍ਰਸ਼ਾਦ ਵਰਤਾਉਣ ਵਾਸਤੇ ਵੀ ਬਿਨਾਂ ਕਹਿਣ ਤੋਂ ਹੀ 25-30 ਸੇਵਾਦਾਰ ਖੜੇ ਹੋ ਜਾਇਆ ਕਰੋ, ਤੇ ਵਰਤਾਉਣਾ ਵੀ ਪਿੱਛੇ ਤੋਂ ਸ਼ੁਰੂ ਕਰਿਆ ਕਰੋ, ਪਿੱਛੇ ਚਲੇ ਜਾਇਆ ਕਰੋ, ਉੱਧਰੋਂ ਇੱਧਰ ਨੂੰ ਵਰਤਾਉਂਦੇ ਆਇਆ ਕਰੋ, ਤਾਂ ਜੋ ਸਾਰਿਆਂ ਨੂੰ ਪੰਜ ਚਾਰ ਉੱਧਰ ਦੀ ਪੰਜ ਚਾਰ ਉੱਧਰ ਦੀ ਫਟਾਫਟ, ਤਾਂ ਜੋ ਕੜਾ ਪ੍ਰਸ਼ਾਦ ਵਰਤ ਜਾਇਆ ਕਰੇ। ਆਰਾਮ ਨਾਲ ਸਜੇ ਰਹਿਣਾ, ਗੁਰੂ ਸਾਹਿਬ ਜਾਣਗੇ ਫਿਰ ਚੱਲਦੇ ਹਾਂ। ਕੱਲ ਨੂੰ ਲਾਸਟ ਦੀਵਾਨ ਹੈ, ਵੇਲੇ ਨਾਲ ਆ ਕੇ ਹਾਜ਼ਰੀ ਭਰਿਓ, ਅੰਮ੍ਰਿਤ ਛਕਣ ਵਾਲੇ ਜ਼ਰੂਰ ਪਹੁੰਚ ਜਿਓ ਭਾਈ, ਮਨ ਬਣਾਓ, ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ
ਆਨੰਦ ਪਿਆ Oh.
ਰਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਏ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।